ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਤੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਆਇਆਂ ਨੂੰ ਆਓ ਸਾਰੇ ਰਲੀਏ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਆਂ 9:02 ਘੜੀ ਦਿਖਾਉਣ ਲੱਗ ਪਈ ਆ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਡੇ ਲਾਈਟ ਸੇਵਿੰਗ ਦੇ ਅਨੁਸਾਰ ਸਿਡਨੀ ਮੈਲਬਰਨ ਕੈਨਬਰਾ ਹੋਬਾਰਟ ਦੇ ਵਿਚ ਮੈਲਬਰਨ ਦੇ ਵਿਚ ਸਵੇਰ ਦੇ 8:02 ਹੋ ਗਏ ਨੇ ਤਰੀਕ ਚੜ੍ਹ ਚੁੱਕੀ ਹੈ ਜੀ 25 ਨਵੰਬਰ ਦਿਨ ਸ਼ਨਿਚਰਵਾਰ ਹੈ ਔਰ ਆਸਟ੍ਰੇਲੀਆ ਦੇ ਮੱਧ ਚ ਐਡਲੇਡ ਸ਼ਹਿਰ ਪੈਂਦਾ ਹੈ ਤੇ ਉਥੇ 8:32 ਹੋਏ ਨੇ ਔਰ ਪੱਛਮ ਦੇ ਵਿਚ ਆਸਟ੍ਰੇਲੀਆ ਦੇ ਪਰਥ ਰਾਜਧਾਨੀ ਹੈ ਵੈਸਟਰਨ ਆਸਟ੍ਰੇਲੀਆ ਦੀ 6:02 ਹੋਏ ਨੇ ਭਾਰਤ ਦੇ ਵਿਚ ਵੱਡਾ ਤੜਕਾ ਹੈ 3:32 ਲੰਡਨ ਦੇ ਵਿਚ ਹਜੇ 10:02 ਹੋਏ ਨੇ ਸ਼ੁੱਕਰਵਾਰ ਦੀ ਰਾਤ ਚੱਲ ਰਹੀ ਹੈ ਔਰ ਉਧਰ ਕੈਨੇਡਾ ਅਮਰੀਕਾ ਦੇ ਵਿਚ ਈਸਟ ਤੇ ਵੈਸਟ ਕੋਸਟ ਦੇ ਉਤੇ ਦੁਪਹਿਰਾਂ ਅਤੇ ਸ਼ਾਮਾਂ ਢਲ ਰਹੀਆਂ ਨੇ ਸ਼ੁੱਕਰਵਾਰ ਦੀਆਂ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਮੋਰ ਉਥੋਂ ਜੁੜਦੇ ਨੇ ਤੇ ਉਹ ਵੀ ਤਸਵੀਰਾਂ ਭੇਜ ਰਹੇ ਨੇ ਸਾਨੂੰ ਕੈਲੀਫੋਰਨੀਆ ਤੋਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੋਰ ਬਹੁਤ ਸਾਰੇ ਸੱਜਣ ਅੱਜ ਕੰਮਾਂ ਕਾਰਾਂ ਤੇ ਵੀ ਗਏ ਹੋਏ ਨੇ ਉਥੋਂ ਵੀ ਫੋਟੋ ਆ ਰਹੀਆਂ ਨੇ ਤੇ ਇਧਰ ਬਲੱਡ ਡੋਨੇਸ਼ਨ ਵੀ ਚੱਲ ਰਹੀ ਆ ਉਸ ਦੀਆਂ ਵੀ ਫੋਟੋਆਂ ਆ ਰਹੀਆਂ ਨੇ ਸੋ ਸਾਰੀਆਂ ਅਸੀਂ ਅੱਜ ਸ਼ੇਅਰ ਕਰਨੀਆਂ ਫੋਟੋਆਂ ਤੇ ਆਪਣੇ ਦਿਲ ਵਾਲੀ ਗੱਲ ਸਾਡੇ ਨਾਲ ਸਾਂਝ ਪਾਓ ਜੀ ਕਈ ਤਰੀਕੇ ਨੇ ਇੱਕ ਤਾਂ ਤੁਸੀਂ ਈਮੇਲ ਕਰ ਸਕਦੇ ਹੋ request@harmanradio.com ਈਮੇਲ ਪਤਾ ਆਪਣੀ ਜਿਹੜੀ ਐਪ ਹੈ ਉਹਦੇ ਵਿੱਚੋਂ ਡਾਇਰੈਕਟ ਈਮੇਲ ਹੁੰਦੀ ਆ ਜਾਂ ਤੁਸੀਂ ਟੈਲੀਗ੍ਰਾਮ ਐਪਲੀਕੇਸ਼ਨ ਡਾਊਨਲੋਡ ਕਰੋ ਤੇ ਉਸ ਦੇ ਵਿੱਚ ਤੁਸੀਂ ਆਪਣੇ ਦਿਲ ਵਾਲੀ ਗੱਲ ਸਾਂਝੀ ਕਰ ਸਕਦੇ ਹੋ ਕੋਈ ਤਸਵੀਰਾਂ ਫੋਟੋ ਮੈਸੇਜ ਐਨੀਥਿੰਗ ਤੇ ਅਸੀਂ ਲਾਈਵ ਬਲੌਗ ਦੇ ਉੱਤੇ ਉਹ ਤਸਵੀਰਾਂ ਤੇ ਜਿਹੜੀ ਜ਼ਰੂਰੀ ਜਾਣਕਾਰੀ ਉਹ ਸ਼ੇਅਰ ਕਰ ਦਿੰਦੇ ਹਾਂ ਤਾਂ ਕਿ ਸਾਰੇ ਸਰੋਤੇ ਉਸ ਨੂੰ ਦੇਖ ਸਕਣ ਜੋ ਅਸੀਂ ਜਿਸ ਦੀ ਗੱਲ ਕਰਦੇ ਹਾਂ ਸੋ ਬਹੁਤ ਸਾਰੀਆਂ ਤਸਵੀਰਾਂ ਆਉਂਦੀਆਂ ਸਰੋਤੇ ਇੱਕ ਦੂਜੇ ਦੀ ਸਾਂਝ ਪਾਉਂਦੇ ਆ ਕਈ ਵਾਰੀ ਇੱਦਾਂ ਹੁੰਦਾ ਕਿ ਅਸੀਂ ਕਿਸੇ ਦਾ ਨਾਮ ਲੈਂਦੇ ਹਾਂ ਕੋਈ ਕੇਨਸ ਬੈਠਾ ਹੁੰਦਾ ਤੇ ਮੈਲਬਰਨ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਪਰ ਜਦੋਂ ਤਸਵੀਰਾਂ ਆ ਜਾਂਦੀਆਂ ਤਾਂ ਉਸ ਨਾਮ ਦੇ ਨਾਲ ਚਿਹਰਾ ਲੱਗ ਜਾਂਦਾ ਹੈ ਫਿਰ ਅਸੀਂ ਤਸਵੀਰ ਦੇ ਨਾਲ ਇੱਕ ਦੂਜੇ ਨੂੰ ਰਿਲੇਟ ਕਰ ਸਕਦੇ ਹਾਂ ਤੇ ਕੀ ਹੋ ਰਿਹਾ ਸਾਰਾ ਕਿਉਂਕਿ ਤਸਵੀਰ ਤਸਵੀਰ ਹੀ ਹੁੰਦੀ ਹੈ ਤੇ ਉਸ ਨੂੰ ਐਕਸਪਲੇਨ ਕਰਨਾ ਬੜਾ ਔਖਾ ਹੋ ਜਾਂਦਾ ਖੈਰ ਇਹ ਸੀ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਬਹੁਤ ਸਾਰੇ ਸੱਜਣ ਪਹਿਲਾਂ ਤੋਂ ਹੀ ਜੁੜੇ ਹੋਏ ਨੇ ਸਵੇਰ ਤੋਂ ਹੀ ਸੱਤੀ ਸਿੰਘ ਹੁਣੀ ਰਾਜ ਮਹਿੰਦਰ ਤੇ ਸਤਵਿੰਦਰ ਸਿੰਘ ਧਨੋਆ ਹੁਣੇ ਵੀ ਆ ਗਏ ਨੇ ਤੇ ਉਧਰ ਡਾਕਟਰ ਅਮਰਜੀਤ ਸਿੰਘ ਮੋਰ ਕੈਲੀਫੋਰਨੀਆ ਤੋਂ ਤੇ ਨਾਲ ਦੀ ਨਾਲ ਇਧਰ ਬਲ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ ਉਹ ਵੀ ਅੱਜ ਬਲੱਡ ਡੋਨੇਟ ਕਰ ਰਹੇ ਨੇ ਸੋ ਸਾਰੇ ਆਪਾਂ ਥੋੜੀ ਦੇਰ ਬਾਅਦ ਮੈਸੇਜ ਲਵਾਂਗੇ ਤੇ ਅਮਰੀਕ ਸਿੰਘ ਫਲੋਰਾ ਵੀ ਰੈਡੀ ਬੈਠੇ ਨੇ ਸਿਡਨੀ ਦੇ ਵਿਚ ਪ੍ਰੋਗਰਾਮ ਨੂੰ ਜੁਆਇਨ ਕਰਨਗੇ ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਇਕ ਤੁਹਾਡੇ ਨਾਲ ਵਿਚਾਰ ਸਾਂਝਾ ਕਰਨਾ ਕਿ ਕਿਸ ਤਰ੍ਹਾਂ ਦੇ ਸੱਜਣ ਕਿਸ ਤਰ੍ਹਾਂ ਦੇ ਮਿੱਤਰ ਕਿਸ ਤਰ੍ਹਾਂ ਦੇ ਦੋਸਤ ਕਿਸ ਤਰ੍ਹਾਂ ਦੀ ਕੰਪਨੀ ਸਾਨੂੰ ਚਾਹੀਦੀ ਆ ਇਸ ਦੇ ਬਾਰੇ ਕਈ ਵਾਰੀ ਸਵਾਲ ਵੀ ਹੁੰਦੇ ਨੇ ਵਿਚਾਰਾਂ ਵੀ ਹੁੰਦੀਆਂ ਨੇ ਤੇ ਸਾਡੇ ਪੇਰੈਂਟਸ ਵੀ ਸਾਨੂੰ ਦੱਸਦੇ ਆ ਕਿ ਚੰਗੇ ਦੋਸਤ ਬਣਾਓ, ਚੰਗੀ ਕੰਪਨੀ ਕਰੋ, ਚੰਗੀ ਸੰਗਤ ਕਰੋ। ਸਾਡੇ ਗੁਰਪੀਰ ਵੀ ਸਾਨੂੰ ਦੱਸਦੇ ਨੇ ਕਿ ਚੰਗੇ ਬੰਦਿਆਂ ਦੀ ਸੰਗਤ ਕਰੋਗੇ ਚੰਗਾ ਸਿੱਖੋਗੇ। ਸੋ ਇਹੀ ਜਿਹੜੀ ਗੱਲ ਹੈ, ਅਸੀਂ ਕਈ ਹਫ਼ਤਿਆਂ ਤੋਂ ਮੈਂ ਤੇ ਮਨਪ੍ਰੀਤ ਵੀ ਸੋਚ ਰਹੇ ਹਾਂ, ਕਰ ਰਹੇ ਹਾਂ, ਲਿਖ ਰਹੇ ਹਾਂ, ਤੇ ਸੋਚਿਆ ਕਿ ਅੱਜ ਵਿਚਾਰ ਸਾਂਝਾ ਕਰ ਲਏ, ਕਿਉਂਕਿ ਕੁਲਦੀਪ ਸਿੰਘ ਬੱਲ ਉਹਨਾਂ ਨੇ ਇੱਕ ਗੀਤ ਭੇਜਿਆ ਸੀ ਤੇ ਉਸ ਤੋਂ ਮੈਨੂੰ ਵਿਚਾਰ ਆਇਆ ਕਿ ਚਲੋ ਮੈਂ ਇਹੀ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ ਹੈ। ਹੁਣ ਜੇ ਅਸੀਂ ਆਪਣੇ ਨਿਆਣਿਆਂ ਨੂੰ, ਆਪਣੇ ਬੱਚਿਆਂ ਨੂੰ ਕੋਈ ਖੇਡ ਖਿਡਾਉਣੀ ਹੈ ਜਾਂ ਇੱਦਾਂ ਸੋਚਣਾ ਕਿ ਉਹ ਚੰਗਾ ਪੜ੍ਹਨ, ਮੈਥ ਚੰਗਾ ਪੜ੍ਹਨ ਜਾਂ ਫੁੱਟਬਾਲ ਚੰਗਾ ਖੇਡਣ, ਤਾਂ ਫਿਰ ਅਸੀਂ ਉਨ੍ਹਾਂ ਨੂੰ ਉਦਾਂ ਦਾ ਟੀਚਰ ਲੱਭ ਕੇ ਦਿੰਨੇ ਆ, ਕੋਚ ਲੱਭ ਕੇ ਦਿੰਨੇ ਆ, ਤੇ ਉਦਾਂ ਦੇ ਬੱਚਿਆਂ ਦੇ ਨਾਲ ਫਿਰ ਉਨ੍ਹਾਂ ਨੂੰ ਕਹਿੰਦੇ ਆ ਵੀ ਤੁਸੀਂ ਇਹ ਆਪਣੇ ਟੀਮ ਮੈਂਬਰ ਆ, ਇਨ੍ਹਾਂ ਦੇ ਨਾਲ ਉੱਠੋ ਬੈਠੋ ਤਾਂ ਕਿ ਤੁਹਾਨੂੰ ਜਿਹੜੀ ਤੁਸੀਂ ਟੀਮ ਵਰਕ ਤੁਹਾਡਾ ਹੋ ਸਕੇ, ਉਦਾਂ ਦੀ ਸੁਰਤ ਆ ਸਕੇ, ਤੇ ਉਹ ਫਿਰ ਵਧੀਆ ਪਲੇਅਰ ਬਣਦੇ ਨੇ ਜਦੋਂ ਮਾਹੌਲ ਇਕੋ ਜਿਹਾ ਬਣਦਾ। ਇੱਦਾਂ ਹੀ ਜਦੋਂ ਅਸੀਂ ਗੁਰਪੀਰ ਲੱਭਦੇ ਆ ਕਿ ਅਸੀਂ ਲੱਭਦੇ ਕੀ ਆ ਅਸਲ ਦੇ ਵਿਚ, ਕਿ ਅਸੀਂ ਇਕ ਸੱਚ ਨੂੰ ਲੱਭਣਾ ਤੇ ਅਸੀਂ ਸੱਚੇ ਬੰਦਿਆਂ ਦੇ ਕੋਲ ਬੈਠਦੇ ਆ, ਅਸੀਂ ਉਨ੍ਹਾਂ ਬੰਦਿਆਂ ਦੇ ਕੋਲ ਬੈਠਦੇ ਆ ਜਿਹੜੇ ਸਮਾਂ ਜਾਇਆ ਨਹੀਂ ਕਰਦੇ, ਜਿਹੜੇ ਮਜ਼ਾਕ ਨਹੀਂ ਕਰਦੇ ਜਾਂ ਜਿਹੜੇ ਅਮਲ ਨਹੀਂ ਕਰਦੇ, ਸ਼ਰਾਬ ਨਹੀਂ ਪੀਂਦੇ ਜਾਂ ਹੋਰ ਜਿਹੜੇ ਆ ਬੇਕਾਰ ਦੇ ਕੰਮ ਉਹ ਨਹੀਂ ਕਰਦੇ, ਉਹ ਵਿਚਾਰਾਂ ਕਰਦੇ ਨੇ, ਕੁਛ ਕ੍ਰੀਏਟ ਕਰਦੇ ਨੇ, ਫਿਰ ਅਸੀਂ ਉਨ੍ਹਾਂ ਤੋਂ ਸਿੱਖਦੇ ਆ। ਪਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਐਸ਼ ਪ੍ਰਸਤੀ ਦੇ ਵਿਚ ਪੈ ਜਾਂਦੇ ਨੇ ਔਰ ਆਪਣਾ ਜਿਹੜਾ ਕੀਮਤੀ ਸਮਾਂ ਆ ਉਹ ਸ਼ਾਮ ਨੂੰ ਢਾਣੀਆਂ ਦੇ ਵਿਚ ਬਿਤਾਉਂਦੇ ਨੇ, ਉੱਥੇ ਹਾਸਾ ਮਜ਼ਾਕ ਕਰੀ ਜਾਂਦੇ ਨੇ, ਚੁਗਲੀ ਨਿੰਦਿਆ ਹੋਈ ਜਾਂਦੀ ਹੈ, ਲੜਾਈਆਂ ਘੜਾਈਆਂ ਹੁੰਦੀਆਂ ਨੇ, ਨਸ਼ੇ ਵੀ ਚੱਲ ਪੈਂਦੇ ਨੇ। ਸੋ ਉਹ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਉਧਰ ਨੂੰ ਹੁੰਦਾ। ਪਰ ਇਹ ਹੁੰਦਾ ਕਿਉਂ? ਕਿਉਂਕਿ ਜਿੱਦਾਂ ਦੀ ਸੁਰਤ ਹੁੰਦੀ ਆ ਬੰਦਾ ਉਦਾਂ ਦੀ ਕੰਪਨੀ ਲੱਭਣ ਲੱਗ ਪੈਂਦਾ ਹੈ, ਜਿੱਦਾਂ ਦੀ ਉਹਦੀ ਆਪਣੀ ਬਿਰਤੀ ਹੁੰਦੀ ਆ। ਬਿਰਤੀ ਕਿਸ ਤਰ੍ਹਾਂ ਸਹੀ ਹੁੰਦੀ ਆ? ਬਿਰਤੀ ਗੁਰੂ ਦੀ ਕਿਰਪਾ ਨਾਲ ਸਹੀ ਹੁੰਦੀ ਆ ਕਿ ਗੁਰੂ ਦੀ ਮਿਹਰ ਦੇ ਨਾਲ ਤੁਹਾਡੇ ਅੰਦਰ ਉਹ ਚੀਜ਼ ਪੈਦਾ ਹੁੰਦੀ ਆ ਕਿ ਮੈਂ ਆਹ ਚੀਜ਼ ਸਿੱਖਣੀ ਆ, ਮੈਂ ਆਹ ਚੀਜ਼ ਕਰਨੀ ਆ, ਫਿਰ ਉਹ ਬੰਦਾ ਉਦਾਂ ਦੀ ਕੰਪਨੀ ਲੱਭਦਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿਚ ਪੰਜਵੇਂ ਪਾਤਸ਼ਾਹ ਦਾ ਬਹੁਤ ਹੀ ਸੁੰਦਰ ਇੱਕ ਸ਼ਲੋਕ ਹੈ ਜਿਹੜੇ ਤੁਹਾਡੇ ਨਾਲ ਮੈਂ ਸਾਂਝੇ ਕਰਨਾ ਚਾਹੁੰਦਾ ਹਾਂ। ਡੱਖਣੇ ਸ਼ਲੋਕ ਡੱਖਣੇ ਔਰ ਉਨ੍ਹਾਂ ਨੇ ਮਤਲਬ ਸਾਨੂੰ ਬੜਾ ਸੋਹਣਾ ਪ੍ਰੇਰਣਾ ਦਿੱਤੀ ਹੈ ਕਿ ਨਾਨਕ ਕੱਚੜਿਆ ਸਿਉ ਤੋੜ, ਢੂੰਡ ਸੱਜਣ ਪੱਕਿਆ, ਓਏ ਜੀਵੰਦੇ ਵਿਛੜੇ ਓਏ ਮੂਏ ਨਾਹੀਂ, ਉਹ ਮੂਏ ਮੋਇਆ ਨਾਹੀਂ ਜਾਈ ਛੋੜ। ਮੈਂ ਇੱਕ ਵਾਰੀ ਫੇਰ ਦੁਹਰਾਉਣਾ, ਮਾਫ ਕਰਨਾ ਮੇਰੇ ਤੇ ਗਲਤ ਉਚਾਰਨ ਹੋ ਗਿਆ। ਨਾਨਕ ਕੱਚੜਿਆ ਸਿਉ ਤੋੜ, ਢੂੰਡ ਸੱਜਣ ਪੱਕਿਆ, ਓਏ ਜੀਵੰਦੇ ਵਿਛੜੇ ਓਏ ਮੋਇਆ ਨਾਹੀਂ ਛੋੜ। ਕਿ ਇਹੋ ਜਿਹੇ ਸੱਜਣ ਟੋਲ ਕਿ ਜਿਹੜੇ ਸੱਜਣ ਸੰਤ ਪੱਕੇ ਹੋਣ, ਜਿਹੜੇ ਪਰਮਾਤਮਾ ਦੇ ਵਿਚ ਪੂਰਨ ਯਕੀਨ ਰੱਖਦੇ ਹੋਣ, ਉਨ੍ਹਾਂ ਦਾ ਹੀ ਪ੍ਰਚਾਰ ਕਰਦੇ ਹੋਣ, ਰੱਬ ਦਾ ਹੀ ਪਰਮਾਤਮਾ ਦਾ ਹੀ ਉਹ ਭਗਤੀ ਵੰਦਨਾ ਕਰਦੇ ਹੋਣ, ਇਹੋ ਜਿਹੇ ਸੱਜਣ ਤੋੜ। ਜਿਹੜੇ ਦੂਜੇ ਸੱਜਣ ਟੋਲਦਾ ਹੈ ਤੂੰ, ਉਹ ਤਾਂ ਜੀਂਦੇ ਹੀ ਵਿਛੜ ਜਾਂਦੇ ਨੇ। ਇਹਦੇ ਵਿਚ ਥੋੜਾ ਜਿਹਾ ਪ੍ਰੇਮ ਭਾਵਨਾ ਦੀ ਵੀ ਗੱਲ ਆ ਜਾਂਦੀ ਹੈ ਕਿ ਦੁਨਿਆਵੀ ਪ੍ਰੇਮ ਦੀ, ਮਿੱਤਰਾਂ ਦੀ। ਹੁਣ ਤੁਸੀਂ ਦੇਖਿਆ ਹੋਣਾ, ਅਸੀਂ ਵੀ ਦੇਖਦੇ ਹਾਂ, ਸਾਡੇ ਵੀ ਦੋਸਤ ਸੀ, ਅਸੀਂ ਏਦਾਂ ਲੱਗਦਾ ਸੀ ਦਸਵੀਂ ਤੱਕ ਪੜ੍ਹਿਆ ਕਿ ਸਾਡਾ ਮਤਲਬ ਅਟੁੱਟ ਸਾਥ ਰਹੇਗਾ ਇੱਕ ਦੂਜੇ ਨਾਲ। ਪਰ ਹੁਣ ਦੇਖੋ ਦੁਨੀਆਂ ਦੇ ਵਿਚ ਪਤਾ ਨਹੀਂ ਕੌਣ ਕਿੱਥੇ ਬੈਠੇ ਹਾਂ ਅਸੀਂ, ਉਹ ਵਿਛੜ ਗਏ ਹਾਂ ਅਸੀਂ, ਉਹ ਜੀਂਦੇ ਜੀ ਹੀ ਵਿਛੜ ਗਏ ਹਾਂ, ਕੁਛ ਪਲਾਂ ਦੇ ਵਿਚ ਹੀ ਵਿਛੜ ਗਏ ਸੀ ਦਸਵੀਂ ਤੋਂ ਬਾਅਦ। ਤਾਂ ਉਸ ਤੋਂ ਬਾਅਦ ਵੀ ਜਿਹੜੇ ਸੱਜਣ ਮਿੱਤਰ ਪਿਆਰੇ ਦੋਸਤ ਨੇ ਉਹ ਵੀ ਵਿਛੜ ਜਾਂਦੇ ਨੇ, ਉਹ ਜੀਂਦੇ ਜੀ ਵਿਛੜ ਜਾਂਦੇ ਨੇ। ਪਰ ਜਿਹੜੇ ਕਹਿੰਦੇ ਪੱਕੇ ਸੱਜਣ ਨੇ ਨਾ, ਜਿਹੜੇ ਸੰਤ ਸੱਜਣ ਨੇ, ਉਹ ਮਰ ਕੇ ਵੀ ਛੱਡਦੇ ਨਹੀਂ, ਮਰ ਕੇ ਵੀ ਵਿਛੜਦੇ ਨਹੀਂ। ਇਹੋ ਜਿਹੇ ਪੱਕੇ ਸੱਜਣ ਟੋਲ, ਤੇ ਉਹ ਸੱਜਣ ਇੱਕੋ ਹੀ ਹੈ ਜੀ। ਜੇ ਆਪਾਂ ਕਰੀਏ ਨਾ, ਜੇ ਆਪਾਂ ਕਹੀਏ ਵੀ ਅਸੀਂ ਕਿਸੇ ਡੇਰੇ ਤੇ ਜਾ ਕੇ ਕਿਸੇ ਸੰਤ ਨੂੰ ਆਪਣਾ ਸੱਜਣ ਬਣਾ ਲੈਣਾ, ਇਹ ਸਲੋਕ ਜਿਹੜਾ ਉਧਰ ਨੂੰ ਨਹੀਂ ਹੈਗਾ। ਇਹ ਸਲੋਕ ਇਹ ਹੈ ਵੀ ਜਿਹੜਾ ਤੁਹਾਡੇ ਅੰਦਰ ਬੈਠਾ ਆ ਸੱਜਣ ਸੰਤ, ਤੁਹਾਡੇ ਅੰਦਰ ਹੀ ਅਕਾਲ ਪੁਰਖ ਬੈਠਾ ਆ, ਉਹਦੇ ਨਾਲ ਹੀ ਜੁੜੋ, ਉਹੀ ਤੁਹਾਡਾ ਸੱਜਣ। ਉਹ ਮਰ ਕੇ ਵੀ ਤੁਹਾਡਾ ਸਾਥ ਨਹੀਂ ਛੱਡੇਗਾ, ਕਿਉਂਕਿ ਤੁਸੀਂ ਅਮਰ ਹੋ ਜਾਓਗੇ, ਸੋ ਤੁਹਾਡੇ ਨਾਲ ਹੀ ਰਹੇਗਾ। ਸੋ ਇਹ ਵਿਸਥਾਰ ਹੈ ਇਸ ਸਲੋਕ ਦਾ। ਪਰ ਗੱਲ ਇਹ ਹੈ ਕਿ ਅਸੀਂ ਇਹ ਤਾਂ ਐਂਡ ਵਾਲੀਆਂ ਗੱਲਾਂ, ਸ਼ੁਰੂਆਤ ਕਿੱਦਾਂ ਕਰਨੀ ਹੈ? ਸ਼ੁਰੂਆਤ ਇਹ ਕਰਨੀ ਹੈ ਕਿ ਅਸੀਂ ਸਟੇਬਲ ਬੰਦੇ ਜਿਹੜੇ ਆ ਸੋਸਾਇਟੀ ਦੇ ਵਿਚ, ਜਾਂ ਚੰਗੇ ਬੰਦੇ ਆਪਾਂ, ਉਨ੍ਹਾਂ ਦੀ ਸੰਗਤ ਕਰੀਏ, ਉਨ੍ਹਾਂ ਤੋਂ ਸਿੱਖੀਏ ਔਰ ਉਨ੍ਹਾਂ ਨਾਲ ਬੈਠੀਏ, ਕੋਈ ਗੁਰ ਸਿੱਖੀਏ, ਕੁਛ ਕਹੀਏ, ਕੁਛ ਸੁਣੀਏ। ਤੇ ਇੱਕ ਗੀਤ ਮੈਨੂੰ ਕੁਲਦੀਪ ਬੱਲ ਹੋਣਾ ਨੇ ਸਵੇਰੇ ਭੇਜਤਾ ਸੀ ਬਲੱਡ ਡੋਨੇਟ ਕਰਨ ਤੋਂ ਪਹਿਲਾਂ ਹੀ, ਕਹਿੰਦੇ ਭਾਜੀ ਅੱਜ ਆਹ ਲਾ ਦਿਓ। ਚਲੋ ਉਸ ਗੀਤ ਨੂੰ ਦੇ ਬੋਲ ਦੇ ਜਿਹੜੇ ਟਾਈਟਲ ਨੂੰ ਦੇਖ ਕੇ ਹੀ ਮੈਂ ਸੋਚਿਆ ਕਿ ਇਹ ਵਿਚਾਰ ਵੀ ਤੁਹਾਡੇ ਨਾਲ ਸਾਂਝਾ ਕਰ ਲਾਂ। ਤੇ ਸੱਜਣ ਬਹੁਤ ਸਾਰੇ ਜੁੜ ਰਹੇ ਨੇ, ਸੱਜਣੋ ਆਪਾਂ ਵਧੀਆ ਕੰਪਨੀ ਇੱਕ ਦੂਜੇ ਦੀ ਕਰਨੀ ਆ ਸਾਰਿਆਂ ਨੇ, ਤੇ ਕ੍ਰੀਏਟਿਵ ਬਣਨਾ ਆ, ਟਾਈਮ ਵੇਸਟ ਨਹੀਂ ਕਰਨਾ। ਲਓ ਫਿਰ ਗੀਤ ਸੁਣਦੇ ਆ ਸੰਦੀਪ ਬਰਾੜ ਦਾ।
ਇੱਕ ਤੇ ਇੱਕ ਦੋ ਹੁੰਦੇ ਨੇ, ਇੱਕ ਤੇ ਇੱਕ ਗਿਆਰਾਂ ਵੀ, ਮੈਂ ਫੁੱਲ ਮਾੜੀ ਆ ਮਿੱਤਰਾ, ਵਿਗੜੇ ਹੋਏ ਯਾਰਾਂ ਦੀ, ਮੈਂ ਫੁੱਲ ਮਾੜੀ ਆ ਮਿੱਤਰਾ, ਵਿਗੜੇ ਹੋਏ ਯਾਰਾਂ ਦੀ। ਹਰ ਕੀ ਨੀ ਚੰਗਾ ਲੱਗਦਾ, ਪਿਓ ਐ ਜੋ ਤੀਆਂ ਦਾ, ਬਹੁਤਾ ਚਿਰ ਢਿੱਡੀ ਪਾਲਦਾ, ਕਰਦੇ ਉਹ ਜੀਆਂ ਦਾ। ਰੱਖ ਕੇ ਬਨੇਰੇ ਉੱਤੇ, ਰੱਖ ਕੇ ਬਨੇਰੇ ਉੱਤੇ, ਕਸੀ ਦਾ ਨੀ ਮੰਜਾ ਓਏ, ਚੱਕ ਮੇਰੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਓਏ, ਚੱਕ ਮੇਰੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਓਏ, ਚੱਕ ਮੇਰੇ ਬੰਦੇ ਤੋਂ। ਉੱਥੇ ਕਰਨੀ ਆਦਤ ਲੈ ਕੇ ਬਹਿ ਜਾਂਦੀ, ਬਾਲੇ ਚੁਸਤ ਚਲਾਕਾਂ ਦੀ ਵੀ ਬਾਜੀ ਪੁੱਠੀ ਪੈ ਜਾਂਦੀ। ਇੱਥੋਂ ਸੁਣ ਕੇ ਉੱਥੇ ਕਰਨੀ ਆਦਤ ਲੈ ਕੇ ਬਹਿ ਜਾਂਦੀ, ਬਾਲੇ ਚੁਸਤ ਚਲਾਕਾਂ ਦੀ ਵੀ ਬਾਜੀ ਪੁੱਠੀ ਪੈ ਜਾਂਦੀ। ਬਹੁਤੀ ਦੇਰ ਚੱਲ ਤਾਂ ਨਾ, ਬਹੁਤੀ ਦੇਰ ਚੱਲ ਤਾਂ ਨਾ, ਜੁਗਲਾਂ ਦਾ ਧੰਦਾ ਓਏ, ਚੱਕ ਮੇਰੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਓਏ, ਚੱਕ ਮੇਰੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਓਏ, ਚੱਕ ਮੇਰੇ ਬੰਦੇ ਤੋਂ। ਕੌਡੀ ਵੀ ਮੁੱਲ ਪੈਣਾ ਨੀ ਮੱਝ ਮੂਰੇ ਪੀਣ ਵਜਾਵਣ ਦਾ, ਗਿੱਟਿਆਂ ਵਿੱਚ ਨੇ ਅਕਲਾਂ ਜੀਦੇ, ਫਾਇਦਾ ਕੀ ਸਮਝਾਵਣ ਦਾ। ਚੌਟੀ ਵੀ ਮੁੱਲ ਪੈਣਾ ਨੀ ਮੱਝ ਮੂਰੇ ਪੀਣ ਵਜਾਵਣ ਦਾ, ਉਹ ਗਿੱਟਿਆਂ ਵਿੱਚ ਨੇ ਅਕਲਾਂ ਜੀਦੇ, ਫਾਇਦਾ ਕੀ ਸਮਝਾਵਣ ਦਾ। ਉਹ ਗੰਜੇ ਹੱਥੀ ਐਵੇਂ ਕਿਉਂ, ਗੰਜੇ ਹੱਥੀ ਐਵੇਂ ਕਿਉਂ, ਖੜਾਈ ਚੰਨ ਕੰਗਾ ਓਏ, ਚੱਕ ਮੇਰੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਓਏ, ਚੱਕ ਮੇਰੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਓਏ, ਚੱਕ ਮੇਰੇ ਬੰਦੇ ਤੋਂ। ਫਤਿਹ ਜੇ ਹੋਈ ਪਈ ਐ ਫੁਕਰਾ ਨਾ ਹੁਣ ਹੋ ਜਾਵੀਂ, ਰੱਬ ਨੂੰ ਟੱਬ ਸਮਝ ਕੇ ਫੋਕੀ ਹੋ ਮੈਂ ਵਿੱਚ ਨਾ ਖੋ ਜਾਵੀਂ। ਫਤਿਹ ਫਤਿਹ ਜੇ ਹੋਈ ਪਈ ਐ ਫੁਕਰਾ ਨਾ ਹੁਣ ਹੋ ਜਾਵੀਂ, ਰੱਬ ਨੂੰ ਟੱਬ ਸਮਝ ਕੇ ਫੋਕੀ ਹੋ ਮੈਂ ਵਿੱਚ ਨਾ ਖੋ ਜਾਵੀਂ। ਤੈਨੂੰ ਛੰਨਾ ਵਾਲਿਆ ਨਾ, ਤੈਨੂੰ ਛੰਨਾ ਵਾਲਿਆ ਨਾ, ਕਹਿ ਜੇ ਕੋਈ ਲਫੰਗਾ ਓਏ, ਚੱਕ ਮੇਰੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਓਏ, ਚੱਕ ਮੇਰੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਓਏ, ਚੱਕ ਮੇਰੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਓਏ, ਚੱਕ ਮੇਰੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਓਏ, ਚੱਕ ਮੇਰੇ ਬੰਦੇ ਤੋਂ,
ਚੱਕ ਮੇਰੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਵੇ। ਬਹੁਤ ਸੋਹਣਾ ਗੀਤ ਜੀ ਸੰਦੀਪ ਬਰਾੜ ਤੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸਾਡੇ ਕੁਲਦੀਪ ਸਿੰਘ ਬੱਲ ਜੋ ਕਿ ਅੱਜ ਬਲੱਡ ਡੋਨੇਟ ਕਰ ਰਹੇ ਨੇ 31ਵੀਂ ਵਾਰ, ਇਹਦੀ ਆਪਾਂ ਫੋਟੋ ਸ਼ੇਅਰ ਕਰਾਂਗੇ ਥੋੜੀ ਦੇਰ ਠਹਿਰੋ ਜੀ। ਤੇ ਪਰ ਉਸ ਤੋਂ ਪਹਿਲਾਂ ਹੋਰ ਬਹੁਤ ਸਾਰੇ ਸੱਜਣ ਜੁੜੇ ਨੇ, ਉਨ੍ਹਾਂ ਦਾ ਵੀ ਆਪਾਂ ਸਾਂਝ ਪਾਉਣੀ ਹੈ। ਸੱਤੀ ਸਿੰਘ ਕੌਫ ਸਰਵਰ ਵਾਲੇ ਕੰਮ ਤੇ ਪਹੁੰਚ ਗਏ ਨੇ, ਕਹਿੰਦੇ ਅੱਜ ਸਪਰੇਅ ਕਰ ਰਹੇ ਆ। ਦੇਖੋ ਜੀ ਗੱਡੀ ਬੁਲਗੁਲਗੇ ਦੀ, ਤੇ ਦੋ ਡਰੰਮ ਪਿੱਛੇ ਨੀਲੇ ਪਾਣੀ ਦੇ, 200 ਲੀਟਰ ਦੇ ਟੰਗੇ ਹੋਏ ਨੇ, 3-4 ਢੋਲੀਆਂ ਪਈਆਂ ਨੇ ਜਿਹਨੂੰ ਪੰਪ ਵੀ ਕਹਿੰਦੇ ਨੇ, ਨੈਪਸੈਕ ਤੇ ਸਪਰੇ ਬੇਰੀਆਂ ਦੇ ਵਿਚ ਘਾਹ ਦਾ ਮੈਨੂੰ ਲੱਗਦਾ ਚੱਲ ਰਿਹਾ, ਘਾਹ ਅੱਜ ਕੱਲ ਬਹੁਤ ਹੋ ਰਿਹਾ, ਮੀਂਹ ਪੈ ਰਹੇ ਨੇ। ਸੋ ਹੈਪੀ ਵਰਕਿੰਗ। ਤੇ ਰਾਜ ਮਹਿੰਦਰ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਇਕ ਵਿਚਾਰ ਸਾਂਝਾ ਕੀਤਾ, ਪਰਮਾਤਮਾ ਦੀ ਸਭ ਤੋਂ ਖੂਬਸੂਰਤ ਰਚਨਾ ਹੈ ਇਨਸਾਨ, ਪਰ ਇਨਸਾਨ ਜਦੋਂ ਇਨਸਾਨੀਅਤ ਭੁੱਲ ਜਾਂਦਾ ਹੈ ਤਾਂ ਇਹੀ ਰਚਨਾ ਪਰਮਾਤਮਾ ਦੀ ਸਭ ਤੋਂ ਵੱਡੀ ਗਲਤੀ ਬਣ ਜਾਂਦੀ ਹੈ। ਸੋਹਣਾ ਵਿਚਾਰ ਹੈ ਜੀ, ਦੁਸ਼ਟਾਂ ਦੇ ਲਈ ਇਹ ਬੜਾ ਢੁਕਵਾਂ ਹੈ। ਰਣਜੀਤ ਸਿੱਖੋ ਮੁਦਕੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਸਤਿ ਸ੍ਰੀ ਅਕਾਲ ਰਣਜੀਤ ਜੀ। ਮਨਦੀਪ ਜੀ ਤੁਹਾਡਾ ਵੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸੁਖਵਿੰਦਰ ਸੌਂਦ ਭਾਜੀ ਕੁਇਕਰ ਸੇਲ ਤੋਂ ਜੁੜ ਗਏ ਨੇ ਤੇ ਸਤਵਿੰਦਰ ਸਿੰਘ ਧਨੋਆ ਵੀ ਪ੍ਰੋਗਰਾਮ ਦੇ ਵਿਚ ਸਤਿ ਸ੍ਰੀ ਅਕਾਲ ਦੀ ਸਾਂਝ ਪਾ ਰਹੇ ਨੇ। ਲੱਕੀ ਖੱਟੜਾ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਰਣਜੋਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਠੀਕ ਹੈ ਜੀ, ਆਪਣੇ ਦੋਤਰੇ ਅਗੰਮ ਦੀ ਫੋਟੋ ਭੇਜ ਰਹੇ ਨੇ ਤੇ ਹੱਥ ਪੈਰ ਲਬੇੜੇ ਹੋਏ ਨੇ, ਹੁਣ ਪੇਂਟਿੰਗ ਦੇ ਵਿਚ ਪੇਂਟਿੰਗ ਕਰ ਰਿਹਾ, ਫਲੋਰ ਤੇ ਬੈਠਾ। ਮੈਂ ਫੋਟੋ ਸ਼ੇਅਰ ਕਰਤੀ ਹੈ ਜੀ, ਸਾਰੇ ਦੇਖੋ ਕਿੱਦਾਂ ਬੱਚੇ ਆਨੰਦ ਮਾਣ ਰਹੇ ਨੇ। ਤੇ ਸੱਤੀ ਸਿੰਘ ਦੀ ਫੋਟੋ ਵੀ ਸ਼ੇਅਰ ਕਰਤੀ ਹੈ ਕੰਮ ਵਾਲੀ। ਰਾਜ ਮਹਿੰਦਰ ਜੀ ਕਹਿੰਦੇ ਨੇ ਕਿ ਇਕ ਗੀਤ ਸੁਣਾ ਦਿਓ ਬਿੰਦ ਰੱਖੀਏ ਦੀ, ਮੁੰਦਰੀ ਨਿਸ਼ਾਨੀ ਰੱਖੀ ਸਾਂਭ ਕੇ। ਮੈਂ ਕੋਸ਼ਿਸ਼ ਕਰਦਾ ਜੇ ਅੱਜ ਨਹੀਂ ਤਾਂ ਕੱਲ ਪੱਕਾ ਸੁਣਾਵਾਂਗੇ। ਤੇ ਪਾਲਾ ਬੈਂਸ ਕੋਬਰਮ ਤੋਂ ਵੀ ਆ ਗਏ ਨੇ ਤੇ ਬਹੁਤ ਵਧੀਆ ਜੀ, ਕਹਿੰਦੇ ਅਸੀਂ ਇੰਜੋਏ ਕਰ ਰਹੇ ਹਾਂ ਹਰ ਵੀਕਐਂਡ ਦੀ ਤਰ੍ਹਾਂ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਕੈਲੀਫੋਰਨੀਆ ਦੀ ਆਪਾਂ ਗੱਲ ਕਰਨੀ ਆ ਤੇ ਡਾਕਟਰ ਸਾਡੇ ਅਮਰਜੀਤ ਸਿੰਘ ਮੋਰ ਬਲਗੁਲਗੇ ਤੋਂ ਉਥੇ ਗਏ ਹੋਏ ਨੇ ਪਰਿਵਾਰ ਸਮੇਤ ਤੇ ਫੋਟੋਆਂ ਭੇਜ ਰਹੇ ਨੇ ਸਾਨੂੰ ਕੈਲੀਫੋਰਨੀਆ ਦੀਆਂ। ਤੇ ਇਹ ਮੈਂ ਨਾ ਸ਼ੇਅਰ ਕਰਨ ਲੱਗਾ, ਹੁਣ ਤੁਸੀਂ ਏਦਾਂ ਕਰੋ ਲਾਈਵ ਬਲੌਗ ਖੋਲੋ ਤੇ ਫੋਟੋਆਂ ਦੇਖੋ, ਕੈਲੀਫੋਰਨੀਆ ਦੇਖੋ, ਆਨੰਦ ਮਾਣੋ। ਇਹ ਫੋਟੋਆਂ ਦੇ ਵਿਚ ਇਕ ਤਾਂ ਕਹਿੰਦੇ ਇੱਥੇ ਆ ਕੇ ਨਾ ਪੰਜਾਬ ਦਾ ਭੁਲੇਖਾ ਪੈਂਦਾ, ਬਿਲਕੁਲ ਉਹੀ ਮੌਸਮ ਹੈ, ਉਹੀ ਜਿਹੜੇ ਧਰਾਤਲ ਹੈ, ਉਹੀ ਲੈਂਡਸਕੇਪ ਹੈ ਤੇ ਉਹੀ ਪਿੱਛੇ ਜਿਹੜੇ ਰੌਕੀ ਮਾਊਂਟੇਨਸ ਆ ਪਹਾੜ ਹੈ, ਕਹਿੰਦੇ ਉਹ ਪਿੱਛੇ ਜਿਹੜੇ ਸ਼ਿਵਾਲਕ ਦੀਆਂ ਪਹਾੜੀਆਂ ਦਾ ਭੁਲੇਖਾ ਪੈਂਦਾ ਆ। ਤੇ ਤੁਸੀਂ ਦੇਖੋਗੇ ਤੇ ਬਿਲਕੁਲ ਉਹੀ ਚੀਜ਼ ਫੋਟੋਆਂ ਦੇ। ਤੇ ਖਾਲਸਾ ਟਰਾਂਸਪੋਰਟੇਸ਼ਨ ਟਰੱਕ ਦੇ ਉੱਤੇ ਵੱਡਾ ਵੱਡਾ ਲਿਖਿਆ ਹੋਇਆ, ਬਾਗ ਨੇ ਔਰ ਕਣਕ ਬੀਜੀ ਹੋਈ ਆ। ਸੋ ਇਹ ਸਾਰੀਆਂ ਫੋਟੋਆਂ ਮੈਂ ਸ਼ੇਅਰ ਕਰਤੀਆਂ ਤੇ ਬਹੁਤ ਤਹਿ ਦਿਲ ਨੂੰ ਧੰਨਵਾਦ ਕਰਦਾ ਡਾਕਟਰ ਸਾਹਿਬ ਦਾ, ਜਿਨ੍ਹਾਂ ਨੇ ਇਹ ਜਾਣਕਾਰੀਆਂ ਸਾਡੇ ਲਈ ਭੇਜ ਰਹੇ ਨੇ। ਤਾਂ ਜਸਪਾਲ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਹਾਂਜੀ ਠੀਕ ਹੈ ਜੀ। ਕੁਈਨਜ਼ਲੈਂਡ, ਅੱਜ ਕੁਈਨਜ਼ਲੈਂਡ ਚ ਵੋਟਾਂ ਪੈ ਰਹੀਆਂ ਜੀ, ਇਹ ਵੀ ਖਿਆਲ ਰੱਖਿਓ ਕੁਈਨਜ਼ਲੈਂਡ ਵਾਲਿਓ। ਮੈਨੂੰ ਚੇਤਾ ਤਾਂ ਸੀ ਪਰ ਮੈਂ ਥੋੜੀ ਦੇਰ ਬਾਅਦ ਕਰਨਾ ਸੀ, ਚਲੋ ਜਸਪਾਲ ਸੰਧੂ ਉਹਨਾਂ ਨੂੰ ਚੇਤਾ ਕਰਾਤਾ। ਸਾਡੇ ਨਵਦੀਪ ਹੋਣੀ ਵੀ ਅੱਜ ਇਲੈਕਸ਼ਨ ਲੜ ਰਹੇ ਨੇ, ਕੁਈਨਜ਼ਲੈਂਡ ਦੇ ਵਿਚ ਸ਼ਾਇਦ ਪਹਿਲੇ ਪੰਜਾਬੀ ਨੇ ਜਿਹੜੇ ਇਲੈਕਸ਼ਨ ਲੜ ਰਹੇ ਨੇ ਗ੍ਰੀਨਸ ਪਾਰਟੀ ਵੱਲੋਂ, ਤੇ ਸਾਡੀਆਂ ਸ਼ੁਭਕਾਮਨਾਵਾਂ ਉਹਨਾਂ ਦੇ ਨਾਲ ਨੇ। ਸੋ ਅਗਰ ਤੁਸੀਂ ਉਹਨਾਂ ਦੇ ਹਲਕੇ ਦੇ ਵਿਚ ਹੋ ਤਾਂ ਜ਼ਰੂਰ ਉਹਨਾਂ ਨੂੰ ਵੋਟ ਪਾਓ, ਉਹਨਾਂ ਦੀ ਮਦਦ ਵੀ ਕਰਨ ਜਾਓ ਕਿਸੇ ਬੂਥ ਦੇ ਉੱਤੇ। ਔਰ ਅੱਜ ਸ਼ਾਮ ਤੱਕ ਪਤਾ ਲੱਗ ਜਾਏਗਾ ਕਿ ਇਲੈਕਸ਼ਨਸ ਕਿੱਧਰ ਨੂੰ ਜਾ ਰਹੀਆਂ। ਖੈਰ ਆਪਾਂ ਜਦੋਂ ਅਮਰੀਕ ਸਿੰਘ ਫਲੋਰਾ ਆਣਗੇ ਨਾ ਉਦੋਂ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਇਸ ਦੇ ਬਾਰੇ। ਤੇ ਪਿੰਦਰ ਕਿਸ਼ਨਪੁਰੀਆ ਵੀ ਜੁੜੇ ਨੇ, ਉਨ੍ਹਾਂ ਨੇ ਵੀ ਦੋ ਤਿੰਨ ਫੋਟੋਆਂ ਭੇਜੀਆਂ, ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ। ਸਾਹਿਬ ਜੀ ਨੂੰ ਪ੍ਰੋਬਲਮ ਆ ਗਈ ਹੈ ਲੱਗਦਾ, ਕੋਈ ਸੁੰਡੀ ਆ ਗਈ ਆ ਤੇ ਇਹਦਾ ਸਪਰੇਅ ਆ, ਤੁਹਾਨੂੰ ਦੱਸਾਂਗੇ ਥੋੜੀ ਦੇਰ ਬਾਅਦ ਪ੍ਰੋਗਰਾਮ ਦੇ ਵਿਚ। ਅਗਲਾ ਜਿਹੜਾ ਗੀਤ ਇਹ ਹੈ ਕਿ ਗਰਮੀ ਆ, ਸੋ ਇਸ ਕਰਕੇ ਦੋਸਤੋ ਥੋੜਾ ਜਿਹਾ ਗਰਮੀ ਤੋਂ ਖਿਆਲ ਰੱਖਣਾ ਆ। ਤੇ ਨਾਲ ਹੀ ਤੁਹਾਨੂੰ ਹੁਣ ਮੈਂ ਇੱਕ ਗੀਤ ਵੀ ਗਰਮੀ ਵਰਗਾ ਹੀ ਸੁਣਾ ਦੇਣਾ ਕਿ ਅਸਲ ਚ ਜੋ ਮੈਂ ਕਹਿਣਾ ਚਾਹੁੰਦਾ ਇਹ ਗੀਤ ਦੇ ਵਿਚ ਹੀ ਆ ਕਿ ਧੁੱਪ ਦੇ ਵਿਚ ਜਦੋਂ ਨਿਕਲਣਾ ਨਾ ਆਪਣੇ ਆਪ ਨੂੰ ਢੱਕ ਕੇ ਸਨਸਕ੍ਰੀਨ ਲਾ ਕੇ ਪਾਣੀ ਲੈ ਕੇ, ਕਿਉਂਕਿ ਗਰਮੀਆਂ ਸ਼ੁਰੂ ਹੋ ਚੁੱਕੀਆਂ ਤੇ ਹੁਣ ਇੱਕ ਦੋ ਦਿਨ ਕਾਫੀ ਗਰਮੀਆਂ, ਤਿੰਨ ਕੁ ਦਿਨ ਕਾਫੀ ਗਰਮੀ ਪੈਣੀ ਫਿਰ ਮੀਂਹ ਲੱਗ ਪੈਣਾ ਹੈ। ਸੋ ਇੱਕ ਬਹੁਤ ਹੀ ਸੋਹਣਾ ਗੀਤ ਆਇਆ ਸੀ ਅਮਿਤਾਭ ਬੱਚਨ ਦਾ ਸੀ ਸ਼ਾਇਦ, ਔਰ ਲਓ ਜੀ ਇਹ ਗੀਤ ਫਿਰ ਸੁਣਦੇ ਆ ਤੇ ਨਾਲੇ ਧੁੱਪ ਤੋਂ ਬਚਣ ਦੇ ਥੋੜੇ ਜਿਹੇ ਰੋਮਾਂਟਿਕ ਸਟਾਈਲ ਦੇ ਵਿਚ ਨੁਕਤੇ ਸੁਣਦੇ ਆ। ਮੇਰਾ ਖਿਆਲ ਇਹ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿਚ ਇਹ ਗੀਤ ਹੈ, ਆਓ ਗੀਤ ਦਾ ਆਨੰਦ ਮਾਣਦੇ।
ਧੁੱਪ ਮੈਂ ਨਿਕਲਾਨ ਕਰੋ ਰੂਪ ਕੀ ਰਾਨੀ, ਗੋਰਾ ਰੰਗ ਕਾਲਾ ਨਾ ਪੜ ਜਾਏ। ਨਿਕਲਾਨ ਕਰੋ ਰੂਪ ਕੀ ਰਾਨੀ, ਗੋਰਾ ਰੰਗ ਕਾਲਾ ਨਾ ਪੜ ਜਾਏ। ਮਸਤ ਮਸਤ ਆਖੋ ਤੇ ਛਲਕਾਓ ਨ ਮਦਿਰਾ, ਮਧੂਸ਼ਾਲਾ ਮੈਂ ਕਾਲਾ ਨ ਪੜ ਜਾਏ। ਧੂਪ ਮੈਂ ਨਿਕਲਾਨ ਕਰੋ ਰੂਪ ਕੀ ਰਾਨੀ, ਗੋਰਾ ਰੰਗ ਕਾਲਾ ਨ ਪੜ ਜਾਏ। ਬਾਹੋਂ ਮੈਂ ਉਠਾ ਲੇ, उम्र थक गई हद बाहों में उठाने हुक्म तो हमें तो अभी पाल की ला दे पंत है पथरीला पैदल चलो तुम पंत है पथरीला पैदल चलो तुम कहीं पाँव में छाला न पड़ जाए धूप में निकला न करो रूप की रानी गोरा रंग काला न पड़ जाए
पल भी तन्हा तुम्हें छोड़ तो कैसे एक पल भी तन्हा तुम्हें छोड़ तो कैसे किसी साधन से पाला ना पड़ जाए
धूप में निकला न करो रूप की रानी गोरा रंग काला न पड़ जाए मत मत आंखों से छलकाओ न मदिरा मधुशाला में ताला न पड़ जाए
जी धूप में निकला ना करो रूप की रानी इधर पाला गोवरावणी हो रहे कुछ डिमांड करी जा रहे ने कहंदे हनीप्रीत दी गल करो जी प्रोग्राम च थोड़ी जी रौनक आवे देखो ओ रौनक बथेरियां ला चुकी है पिछले दो तीन साल तो इस करके मेनू लगदा अपने को होर बहुत मसाला हैगा रौनक लाण नू ते अमरीक सिंह फलोरा ने आ जाना ते फिर आपां रौनक ही रौनक लानियां ते गल्लां भी बथेरियां करनियां अज इलैक्शन हो रही ने क्वींसलैंड दे विच उधर भी रौनक लगियां होईयां ने ते कोई नहीं आप थोड़ी देर बाद मैसेज होर शेयर कर रहे हैं ते मौसम की जानकारी थोनू दस दें डार्विन दे विच अज जी 33 डिग्री रहेगा मौसम साफ है केन्स दे विच 31 डिग्री और साडे इधर ब्रिस्बेन दे विच 27 डिग्री है क्वींसलैंड दे विच थोड़ी हीट वध रही है कॉफसार्प दे विच अज 26 डिग्री रहेगा बाद दुपहर शावर दसे गए ने और बाद दुपहर हल्के बदल सिडनी दे विच 27 डिग्री और हल्का मीह हल्का हल्का थोड़ा जिहा सूरज भी निकलेगा कैनबरा च 31 डिग्री गर्म 33 डिग्री मेलबर्न च काफी गर्मी रहेगी और 26 डिग्री एडलेड गर्म वालू मौसम जा रहा इदा ही पर्थ धुप खिड़ी रहेगी 30 डिग्री तापमान उथे रहेगा सो इसी मौसम की जानकारी आस्ट्रेलिया की पर नाल दी नाल तुहानू दस दिने कि बहुत ज्यादा मीह हैवी स्ट्रॉम पै सकते ने आने वाले कुछ दिन चलद श्री दरबार साहब अमृतसर जिथे ठंड थोड़ी थोड़ी वध रही है 10 डिग्री तापमान अज दसिया जा रहा दिना नू 25 डिग्री पहुंचन तक जाएगा सॉरी 25 डिग्री तक पहुंचेगा सो ए सी मौसम की जानकारी सो गीत भी नाल दी नाल सुनी जाने असी सुनेहे भी लै रहे हैं अमरीक सिंह फलोरा बड़ी छेती साडे नाल ज्वाइन कर रहे ने हरबंस सिंह हुणी साडे नाल जुड़े ने सत श्री अकाल सारिआं नूं बुला रहे हैं सत श्री अकाल हरबंस सिंह जी की हाल चाल ठीक ठाक हो ते भिंदर किशनपुरिया भी साडे नाल सब्जी की फोटो शेयर कर रहे ने कहंदे सत श्री अकाल जी अमरीकन सुंडी वी आस्ट्रेलिया च एनी वे बाई जी ऑरगेनिक स्प्रे असी केड़ा यूज कर सकते हैं बस करदे हां जी थोड़ी देर बाद गल अमरीक सिंह फलोरा नूं आ लैण दिओ ते हुण इदां वी नाल दी नाल आपां पिंड नूं भी चेते करना बब्बू मान दा गीत आया मैं वैसे सुनिया नहीं सरबजीत ने पाया तो होया इहदा मतलब ठीक ही होना है बहुत वधिया होना ते इंट्रोडक्शन भी है ते इस दे विच थोड़ियां टैलीफोन दीआं पिंडां दीआं गल्लां चल रहीआं ने ਸਰ ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਟੈਲੀਫੋਨ ਸਰਵਿਸ ਨਹੀਂ ਲੈ ਰਹੇ ਟ੍ਰੈਡੀਸ਼ਨਲ ਰੇਡੀਓ ਟੈਲੀਫੋਨ ਲੈਂਦੇ ਨੇ ਪਰ ਅਸੀਂ ਮੈਸੇਜ ਲੈਂਦੇ ਹਾਂ ਟੈਲੀਗ੍ਰਾਮ ਤੇ ਈਮੇਲ ਦੇ ਨਾਲ ਸਾਡੇ ਨਾਲ ਸੰਪਰਕ ਕਰੋ ਕੀ ਸੁਣਦੇ ਆ ਬੱਬੂ ਮਾਨ
ਰੂਹਾਂ ਦੇ ਮਿਲਾਪ ਦਾ ਬੜਾ ਵਿਛੜਿਆ ਇਸ਼ਕ ਮਜਾ ਜੀ ਨਾ ਮਜਬੂਨ ਸੋਹਣਿਆ ਇਸੇ ਲਈ ਪਾਇਆ ਤੈਨੂੰ ਹੱਥ ਸਜਣਾ ਇਸੇ ਲਈ ਪਾਇਆ ਤੈਨੂੰ ਹੱਥ ਸਜਣਾ ਸਾਡੇ ਪਿੰਡ ਹੈ ਨੀ ਟੈਲੀਫੋਨ ਸੋਹਣਿਆ ਵੇਖ ਲਈ ਪਾਇਆ ਤੈਨੂੰ ਹੱਥ ਮਹਿਰਮਾ ਸਾਡੇ ਪਿੰਡ ਹੈ ਨੀ ਟੈਲੀਫੋਨ ਸੋਹਣਿਆ ਚਾਹੀਦੀ ਤਰੱਕੀ ਮੈਰਵਾ ਮਿਲੇ ਸਾਫ ਹਵਾ ਸਾਫ ਪਾਣੀ ਮੈਰਵਾ ਠੰਡ ਤੱਕ ਆ ਗਿਆ ਏ ਹੱਥ ਵੇਖ ਲੈ ਹੁਣ ਮੈਨੂੰ ਚਾਹੀਦਾ ਏ ਪਾਣੀ ਮੈਰਵਾ ਹੁਣ ਮੈਨੂੰ ਚਾਹੀਦਾ ਏ ਹਾਣੀ ਮੈਰਵਾ ਬੇਈਮਾਨਾ ਕੇ ਤੋਂ ਮਾਨ ਬਣ ਕੇ ਉੱਕਦਾ ਏ ਕਾਤੋ ਮੇਰਾ ਖੂਨ ਸੋਹਣਿਆ ਇਸ ਲਈ ਪਾਇਆ ਤੈਨੂੰ ਹੱਥ ਮਹਿਰਮਾ ਸਾਡੇ ਪਿੰਡ ਹੈ ਨੀ ਟੈਲੀਫੋਨ मजबून सोने इस लई पाया तेनु हाथ सजना साढ़े पिंड है नी टेलीफोन सोने
सत श्री अकाल जी मैं हाँ अमनदीप सिंह सिद्धू डायरेक्टर हरमन रेडियो दुनिया के हर कोने तो पंजाबी साड़े नाल जुड़ते हैं आला दर्जे की पेशकारी का आनंद माणते हैं हरमन रेडियो के आस्ट्रेलिया तो सारे प्रजेंटर मुफ्त सेवा निभाते हैं तुसी भी साड़ी मदद कर सकते हो सानू वधिया वधिया जानकारियां भेजो साड़ियां अपनियां आईफोन एंड्रॉयड दियां एप्लीकेशन्स एप स्टोर तो डाउनलोड करके उस विच सानू सुनो तुहानू रेडियो दे नाल अखबार पॉडकास्ट वधिया वीडियो लेख दरबार साहिब अते होर गुरधामां दा लाइव कीर्तन सुनन अते देखण नू मिलेगा एप विचों ही सीधा सुनेहा कल सकोगे अज ही साडियां एप्स इंस्टॉल करो धन्नवाद
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी प्रोग्राम चल रहा दिल वाली गल तुसी जुड़े हुए हो हरमन रेडियो दे नाल इस वेले मैं थोड़ा होस्ट अमनदीप सिद्धू और मेरे नाल सिडनी तो ज्वाइन कर गए ने अमरीक फलोरा जी अमरीक जी सत श्री अकाल की हाल चाल है गुड मॉर्निंग
सत श्री अकाल अमनदीप एक कहावत है पहला तो अपने सारे श्रोतियां नूं सत श्री अकाल नमस्कार ते आदाब कहने आ उस तो बाद एक कहावत हुंदी ना करेले नूं देख के करेला रंग फड़दा खरबूजे का खरबूजे का रंग फड़े लेंदा ना मैं यही कहना चाहता सी मैं
ओ इदा है चलो खरबूजे नू अमरीक जी अमरीक जी खरबूजे नू ओ शुगर आला काम है तुसी वधिया कहता करेले नू करेला क्योंकि ये नवी टर्म ए करेला ही बनदी है क्योंकि अजकल शुगर ज्यादा हो पई है ते करेला जेड़ा डायबिटीज लई बहुत वधिया है तो
अमनदीप करेला वधिया तो हैगा डायबिटीज लई एक जेड़े डायबिटीज जिन्हां लोकां नू हैगी है ना उन्हां थोड़ा जिहा सतर्क भी रहना चाहिए सावधान भी रहना चाहिए करेले तो ना करेला जेड़ा है बहुत गर्म हुंदा जिस वेले तुसी करेले का जूस पीना ना ओदे विच तुसी जिदा कोई जेड़ी सर्दी जिदा एक गर्म हुंदी है एक सर्द चीज हुंदी है ना ठंडी तसीर वाली चीज पाओ जिदे विच तुसी कोई भी चीज पा सकदे जिहड़ी ठंडी होवे जिदा मूली आ ओदा जूस कट के ओदे विच
पा सकदे जां शुगर पा सकदे
मर्जी है जी थोड़ी डिपेंड कर दा ना टेस्ट के अनुसार शुगर पाने की शुगर भी पा सकते हैं चलो ये भी गल विचार वाली
है
मेरे कहने का भाव ये करेले की जी है ना बहुत गर्म होंदा ओनू थोड़ा सावधानी पीना चाहिदा है मैं पीना पिछे शुरू किया लास्ट ईयर ओना शुगर तो काफी कंट्रोल हो जाती है लेकिन शरीर च गर्मी बहुत पैदा होंगी जीत पक जाती है और जिनी भी गर्मी आले गर्मी कर सकदी है थोड़े शरीर के अंदर वो हो जाती है ते मैं कहना चाहना जी कि थोड़ा सतर्कता दे नाल बरतिया जाए ता ही ठीक है
हां जी कोई भी चीज है जी अमनदीप बैलेंस चाहिदी है अमरीक जी कई सज्जन साडे नाल जुड़े ने आपां पहलां उन्हां दे सुनेहे लै लईए उस तों बाद फिर तुहानूं सिडनी दा हाल चाल पुछदे आं जगतार गिल वी भाजी साडे आ गए ने ते ओह वी सत श्री अकाल बुला रहे ने ते उन्हां दा सुनेहा जिहड़ा आ अज दा जिहड़ा ओह पेट्रोल पंप खब्बे हत्थ दरख्त ते दरख्त लगे होए ने सिंगापुर होंगकोंग जिहड़े ने ओह नैचुरल जिहड़े आ बड़े मतलब ध्यान रखदे ने नेचर पट्टियां दा ਕਹਿੰਦੇ ਜ਼ਿੰਦਗੀ ਇੱਕ ਬੰਸਰੀ ਦੀ ਤਰ੍ਹਾਂ ਹੈ ਜਿਸ ਦੇ ਵਿੱਚ ਕਈ ਗਲੀਆਂ ਤੇ ਖਾਲੀ ਜਗ੍ਹਾ ਹੁੰਦੀ ਹੈ। ਜੇ ਇਸ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਆਨੰਦਮਈ ਵੀ ਹੋ ਸਕਦੀ ਹੈ। ਕਿਆ ਬਾਤ ਹੈ ਜੀ, ਬਹੁਤ ਬਹੁਤ ਸੋਹਣਾ ਵਿਚਾਰ ਇਹਨਾਂ ਨੇ ਸਾਂਝਾ ਕੀਤਾ ਹੈ। ਤੇ ਖੈਰ ਆਪਾਂ ਇਹ ਸੁਨੇਹਾ ਸਾਂਝਾ ਵੀ ਕਰਾਂਗੇ ਆਪਣੇ ਲਾਈਵ ਬਲੌਗ ਦੇ ਉੱਤੇ। ਤੇ ਰਜਿੰਦਰ ਸਿੱਧੂ ਯੰਗ ਤੋਂ ਸਾਡੇ ਨਾਲ ਜੁੜੇ ਨੇ ਜੀ। ਯੰਗ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਇੱਦਾਂ ਨਹੀਂ ਹੈਗਾ ਵੀ ਯੰਗ ਰਹਿੰਦੇ ਨੇ, ਰਹਿੰਦੇ ਯੰਗ ਨੇ ਪਰ ਸ਼ਹਿਰ ਦਾ ਨਾਂ ਹੈ ਜੀ ਯੰਗ। ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਿਟਕੋਇਨ ਦੇ ਬਾਰੇ ਪੁੱਛ ਰਹੇ ਨੇ। ਦੇਖੋ ਜੀ, ਬਿਟਕੋਇਨ ਦੇ ਬਾਰੇ ਬਹੁਤ ਪ੍ਰੋਗਰਾਮ ਜਿਹੜੇ ਚੱਲ ਚੁੱਕੇ ਨੇ, ਆਪਾਂ ਕਈ ਵਾਰੀ ਦੱਸ ਚੁੱਕੇ ਹਾਂ। ਮੇਰੇ ਹਿਸਾਬ ਨਾਲ ਕੋਈ ਐਡੀ ਵਧੀਆ ਗੱਲ ਨਹੀਂ, ਉਹ ਇੱਕ ਫਰੋਡ ਟਾਈਪ ਹੀ ਆ। ਤੇ ਬਾਕੀ ਮੈਂ ਤਾਂ ਨਹੀਂ ਬਿਟਕੋਇਨ ਵਰਤਦਾ। ਤੇ ਲੱਕੀ ਖਰੜਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਜੀ ਠੰਡੀ, ਕਹਿੰਦੇ ਅਮਰੀਕ ਜੀ ਦੇ ਕਰੇਲੇ ਦੇ ਜੂਸ ਦੇ ਵਿੱਚ ਗਰਮ ਤੁਸੀਂ ਤੱਕਦੇ ਹੋ ਤਾਂ ਠੰਡਾ ਕਰਨ ਦੇ ਲਈ ਉਹ ਚ ਬਰਫ਼ ਪਾ ਲਓ, ਸੌਖਾ ਹੀ ਤਰੀਕਾ। ਇਹ ਵੀ ਇੱਕ ਵਧੀਆ
ਤਰੀਕਾ।
ਗੁਰਜੀਤ ਸਿੰਘ,
ਬਰਫ਼ ਦੀ ਤਸੀਰ ਵੀ ਬਹੁਤ ਗਰਮ ਹੁੰਦੀ।
ਹਾਂ, ਬਰਫ਼ ਵੀ ਵੈਸੇ ਗਰਮ ਹੁੰਦੀ ਆ। ਤੇ ਸਾਡੇ ਨਾਲ ਕਰੇਗੀ ਵਰਨ ਤੋਂ ਗੁਰਜੀਤ ਸਿੱਖੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਾਰਿਆਂ ਨੂੰ ਫਤਿਹ ਬੁਲਾਇਓ ਜੀ, ਫਤਿਹ ਪ੍ਰਵਾਨ ਕਰੋ ਜੀ ਸਾਰੇ। ਤੇ ਸੰਦੀਪ ਮਨਿਹਾਸ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਬਹੁਤ ਵਧੀਆ ਵਿਚਾਰ ਅੱਜ ਚੱਲ ਰਹੇ ਨੇ ਪ੍ਰੋਗਰਾਮ ਚ, ਬਹੁਤ ਬਹੁਤ ਧੰਨਵਾਦ। ਗੁਰਪ੍ਰੀਤ ਸ਼ੇਰਗਿੱਲ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਅਮਰੀਕ ਜੀ, ਪ੍ਰੋਗਰਾਮ ਆਪਾਂ ਅੱਗੇ ਤੋਰਦੇ ਆਂ, ਪਰ ਹੁਣ ਦੱਸੋ ਕਿ ਸਿਡਨੀ ਦਾ ਕੀ ਹਾਲ ਹੈ, ਠੀਕ ਠਾਕ ਹੈ, ਮੌਸਮ ਕਿਹੋ ਜਿਹਾ?
ਜੀ ਅਮਨਦੀਪ, ਦੋ ਤਿੰਨ ਦਿਨ ਤੋਂ ਇੱਥੇ ਸਿਡਨੀ ਵਿਚ ਥੋੜੀ ਥੋੜੀ ਗਰਮੀ ਮਹਿਸੂਸ ਕੀਤੀ ਜਾ ਰਹੀ ਆ। ਪਰਸੋਂ ਤੇ ਕੱਲ ਦੀ ਰਾਤ ਕਾਫੀ ਗਰਮ ਸੀ, ਸਾਰੀ ਰਾਤ ਪੱਖੇ ਚਲਾਣੇ ਪਏ ਇੱਥੇ ਸਿਡਨੀ ਦੇ ਵਿਚ। ਲੇਕਿਨ ਕੱਲ ਸ਼ਾਮੀ ਅਮਨਦੀਪ ਅਸਮਾਨ ਦੇ ਵਿਚ ਬਹੁਤ ਹੀ ਘਣੇ ਅਤੇ ਕਾਲੇ ਬੱਦਲ ਇੱਥੇ ਛਾਏ ਹੋਏ ਸੀ। ਲਿਵਰਪੂਲ ਦੇ ਆਲੇ ਦੁਆਲੇ ਤੇ ਸਟ੍ਰਾਈਕਿੰਗ ਵੀ ਹੋ ਰਹੀ ਸੀ, ਬਿਜਲੀ ਚਮਕ ਰਹੀ ਸੀ ਅਸਮਾਨ ਦੇ ਵਿਚ। ਤੇ ਕਿਹਾ ਜਾ ਰਿਹਾ ਸੀ ਜਿਹੜੇ ਥੰਡਰ ਸਟੋਰਮ ਹੈ ਇੱਥੇ ਬਹੁਤ ਜ਼ਿਆਦਾ ਬਾਰਿਸ਼ ਹੋ ਸਕਦੀ ਹੈ ਤੇ ਫਲੱਸ਼ ਫਲੱਡਿੰਗ ਵੀ ਹੋ ਸਕਦੀ ਹੈ। ਲੇਕਿਨ ਇਸ ਏਰੀਏ ਦੇ ਵਿਚ, ਲਿਵਰਪੂਲ ਦੇ ਏਰੀਏ ਵਿਚ ਅਜਿਹਾ ਨਹੀਂ ਹੋਇਆ। ਲੇਕਿਨ ਕਿਹਾ ਜਾ ਰਿਹਾ ਕਿ ਕੈਮਡਨ, ਪੈਨਰਿਸ ਤਾਂ ਉਸ ਤੋਂ ਜਿਹੜੇ ਅਗਲੇ ਇਲਾਕਿਆਂ ਚ, ਉਨ੍ਹਾਂ ਚ ਥੋੜਾ ਬਹੁਤ ਪ੍ਰਭਾਵ ਦੇਖਿਆ ਗਿਆ। ਲੇਕਿਨ ਲੱਗ ਰਿਹਾ ਸੀ ਕਿ ਕਾਫੀ ਇੱਥੇ ਬਾਰਿਸ਼ ਹੋਏਗੀ, ਕਾਫੀ ਭਾਰੀ ਬਾਰਿਸ਼ ਹੋਏਗੀ ਤੇ ਨੁਕਸਾਨ ਹੋਣ ਦੀ ਵੀ ਕਾਫੀ ਸੰਭਾਵਨਾ ਸੀ। ਲੇਕਿਨ ਅਜਿਹਾ ਨਹੀਂ ਹੋਇਆ। ਕੁਦਰਤੀ ਜਿਹੜਾ ਕ੍ਰੋਪ ਵੀ ਆਉਣ ਵਾਲੀ ਸੀ ਉਸ ਤੋਂ ਅਮਨਦੀਪ ਬਚਾਅ ਹੋ ਗਿਆ। ਅਤੇ ਇਹ ਕਿਹਾ ਅਮਨਦੀਪ, ਇਸ ਅੱਜ ਕੱਲ ਇਹ ਜਾ ਰਿਹਾ ਹੈ ਕਿ ਇਸ ਸਾਲ ਜਿਹੜੀ ਗਰਮੀ ਆ ਨਾ ਉਹ ਮਾਇਲਡ ਹੋਏਗੀ, ਬਹੁਤ ਜ਼ਿਆਦਾ ਖਤਰਨਾਕ ਨਹੀਂ ਹੋਏਗੀ। ਇਹ ਮੈਂ ਕੱਲ ਹੀ ਕਿਸੇ ਤੋਂ ਸੁਣਿਆ ਸੀ, ਕਿਸੇ ਨੇ ਆਰਟੀਕਲ ਪੜਿਆ ਹੋਏਗਾ, ਮੈਂ ਤਾਂ ਨਹੀਂ ਪੜਿਆ। ਲੇਕਿਨ ਕੋਈ ਟੀਚਰ ਗੱਲ ਕਰ ਰਿਹਾ ਸੀ ਕਿ ਇਸ ਵਾਰ ਜਿਹੜੀ ਗਰਮੀ ਬਹੁਤ ਜ਼ਿਆਦਾ ਨਹੀਂ ਪੈਣ ਦੀ ਸੰਭਾਵਨਾ ਹੈ ਆਸਟ੍ਰੇਲੀਆ ਦੇ ਵਿਚ।
ਜੀ, ਇਸੇ ਤਰ੍ਹਾਂ ਇਸ ਵਾਰੀ ਸਰਦੀ ਵੀ ਥੋੜੀ ਘੱਟ ਪਈ ਆ ਤੇ ਗਰਮੀ ਦੇ ਨਾਲ ਦੇਖੋ ਵੱਖਰੀਆਂ ਰਿਸਪੋਨਸੀਬਿਲਟੀਜ਼ ਆਉਣੀਆਂ। ਖੈਰ, ਜਿਹੜਾ ਕੱਲ ਤੁਸੀਂ ਸਟੋਰਮ ਦੀ ਗੱਲ ਕਰ ਰਹੇ ਸੀਗੇ ਸਿਡਨੀ ਦੇ ਵਿਚ, ਮੈਨੂੰ ਵੀ ਵੈਦਰ ਵਾਰਨਿੰਗ ਆਈ ਸੀਗੀ ਤੇ ਕਹਿੰਦੇ ਸੀਗੇ ਬਹੁਤ ਘਣਾ ਮੀਂਹ ਪੈ ਰਿਹਾ। ਤੇ ਇਕ ਟਾਈਮ ਤਾਂ ਜਿਹੜੀ ਸਟੇਟ ਐਮਰਜੈਂਸੀ ਸਰਵਿਸਿਸ SES ਉਨ੍ਹਾਂ ਨੇ ਦੋ ਤਿੰਨ ਘੰਟੇ ਪਹਿਲਾਂ ਹੀ ਵਾਰਨਿੰਗ ਦੇ ਦਿੱਤੀ ਸੀ ਵੀ ਆਪਣੇ ਆਪਣੇ ਬੱਚਿਆਂ ਨੂੰ ਸਕੂਲੋਂ ਲੈ ਆਓ, ਛੁੱਟੀ ਤੱਕ ਦਾ ਉਹਨੇ ਡਿਕਲੇਅਰ ਕਰਤਾ ਸੀ ਕੁਛ ਇਲਾਕਿਆਂ ਦੇ ਵਿਚ, ਇੰਨਾ ਮਤਲਬ ਖਤਰਨਾਕ ਸਟੋਰਮ ਆ ਰਿਹਾ ਸੀ। ਖੈਰ, ਬਚਾਅ ਹੋ ਗਿਆ। ਤਾਂ ਅਮਰੀਕ ਜੀ, ਪ੍ਰੋਗਰਾਮ ਅੱਗੇ ਲੈ ਕੇ ਚੱਲਦੇ ਆ। ਹਰੀਸ਼ ਅਰੋੜਾ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਾਜ ਮਹਿੰਦਰ ਕਹਿ ਰਹੇ ਨੇ ਕਿ ਭਾਜੀ ਕਤੀਰਾ ਗੂੰਦ ਪਾ ਲਿਓ, ਵੀ ਠੰਡਾ ਹੁੰਦਾ। ਸੋ ਇਧਰ ਨਾ ਹੁਣ ਗਰਮੀਆਂ ਦੀ ਆਪਾਂ ਗੱਲ ਕਰਦੇ ਆ ਤੇ ਗਰਮੀਆਂ ਨੂੰ ਹੁਣ ਕਾਫੀ ਕੀੜੇ ਮਕੌੜੇ ਘਾਹ ਫੂਸ ਗਾਰਡਨਾਂ ਦੇ ਵਿਚ ਹੋ ਜਾਂਦਾ ਆ, ਆਲੇ ਦੁਆਲੇ ਹੋ ਜਾਂਦਾ, ਉਸ ਨੂੰ ਜਿਹੜਾ ਕੰਟਰੋਲ ਕਰਨਾ ਬੜਾ ਔਖਾ ਹੁੰਦਾ। ਸੱਤੀ ਸਿੰਘ ਵਿਚਾਰਾ ਸਵੇਰ ਦਾ ਨੈਪਸੈਕਾਂ ਚੱਕ ਕੇ ਸਪਰੇਅ ਪਾਉਣ ਲੱਗਾ ਫਾਰਮ ਤੇ, ਸਾਡੇ ਵੀ ਹਰੇਕ ਫਾਰਮ ਤੇ ਇਹੀ ਕੰਮ ਚੱਲ ਰਿਹਾ। ਤੇ ਕੱਲਾ ਇਹੀ ਨਹੀਂ ਅਮਰੀਕ ਜੀ, ਫਾਰਮ ਦੇ ਉੱਤੇ ਜਾਂ ਗਾਰਡਨ ਦੇ ਉੱਤੇ ਕੀੜੇ ਮਕੌੜੇ ਸੁੰਡੀਆਂ ਮੱਖੀ ਮੱਛਰ ਬਹੁਤ ਆ ਜਾਂਦਾ ਆ। ਇਹ ਤੁਹਾਡੇ ਫਿਰ ਸਬਜ਼ੀ ਨੂੰ ਵੀ ਪੈਂਦਾ, ਤੇਲਾ ਵੀ ਪੈਂਦਾ ਆ। ਸੋ ਉਹਦੇ ਲਈ ਹੁਣ ਸਤਰਕ ਰਹਿਣਾ ਪੈਣਾ ਆ। ਜੇ ਤੁਸੀਂ ਆਪਣੇ ਗਾਰਡਨ ਲਾਇਆ ਹੋਇਆ ਨਾ, ਤੇ ਚਾਹੇ ਘਰਾਂ ਦੇ ਵਿਚ ਹੀ ਲੱਗਦੇ, ਕਈ ਗਮਲਿਆਂ ਦੇ ਵਿਚ ਵੀ ਲੱਗਦਾ। ਤਾਂ ਸਾਨੂੰ ਇਕ ਫੋਟੋ ਭੇਜੀ ਆ ਭਿੰਦਰ ਕਿਸ਼ਨਪੁਰੀਆ ਨੇ ਸਿਡਨੀ ਤੋਂ, ਤੇ ਉਹ ਫੋਟੋ ਮੈਂ ਵੈਸੇ ਲਾਈਵ ਬਲੌਗ ਤੇ ਸ਼ੇਅਰ ਕਰਤੀ ਆ। ਤੇ ਉਹ ਸੁੰਡੀ ਤੁਰ ਰਹੀ ਆ ਪੱਤਿਆਂ ਦੇ ਉੱਤੇ, ਮੈਨੂੰ ਲੱਗਦਾ ਇਹ ਜਾਂ ਤਾਂ ਇਹ ਸਰੋਂ ਦੇ ਪੱਤੇ ਹੋਣਗੇ ਜਾਂ ਕਿਸੇ ਹੋਰ ਗੋਭੀ ਦੇ ਲੱਗਦੇ ਮੈਨੂੰ, ਜਾਂ ਬੰਦ ਗੋਭੀ ਦੇ। ਤਾਂ ਉਹ ਪੱਤੇ ਖਾਧੇ ਹੋਏ ਨੇ ਸੁੰਡੀ ਨੇ। ਇਹ ਅਮਰੀਕਨ ਸੁੰਡੀ ਕਹਿੰਦੇ ਆਸਟ੍ਰੇਲੀਆ ਚ ਵੀ ਆ ਗਈ ਆ, ਕੋਈ ਸਪਰੇਅ ਔਰਗੈਨਿਕ ਸਪਰੇਅ ਦੱਸਿਓ। ਦੇਖੋ ਅਮਰੀਕ ਜੀ, ਆਪਣੇ ਤੁਹਾਡੇ ਗਾਰਡਨ ਦਾ ਕੀ ਹਾਲ ਹੈ, ਪਹਿਲਾਂ ਤੁਸੀਂ ਦੱਸੋ ਕੁਝ ਲਾਇਆ ਜਾਂ ਨਹੀਂ ਲਾਇਆ?
ਅਮਰੀਕ ਮੈਂ ਗਾਰਡਨ ਦੇ ਵਿਚ ਦੇਖਦਾ ਕੀ ਲਾਇਆ, ਮੈਂ ਤਾਂ ਖੁਦ ਨੀ ਲਾਦਾ, ਮੇਰੀ ਵਾਈਫ ਲਾਦੀ ਹੁੰਦੀ, ਉਹਨੇ ਕਾਫੀ ਕੁਛ ਲਾਇਆ ਹੁੰਦਾ।
ਮੈਂ ਤੁਸੀਂ ਤਾਂ ਖਾਣ ਵਾਲਿਆਂ ਚੋਂ ਹੀ ਆ, ਤੁਸੀਂ ਤਾਂ ਮੇਰੇ ਵਾਂਗ ਖਾਣ ਵਾਲੇ
ਖਾਣ ਵਾਲੇ ਜਿੱਦਾਂ ਵੱਡ ਵੱਡੀਆਂ ਵੱਡ ਵੱਡੀਆਂ ਚੀਜ਼ਾਂ ਕਰਨੀਆਂ ਦੂਜੇ ਦੇਸ਼ਾਂ ਚ, ਦੇਖਣਾ ਕੀ ਹੋ ਰਿਹਾ, ਇਲੈਕਸ਼ਨ ਕਿੱਥੇ ਹੋ ਰਹੀ ਆ, ਡੋਨਲਡ ਟਰੰਪ ਕਿੱਥੇ ਜਾ ਰਿਹਾ, ਕੀ ਕਹਿ ਰਿਹਾ, ਇਹ ਜਿਹੜੇ ਕੰਮ ਸੰਭਾਲੇ ਹੋ ਅਸੀਂ ਆਪਣੇ ਆਪ ਤੇ, ਤੇ ਮੇਰੇ ਹੈਲਥ ਕਾਫੀ ਚੀਜ਼ਾਂ ਲੱਗੀਆਂ। ਮੈਂ ਹੁਣ ਗਾਰਡਨ ਬਾਹਰ ਦੇਖ ਰਿਹਾ ਤੇ ਪਾਣੀ ਵੀ ਉਹਨਾਂ ਨੂੰ ਦਿੱਤਾ ਜਾ ਰਿਹਾ ਇਸ ਵੇਲੇ, ਮੈਂ ਨੀ ਦੇ ਰਿਹਾ ਤੇ ਜੀ ਅਮਨੀ ਪਸੰਦ ਉਹਨਾਂ ਚੀਜ਼ਾਂ ਤੋਂ ਵੇਲ ਨੀ ਨਾ ਮਿਲਦਾ, ਇਸ ਕਰਕੇ ਗਾਰਡਨ ਮੈਂ ਘੱਟ ਧਿਆਨ ਦਿੱਤਾ ਜਾਵੇ, ਤੁਹਾਡੀ ਵੀ ਇਹੀ ਹਾਲਤ ਲੱਗਦੀ
ਹੈ। ਹਾਂਜੀ, ਇਹ ਜਿਹੜੇ ਛੋਟੇ ਛੋਟੇ ਮੋਟੇ ਕੰਮ ਹੈ ਗਾਰਡਨ ਦੇ, ਘਰ ਚਲਾਉਣੇ ਕਿੱਦਾਂ, ਇਹ ਆਪਾਂ ਜਿੰਮੇਵਾਰੀਆਂ ਸਾਂਭੀਆਂ ਹੋਈਆਂ ਹਨਾ ਹੋਰ ਆਪਣੇ ਵਾਈਫ ਨੂੰ ਹਨਾ। ਸੋ ਅਮਰੀਕ ਜੀ, ਇਹ ਜਿਹੜਾ ਗਾਰਡਨ ਦੇ ਵਿਚ ਨਾ ਦੇਖੋ, ਹੁਣ ਤੁਹਾਨੂੰ ਸਪਰੇ ਪਾਉਣਾ ਹੀ ਪੈਣਾ ਹੈ ਕਿਉਂਕਿ ਮੀਂਹ ਵੀ ਪੈਂਦੇ ਆ ਤੇ ਨਾਲ ਫੰਗਸ ਵੀ, ਦੋ ਤਰ੍ਹਾਂ ਦੀਆਂ ਬਿਮਾਰੀਆਂ ਲੱਗੂਗੀਆਂ। ਚਲੋ ਆਪਾਂ ਗਾਰਡਨ ਦੀ ਗੱਲ ਕਰਦੇ ਹਾਂ ਕਿਉਂਕਿ ਪ੍ਰੋਗਰਾਮ ਹੈਗਾ ਦਿਲ ਵਾਲੀ ਗੱਲ, ਆਪਾਂ ਖਬਰਾਂ ਵੀ ਸਾਂਝੀਆਂ ਕਰਨੀਆਂ ਪਰ ਨਾਲ ਦੀ ਨਾਲ ਆਪਾਂ, ਕਿਉਂਕਿ ਇਹ ਹਰ ਘਰ ਦੇ ਵਿਚ ਗਾਰਡਨ ਆਲਮੋਸਟ ਹੈਗਾ ਆ ਤੇ ਹਰ ਨੂੰ ਇਹ ਸਮੱਸਿਆ ਆਉਂਦੀ ਹੈ। ਦੇਖੋ ਉਹਦੇ ਲਈ ਮੈਂ ਫੋਟੋ ਸਾਂਝੀ ਕੀਤੀ, ਫੋਟੋ ਦੇ ਹੇਠਾਂ ਨਾ ਇੱਕ ਮੈਂ ਲਿੰਕ ਸਾਂਝਾ ਕੀਤਾ। ਬਨਿੰਗ ਜਿਹੜੀ ਆ ਉਹ ਸਾਰਿਆਂ ਦੇ ਲਾਗੇ ਹੋਣ ਦੀ ਹੁੰਦੀ ਆ, ਹਰ ਥਾਂ ਹੁੰਦੀ ਆ। ਉੱਥੇ ਤੁਸੀਂ ਜਾਓਗੇ ਨਾ ਬਨਿੰਗ ਜਾਓਗੇ ਤਾਂ ਤੁਹਾਨੂੰ ਉੱਥੇ ਦੋ ਤਰ੍ਹਾਂ ਦੇ ਸਪਰੇ ਮਿਲਣਗੇ, ਇੱਕ ਤਾਂ ਕੈਮੀਕਲ ਸਪਰੇ ਮਿਲਣਗੇ, ਇੱਕ ਮਿਲਣਗੇ ਤੁਹਾਨੂੰ ਜਿਹੜੇ ਨੈਚੁਰਲ ਔਰਗੈਨਿਕ ਰੱਖ ਲਓ। ਉਹ ਔਰਗੈਨਿਕ ਦੇ ਵਿਚ ਇਕੋ ਨੀਮ ਕੰਸਨਟ੍ਰੇਟ ਨਿੰਮ ਦਾ ਜਿਹੜਾ ਆ ਉਹ ਸਾਰਿਆਂ ਨਾਲ ਵਧੀਆ, ਤੁਸੀਂ ਪੇਜ ਖੋਲੋਗੇ ਤੁਹਾਨੂੰ ਸਾਰੇ ਉੱਥੇ ਮਿਲਣਗੇ। ਸੋ ਜੇ ਤਾਂ ਤੁਸੀਂ ਹੈਗੇ ਬਹੁਤ ਜ਼ਿਆਦਾ ਔਰਗੈਨਿਕ ਵੱਲੋਂ ਤਾਂ ਤੁਸੀਂ ਉਹ ਨਿੰਮ ਦਾ ਸਪਰੇ ਜਿਹੜਾ ਤੁਸੀਂ ਨੀਮ ਇਕੋ ਨੀਮ ਲਿਆ ਸਕਦੇ ਆ ਤੇ ਉਹਦੇ ਤੇ ਇੰਸਟਰਕਸ਼ਨਾਂ ਲਿਖੀਆਂ ਉਹ ਤੁਸੀਂ ਰੈਗੂਲਰਲੀ ਦੂਜੇ ਤੀਜੇ ਦਿਨ ਪਾਈ ਜਾਓ ਤੇ ਨਾਲ ਉਹ ਸਪਰੇ ਪਾਉਣ ਵਾਲੀ ਬੋਟਲ ਵੀ ਲਿਆਓ। ਤੇ ਉੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਰੈਗੂਲਰਲੀ ਪਾਉਣਾ ਪੈਂਦਾ ਆ ਤੇ ਤਾਂ ਜਾ ਕੇ ਇਹ ਕੰਟਰੋਲ ਰਹਿੰਦਾ ਆ। ਪਰ ਜੇ ਆਪਾਂ ਦੇਖੀਏ ਜਿਹੜੇ ਦੂਜੇ ਸਪਰੇ ਨੇ, ਕੈਮੀਕਲ ਸਪਰੇ ਨੇ ਜਿਨ੍ਹਾਂ ਦੇ ਵਿਚ ਪੈਰੀਥੀਅਮ ਵੀ ਆ ਜਾਂਦਾ ਆ ਤੇ ਹੋਰ ਸਪਰੇ ਵੀ ਆ ਜਾਂਦੇ ਨੇ ਜਿਹੜੇ ਕਿ ਮਤਲਬ ਕਰਾਪ ਨੂੰ, ਮਤਲਬ ਜਿਹੜੇ ਨੈਚੁਰਲ ਨਹੀਂ ਗਿਣੇ ਜਾਂਦੇ, ਕੈਮੀਕਲ ਗਿਣੇ ਜਾਂਦੇ ਆ। ਸੋ ਉਹ ਸਪਰੇ ਵੀ ਕੋਈ ਮਾੜੇ ਨਹੀਂ ਹੈਗੇ। ਪਰ ਇੱਥੇ ਫਰਕ ਇਹ ਹੈ ਕਿ ਜਿੱਦਾਂ ਮੈਂ ਵਰਤਦਾ, ਮੈਂ ਦੋਨੋਂ ਤਰ੍ਹਾਂ ਦੇ ਸਪਰੇ ਵਰਤਦਾ ਅਮਰੀਕ ਜੀ, ਜਦੋਂ ਤਾਂ ਫਰੂਟ ਲੱਗਾ ਆ, ਜਿੱਦਾਂ ਮਤਲਬ ਕੋਈ ਸਬਜ਼ੀ ਲੱਗੀ ਹੋਈ ਹੈ ਨਾ, ਮਤਲਬ ਗੋਭੀ ਦਾ ਹੀ ਫੁੱਲ ਹੈ, ਹੁਣ ਤਾਂ ਗੋਭੀ ਦਾ ਫੁੱਲ ਹੈ ਨਹੀਂ, ਮਤਲਬ ਜੇ ਮਿਰਚਾਂ ਆ ਜਾਂ ਬੈਂਗਣ ਨੇ ਜਾਂ ਐਨੀਥਿੰਗ ਹੈ ਨਾ, ਜੇ ਤਾਂ ਅਸੀਂ ਉੱਪਰ ਪਾਉਣਾ ਆ ਫੇਰ ਤਾਂ ਮੈਂ ਉੱਥੇ ਨਿੰਮ ਦਾ ਪਾਉਂਗਾ ਫਰੂਟ ਦੇ ਉੱਤੇ, ਠੀਕ ਹੈ ਔਰਗੈਨਿਕ। ਜੇ ਹਜੇ ਉਹਨਾਂ ਨੂੰ ਫਰੂਟ ਨਹੀਂ ਲੱਗਾ, ਹਜੇ ਫੁੱਲਾਂ ਤੋਂ ਪਹਿਲਾਂ ਆ, ਹਜੇ ਯੰਗ ਨੇ, ਉੱਥੇ ਫਿਰ ਬੇਸ਼ੱਕ ਤੁਸੀਂ ਦੂਜਾ ਸਪਰੇ ਵੀ ਪਾ ਦਿਓ ਕੈਮੀਕਲ, ਉਹ ਜ਼ਿਆਦਾ ਇਫੈਕਟ ਹੋਊਗਾ, ਇਕਦਮ ਉਹ ਸੁੰਡੀਆਂ ਸੰਡੀਆਂ ਨੂੰ ਮਾਰ ਦਊਗਾ ਸਾਰਾ, ਠੀਕ ਹੈ। ਸੋ ਕਿਉਂਕਿ ਉਹ ਟੱਚ ਬੇਸ ਹੁੰਦਾ ਆ, ਜਦੋਂ ਟੱਚ ਕਰਨਾ ਸੁੰਡੀ ਉਦੋਂ ਮਾਰਨੀ ਆ ਤੇ ਤਕਰੀਬਨ ਕਹਿ ਲਓ ਕਿ ਅੱਧੇ ਘੰਟੇ ਬਾਅਦ ਉਹਦਾ ਅਸਰ ਖਤਮ ਹੋ ਜਾਂਦਾ ਸਪਰੇ ਦਾ। ਸਾਨੂੰ ਬਹੁਤ ਕਈ ਵਾਰੀ ਗਲਤ ਧਾਰਨਾਵਾਂ ਨੇ ਕਿ ਅਸੀਂ ਮਤਲਬ ਉਹ ਰਹਿੰਦਾ ਜੀ ਉੱਥੇ, ਇੱਦਾਂ ਨਹੀਂ ਹੁੰਦਾ। ਜਿਹੜੇ ਕੈਮੀਕਲ ਸਪਰੇ ਹੁੰਦੇ ਆ ਨਾ, ਜਿਹੜੇ ਇਨਸੈਕਟੀਸਾਈਡ ਹੁੰਦੇ ਨੇ, ਉਹ ਤਕਰੀਬਨ ਜ਼ਿਆਦਾ ਕੰਟੈਕਟ ਹੁੰਦੇ ਨੇ, ਜਦੋਂ ਸੁੰਡੀ ਦੇ ਉੱਤੇ ਪੈਣਗੇ ਉਦੋਂ ਹੀ ਮਰੂਗੀ। ਜੇ ਹੁਣ ਮੰਨ ਲਓ ਤੁਸੀਂ ਸਪਰੇ ਸਾਰੇ ਬੂਟੇ ਤੇ ਪਾ ਦਿੱਤਾ, ਹੁਣ ਉਹਦੇ ਪਰ 10 ਸੁੰਡੀਆਂ ਬੈਠੀਆਂ ਨੇ, 10 ਮਰਨਗੀਆਂ, ਉਹ ਅੱਧੇ ਘੰਟੇ ਬਾਅਦ ਸਪਰੇ ਸੁੱਕ ਜਾਏਗਾ ਤੇ ਬਾਹਰੋਂ ਸੁੰਡੀ ਆ ਕੇ ਫੇਰ ਉਹਦੇ ਪਰ ਤੁਰਨ ਲੱਗ ਜਾਏਗੀ, ਉਹਨੂੰ ਕੁਛ ਨਹੀਂ ਹੋਏਗਾ, ਠੀਕ ਹੈ। ਸੋ ਉਹ ਕੰਟੈਕਟ ਹੁੰਦੇ, ਉਹ ਉਹ ਪਾਪੂਲੇਸ਼ਨ ਨੂੰ ਇਕਦਮ ਘਟਾ ਦਿੰਦੇ ਨੇ ਤੇ ਐਗਜ਼ਿਸਟਿੰਗ ਸੁੰਡੀਆਂ ਨੂੰ ਮਾਰ ਦਿੰਦੇ, ਉਹ ਤੋਂ ਬਾਅਦ ਜਿਹੜਾ ਉਹਦਾ ਅਸਰ ਹੈ ਇੱਕ ਦੋ ਦਿਨ ਚ ਘਟ ਜਾਂਦਾ ਆ, ਕੋਈ ਮਾੜੀ ਗੱਲ ਨਹੀਂ ਹੈਗੀ। ਪਰ ਜੇ ਤੁਸੀਂ ਬਹੁਤ ਜ਼ਿਆਦਾ ਕੌਸ਼ੀਅਸ ਹੋ, ਫਰੂਟ ਲੱਗਾ ਹੋਇਆ ਆ, ਤੁਸੀਂ ਇੱਕ ਦੋ ਦਿਨ ਚ ਤੋੜਨਾ ਆ, ਤੁਹਾਨੂੰ ਜ਼ਿਆਦਾ ਇਹਦੇ ਬਾਰੇ ਫੋਬੀਆ ਆ, ਤਾਂ ਤੁਸੀਂ ਨੈਚੁਰਲ ਪਾਏ, ਉਹ ਤੁਹਾਨੂੰ ਫਿਰ ਪਾਉਣਾ ਪੈਣਾ ਆ, ਪਾਈ ਜਾਓ ਤੁਸੀਂ, ਇੱਦਾਂ ਨਹੀਂ ਭਾਈ ਜਦੋਂ ਬਿਮਾਰੀ ਆ ਗਈ ਉਦੋਂ ਹੀ ਪਾਉਣਾ ਆ। ਸੋ ਇਹ ਜਿਹੜੇ ਨੁਕਤੇ ਨੇ ਮੈਂ ਪੇਜ ਸ਼ੇਅਰ ਕਰਤਾ ਬਨਿੰਗਸ ਦਾ, ਤੇ ਉੱਥੇ ਤੁਸੀਂ ਦੋਨਾਂ ਤਰ੍ਹਾਂ ਦੇ ਜਿਹੜੇ ਕੈਮੀਕਲ ਲੈ ਸਕਦੇ ਉਹਨੂੰ ਥੋੜੀ ਸਟੱਡੀ ਕਰੋ। ਤੇ ਦੂਜਾ ਜਿਹੜੇ ਅਮਰੀਕ ਜੀ ਪ੍ਰੋਬਲਮ ਆਉਂਦੀ ਆ ਗਾਰਡਨ ਦੇ ਵਿਚ ਜਦੋਂ ਮੀਂਹ ਪੈਂਦੇ ਆ, ਕਿ ਇੱਕ ਫੰਗਸ ਲੱਗਦੀ ਆ, ਜਿੱਦਾਂ ਰਸਟ ਲੱਗਦਾ, ਫੰਗਸ ਲੱਗਦੀ ਆ, ਪੱਤੇ ਜਿਹੜੇ ਆ ਉਹ ਭੂਰੇ ਹੋ ਜਾਂਦੇ ਨੇ, ਕਾਲੇ ਹੋ ਜਾਂਦੇ ਨੇ, ਉਹ ਕੈਮੀਕਲ ਦੂਜੇ ਜਿਹੜੇ ਇਨਸੈਕਟੀਸਾਈਡ ਉੱਤੇ ਨਹੀਂ ਕੰਮ ਕਰਨੇ, ਕਿਉਂਕਿ ਉਹ ਇਨਸੈਕਟ ਨਹੀਂ ਹੁੰਦਾ, ਉਹ ਫੰਗਸ ਹੁੰਦੀ ਆ। ਉਹਦੇ ਲਈ ਤੁਹਾਨੂੰ ਜਿੱਦਾਂ ਟਮਾਟਰਾਂ ਨੂੰ ਕਾਫੀ ਲੱਗਦਾ ਆ, ਹੋਰ ਵੀ ਉਹ ਤੁਹਾਨੂੰ ਨਾ ਜਿੱਦਾਂ ਇੱਕ ਰਸਟ ਸਪਰੇ ਪਾਊਡਰ ਹੁੰਦਾ ਆ, ਤੁਹਾਨੂੰ ਉਹ ਲਿਆਉਣਾ ਪੈਣਾ ਆ, ਤੇ ਉਹ ਪਾਊਡਰ ਜਿਹੜਾ ਨਾ ਉਹਦੇ ਪਰ ਭੁੱਕਣਾ ਪੈਣਾ। ਇੰਡੀਆ ਇਸ ਤੋਂ ਬਚਾਅ ਦੇ ਲਈ ਸਵਾਹ ਪਾਉਂਦੇ ਹੁੰਦੇ ਸੀ, ਜਿਹੜੇ ਪਾਥੀਆਂ ਦੀ ਸਵਾਹ ਨਾ ਉਹ ਐਂਟੀ ਫੰਗੀ ਸਾਈਡ ਹੁਣ ਇੱਥੇ ਤਾਂ ਹੈ ਨੀ ਸੋ ਜਿਹੜੇ ਪਾਊਡਰ ਨੇ ਤੁਸੀਂ ਉਹ ਪਾ ਸਕਦੇ ਹੋ ਉਹਦੇ ਚ ਕਾਪਰ ਹੁੰਦਾ ਆ ਮੈਂਕੋਜ਼ਿਬ ਹੁੰਦਾ ਆ ਸੋ ਉਹ ਫੰਗਸ ਤੋਂ ਬਚਾਉਂਦਾ ਆ ਤੇ ਉਹ ਵੀ ਇੰਨਾ ਖਤਰਨਾਕ ਨਹੀਂ ਹੁੰਦਾ ਜੇ ਜੇ ਜਿੱਦਾਂ ਦੀ ਰੈਕਮੈਂਡੇਸ਼ਨ ਉਦਾਂ ਪਾਓ ਫਿਰ ਉਹਨੂੰ ਸਬਜ਼ੀ ਨੂੰ ਧੋ ਲਿਓ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਨਾ ਸੋ ਇਹ ਦੋ ਤਿੰਨ ਨੁਕਤੇ ਜਿਹੜੇ ਮੈਂ ਸੋਚਿਆ ਸਾਂਝੇ ਕਰ ਲਈਏ ਤਾਂ ਬਾਕੀ
ਹਾਂਜੀ ਮੇਰੇ ਖਿਆਲ ਗੀਚੀ ਤੋਂ ਬਾਹਰ ਆਈਏ
ਹਾਂਜੀ
ਆਪਣੇ ਚੋਂ
ਗਾਰਡਨ
ਬਾਹਰ ਨਿਕਲ ਕੇ ਹਾਂਜੀ ਗਾਰਡਨ ਚ ਬਾਹਰ ਆ ਜਾਂਦੇ ਹੁਣ ਗਾਰਡਨ ਦੀ ਕਾਫੀ ਗੱਲਾਂ ਹੋ ਗਈਆਂ ਤੇ ਮੇਰੇ ਇੱਕ ਮਨ ਦੇ ਵਿੱਚ ਨਾ ਗੱਲ ਆ ਰਹੀ ਆ ਦੋ ਤਿੰਨ ਗੱਲਾਂ ਦਿਲ ਵਾਲੀਆਂ ਆ ਇੱਕ ਤਾਂ ਅਸੀਂ ਹਰੇਕ ਨੂੰ ਰਿਸਪੈਕਟ ਦਿੰਦੇ ਆ ਜੀ ਕਰਕੇ ਬੁਲਾਉਂਦੇ ਆ ਤੇ ਦੂਜਾ ਜੀ ਕਰਕੇ ਬੁਲਾਉਣਾ ਵੈਸੇ ਚਾਹੀਦਾ ਬਹੁਤ ਚੰਗੀ ਗੱਲ ਆ ਇਹਦੇ ਨਾਲ ਤੁਹਾਨੂੰ ਵੀ ਇੱਜ਼ਤ ਮਿਲਦੀ ਹੈ ਦੂਜੇ ਬੰਦੇ ਨੂੰ ਵੀ ਇੱਜ਼ਤ ਮਿਲਦੀ ਹੈ ਅਤੇ ਤੁਹਾਡਾ ਜਿਹੜਾ ਕੱਦ ਆ ਨਾ ਸਮਾਜ ਉਹ ਲੰਬਾ ਹੁੰਦਾ ਘਟਦਾ ਨੀ ਹੈ ਇਹਦੇ ਨਾਲ ਤਾਂ ਇਸ ਮੈਂ ਮੇਰੇ ਵਿਚਾਰ ਇਹ ਆ ਰਿਹਾ ਸਿਡਨੀ ਪ੍ਰਾਈਸਿਸ ਤੇ ਉਧਰ ਸੁਖਬੀਰ ਬਾਦਲ ਤੇ ਉਧਰ ਸੁਖਬੀਰ ਬਾਦਲ ਜੀ ਕਹਿ ਦਿੰਦੇ ਆ ਤੇ ਨਾਲ ਬਾਬਾ ਰਾਮ ਰਹੀਮ ਜੀ ਵੀ ਕਹਿ ਦਿੰਦੇ
ਆ
ਇਧਰ ਸਿਡਨੀ ਪ੍ਰਾਈਸਿਸ ਨੂੰ
ਹੁਣ ਹਨੀਪ੍ਰੀਤ ਜੀ ਨਾ ਕਹਿ ਦਿਓ ਲੋਕੀ ਚੱਕ ਕਰਨ ਲੱਗ ਜਾਣਗੇ
ਅਮਨਦੀਪ ਮੈਨੂੰ ਨਾ ਗੱਲ ਇਹ ਜਦੋਂ ਕਹਿੰਦੇ ਹੁੰਦੇ ਨਾ ਅੱਤ ਤੇ ਖੁਦਾ ਦਾ ਆਪਸੀ ਬੈਰ ਹੁੰਦਾ ਆ ਹੁਣ ਸੁਖਬੀਰ ਬਾਦਲ ਜੀ ਦੀਆਂ ਗੱਪਾਂ ਦਾ ਜਿਹੜਾ ਘੇਰਾ ਹੈ ਨਾ ਉਹ ਬਹੁਤ ਵੱਡਾ ਹੋਣ ਲੱਗ ਪਿਆ ਸੀ ਤੇ ਉਹ ਜਿਹੜਾ ਘੇਰਾ ਸੀ ਇੱਕ ਤਰ੍ਹਾਂ ਬਸਟ ਹੋ ਗਿਆ ਇਲੈਕਸ਼ਨ ਦੇ ਵਿੱਚ ਤੁਸੀਂ ਦੇਖਿਆ ਕਿ ਉਹਨਾਂ ਨੂੰ ਇਲੈਕਸ਼ਨ ਦੇ ਪਿਛਲੇ ਸਾਲ ਇਸੇ ਸਾਲ
ਗੁਬਾਰੇ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਸੁਖਬੀਰ ਬਾਦਲ ਹੋਣਾ ਦੇ ਜਿਹੜੇ ਅਕਾਲੀ ਦਲ ਦੇ ਗੁਬਾਰਾ ਬਹੁਤ ਵੱਡਾ ਹੋ ਗਿਆ ਸੀ ਗੱਪਾਂ ਦਾ ਤੇ ਉਹ ਉਸ ਸਿਖਰ ਉਦੋਂ ਸੀ ਜਦੋਂ ਉਹਨਾਂ ਨੇ ਪਾਣੀ ਵਾਲੀ ਬੱਸ ਚਲਾਈ ਸੀ ਹਰੀ ਕੇ ਪੱਤਣ ਚ ਉਹ ਮਤਲਬ ਸਿਰਾ ਹੀ ਸੀਗਾ ਉਸ ਗੱਪ ਦਾ
ਚਲੋ ਏਦਾਂ ਦਾ ਕਹਿ ਸਕਦੇ ਸੀ ਵੀ ਅਸੀਂ ਨਾ ਜਿਹੜਾ ਟੂਰਿਜ਼ਮ ਆ ਇਹਨੂੰ ਵਧਾਉਣਾ ਟੂਰਿਜ਼ਮ ਨੂੰ ਵਧਾਉਣ ਦੇ ਲਈ ਹੋ ਸਕਦਾ ਸੀ ਇੱਕ ਦੋ ਬੱਸਾਂ ਪਾਣੀ ਵਿਚ ਚਲਾਈਏ ਤੇ ਉਹ ਕਹਿ ਇਹ ਬੈਠੇ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਵਿਚ ਇੱਕ ਤਰ੍ਹਾਂ ਦੇ ਨਾਲ ਪਾਣੀ ਵਾਲੀ ਬੱਸਾਂ ਦਾ ਜਾਲ ਵਿਛਾ ਦਿੱਤਾ ਜਾਊ ਪਾਣੀ ਤਾਂ ਪੰਜਾਬ ਚ ਹੈ ਹੀ ਨੀ ਪਾਣੀ ਤਾਂ ਪੰਜਾਬ ਚ ਬਾਹਰ ਨੂੰ ਜਾ ਰਿਹਾ ਕੈਨਲ ਬਣਨੀ ਉਹਨਾਂ ਚ ਬਾਹਰ ਜਾ ਰਿਹਾ ਤੇ ਚਲਾੜੀਆਂ ਵੀ ਕਿੱਥੇ ਸੀ ਅੱਜ ਕੱਲ ਚੋਹਾਂ ਚ ਪਾਣੀ ਵੈਸੇ ਨੀ ਆਉਂਦਾ ਖੱਟਾਂ ਚ ਤੇ ਇੱਕ ਤਾਂ ਇਹ ਗੱਲ ਸੀ ਉਹਨਾਂ ਦਾ ਜਿਹੜਾ ਗੁਬਾਰਾ ਫਟਿਆ ਦੂਜਾ ਰਾਮ ਰਹੀਮ ਵਾਲੀ ਗੱਲ ਕਰਦੇ ਆ ਉਹ ਵੀ ਜੇਲ੍ਹ ਵਿਚ ਚਲੇ ਗਏ ਉਹਨਾਂ ਨੇ ਵੀ ਕਾਫੀ ਆਪਣਾ ਘੇਰਾ ਜਿਹੜਾ ਫੈਲਾ ਲਿਆ ਸੀ ਹੱਥ ਖੁਦਾ ਦਾ ਬੈਰ ਹੋ ਗਿਆ ਸੀ ਤੇ ਇੱਧਰ ਅਮਨਦੀਪ ਮੈਂ ਜਿਹੜੀ ਇਕਾਨਮੀ ਦੇ ਨਾਲ ਗੱਲ ਸ਼ੇਅਰ ਕਰਨੀ ਚਾਹੁੰਦਾ ਆ ਜਿਹੜੀ ਕਿ ਬਹੁਤ ਜ਼ਿਆਦਾ ਪ੍ਰਾਈਸਿਸ ਵਧੀਆ ਇੱਥੇ ਹਾਊਸਿੰਗ ਦੀਆਂ ਸਿਡਨੀ ਦੇ ਵਿਚ ਪਿਛਲੇ 5 ਸਾਲ ਦੇ ਵਿਚ 80% ਜਿਹੜੀ ਆ ਪ੍ਰਾਈਸ ਵਧੀ ਆ ਤੇ ਇਹ ਸੁਪਰ ਇੱਕ ਤਰ੍ਹਾਂ ਦੇ ਨਾਲ ਬਬਲ ਜਿਹੜਾ ਹੋ ਗਿਆ ਆ ਤੇ ਅੱਜ ਦੀ ਖ਼ਬਰ ਲੱਗੀ ਆ ਸਿਡਨੀ ਪ੍ਰਾਪਰਟੀ ਪ੍ਰਾਈਸਿਸ ਸਲੰਪ ਐਜ਼ ਬੂਮ ਸਲੋਜ਼ ਡਾਊਨ ਪ੍ਰਾਈਸਿਸ ਜਿਹੜੀਆਂ ਉਹ ਕਈ ਇਲਾਕਿਆਂ ਦੇ ਵਿਚ 6% ਤੋਂ ਲੈ ਕੇ 7% ਤੱਕ ਘੱਟ ਗਈਆਂ ਆ ਅਤੇ ਐਕਸਪਰਟਸ ਜਿਹੜੇ ਕਹਿ ਰਹੇ ਆ ਕਿ ਜਿਹੜਾ 5G ਬੂਮ ਸੀ ਉਹ ਫਾਈਨਲੀ ਓਵਰ ਹੋ ਗਿਆ ਅਤੇ ਪ੍ਰਾਈਸਿਸ ਮੈਸਿਵਲੀ ਵੀ ਘੱਟ ਸਕਦੀਆਂ ਸਿਡਨੀ ਦੇ ਵਿਚ ਵੈਸੇ ਤਾਂ ਇੱਕ ਚੰਗੀ ਗੱਲ ਆ ਜਿਹੜੇ ਫਸਟ ਹੋਮ ਬਾਇਰ ਆ ਨਾ ਜਿਹੜੇ ਬੱਚੇ ਆ ਸਾਡੇ ਉਹਨਾਂ ਦੇ ਲਈ ਤਾਂ ਘਰ ਲੈਣਾ ਇੱਥੇ ਬੜਾ ਇੱਕ ਤਰ੍ਹਾਂ ਦੇ ਨਾਲ ਸਪਨਾ ਵੀ ਨਹੀਂ ਲੈ ਸਕਦੇ ਕੋਈ ਜਿਹੜਾ ਦੋਨੋਂ ਹਸਬੈਂਡ ਵਾਈਫ ਕਮਾਉਂਦੇ ਆ ਕਾਫੀ ਯੰਗ ਆ ਸਿਡਨੀ ਵਿਚ ਘਰ ਲੈਣਾ ਬਹੁਤ ਮੁਸ਼ਕਿਲ ਆ ਕਿ ਮਿਲੀਅਨ ਤੋਂ ਥੱਲੇ ਤਾਂ ਵੈਸੇ ਕੋਈ ਘਰ ਮਿਲਦਾ ਹੀ ਨਹੀਂ ਇੱਥੇ ਤੇ ਅਗਰ ਕ੍ਰੈਸ਼ ਆਉਂਦਾ ਆ ਤਾਂ ਜਿਹੜੀ ਯੰਗਸਟਰ ਸਾਡੀ ਬੱਚੇ ਆ ਸਾਡੇ ਉਹਨਾਂ ਨੂੰ ਕਾਫੀ ਫਾਇਦਾ ਹੋ ਸਕਦਾ ਵੈਸੇ ਤਾਂ ਆਮ ਆਦਮੀ ਨੂੰ ਵੀ ਕਾਫੀ ਫਾਇਦਾ ਹੁੰਦਾ ਆ ਜਿਹਦੇ ਕੋਲ ਪ੍ਰਾਪਰਟੀਜ਼ ਨਹੀਂ ਹੁੰਦੀਆਂ ਉਹਨੂੰ ਕਾਫੀ ਫਾਇਦਾ ਹੁੰਦਾ ਜਿਹਨਾਂ ਕੋਲ ਜ਼ਿਆਦਾ ਪ੍ਰਾਪਰਟੀਜ਼ ਹੁੰਦੀਆਂ ਉਹਨਾਂ ਨੂੰ ਨੁਕਸਾਨ ਵੀ ਹੋ ਜਾਂਦਾ ਅਮਨਦੀਪ ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਜਿਹੜੀ ਪ੍ਰਾਈਸ ਬਸਟ ਹੋਊਗੀ ਪ੍ਰਾਈਸ ਥੱਲੇ ਆਊਗੀ ਤੁਸੀਂ ਇਹਦੇ ਨਾਲ ਖੁਸ਼ ਆ ਕਿ ਨਹੀਂ ਖੁਸ਼
ਦੇਖੋ ਮੇਰਾ ਖਿਆਲ ਤਾਂ ਜਿਹੜੀ ਬਬਲ ਮਾਰਕੀਟ ਹੈ ਇਹ ਫਟਣੀ ਚਾਹੀਦੀ ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਇੰਡੀਆ ਦੇ ਵਿਚ ਆਪਾਂ ਦੋ ਤਰੀਕੇ ਨਾਲ ਦੇਖ ਸਕਦੇ ਹਾਂ ਇੰਡੀਆ ਜਿਹੜੀਆਂ ਪ੍ਰਾਈਸਿਸ ਡਿੱਗੀਆਂ ਤੁਹਾਨੂੰ ਦੱਸਿਆ ਕਈ ਵਾਰੀ ਦੱਸਿਆ ਕਿ 45 ਲੱਖ ਤੋਂ ਮਤਲਬ 17-18 ਲੱਖ ਤੱਕ ਆ ਗਈ ਹੈ ਬਾਇਰ ਫੇਰ ਨਹੀਂ ਹੈਗਾ ਕੋਈ ਇਹਦੇ ਨਾਲ ਜਿਹੜੇ ਤਾਂ ਹੈਗੇ ਇਨਵੈਸਟਰ
10 ਲੱਖ ਤੇ ਬਾਇਰ ਨਹੀਂ ਆਇਆ ਮੰਦੀਪ
10 ਲੱਖ
ਤੇ ਇਹ ਆ ਰਹੀ ਹੈ ਕਿ 10 ਲੱਖ ਤੇ ਵੀ ਬਾਇਰ ਹੈ ਨਹੀਂ
ਹਾਂਜੀ ਉਹ ਦੇਖੋ ਮੈਂ ਪਹਿਲਾਂ ਹੀ ਕਹਿ ਰਿਹਾ ਸੀ ਜਿਹੜੀ ਪ੍ਰੋਪਰਟੀ ਦੀ ਵੈਲਿਊ ਹੈ ਨਾ ਜਿੱਦਾਂ ਇੰਡੀਆ ਦੇ ਵਿਚ ਆ ਹੁਣ ਇੱਕ ਹੋਰ ਖ਼ਬਰ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਇਹਦੇ ਨਾਲ ਰਿਲੇਟਡ ਹੈ ਬਬਲ ਦੇ ਨਾਲ ਹੀ ਕਿ ਇੱਕ ਪਿੰਡ ਦੇ ਵਿਚ ਨਾ ਬੜਾ ਇਤਿਹਾਸਕ ਫੈਸਲਾ ਹੋਇਆ ਕਿ ਸਾਰੇ ਪਿੰਡ ਨੇ ਨਾ ਫੈਸਲਾ ਕੀਤਾ ਕਿ 35,000 ਤੋਂ ਵੱਧ ਕੋਈ ਵੀ ਠੇਕੇ ਤੇ ਜ਼ਮੀਨ ਨਹੀਂ ਲਏਗਾ 35,000 ਤੋਂ ਵੱਧ ਦੇਗਾ ਨੀ ਨਾ ਹੀ ਲਏਗਾ। ਸੋ ਉਹ ਪਿੰਡ ਵਾਲਿਆਂ ਨੇ ਫੈਸਲਾ ਕੀਤਾ। ਹੁਣ ਦੇਖੋ ਜਿਹੜੀ ਖੇਤ ਦੇ ਵਿਚੋਂ ਝਾੜ ਨਿਕਲਦਾ ਆ, ਫਸਲ ਦੀ ਕੀਮਤ ਬਣਦੀ ਹੈ, ਇੱਕ ਰਫ ਕੈਲਕੂਲੇਸ਼ਨਾਂ ਬਣਦੀਆਂ ਵੀ ਇੰਨੀਆਂ ਬੋਰੀਆਂ ਨਿਕਲੀਆਂ ਉਹਨਾਂ ਦੀ ਆਹ ਆਮਦਨ ਹੋਊਗੀ। ਕੁਲਦੀਪ ਔਲਖ ਨੇ ਕਈ ਵਾਰੀ ਸਾਂਝਾ ਕੀਤਾ, ਹੁਣ ਮੈਨੂੰ ਮੂੰਹ ਜਵਾਨੀ ਤਾਂ ਚੇਤੇ ਨੀ ਹੈਗਾ, ਕਿ ਮੰਨ ਲਓ ਇੱਕ ਖੇਤ ਦੇ ਵਿਚੋਂ 1,00,000 ਰੁਪਈਆ ਨਿਕਲਦਾ ਹਨਾ ਤੇ ਸਾਲ ਦਾ, ਜੇ ਹੁਣ ਉਹਦਾ ਤੁਸੀਂ 45,000 ਠੇਕਾ ਹੀ ਦੇ ਦੇਣਾ, ਸੋ ਦੈਟਸ 45% ਗੋਨ ਹਨਾ ਸਿੱਧਾ ਹੀ। ਫੇਰ ਉਹਦੀ ਜਿਹੜੀ ਡਾਇਰੈਕਟ ਕੋਸਟ, ਜਿਹੜੀ ਹਾਰਵੈਸਟਿੰਗ ਕੋਸਟ ਹੈ, ਪਲਾਂਟਿੰਗ ਕੋਸਟ ਹੈ, ਮਤਲਬ ਉਹ 40-50% ਉਹ ਹੋ ਜਾਂਦੀ ਹੈ। ਇਨ ਦਾ ਐਂਡ ਜੇ ਤੁਸੀਂ 1,000-2,000 ਬਣਾਉਣਾ, ਸੁਣਿਆ ਉਹ ਵੀ ਨੀ ਬਣਦਾ, ਸੁਣਿਆ ਮੈਂ ਉਹ ਵੀ ਨੀ ਬਣਦਾ, ਪਰ ਯੂ ਨੋ ਫਿਰ ਉਹ ਮਤਲਬ ਰੋਂਗ ਕੀ ਹੈ ਜਿਹੜੀ 45%, ਜੇ 45,000 ਠੇਕਾ ਹੈ ਨਾ ਤੇ ਦੈਟਸ, ਜੇ ਲੱਖ ਇਨਕਮ ਹੈ ਤਾਂ 45% ਕੋਸਟ ਹੈ, ਉਹ ਇੰਨੀ ਨੀ ਹੋਣੀ ਚਾਹੀਦੀ। ਕੋਸਟ ਸ਼ੁਡ ਬੀ ਅਰਾਊਂਡ 20-30%, 20-30% ਦੇ ਵਿਚ ਹੋਣੀ ਚਾਹੀਦੀ ਹੈ ਲੈਂਡ ਕੋਸਟ, ਚਾਹੇ ਉਹ ਤੁਹਾਡੀ ਆਪਣੀ ਲੈਂਡ ਹੈ ਚਾਹੇ ਤੁਸੀਂ ਠੇਕੇ ਤੇ ਲਈ ਹੈ। ਜੇ ਆਪਣੀ ਲੈਂਡ ਹੈ ਤਾਂ ਤੁਹਾਨੂੰ ਮਤਲਬ ਉਸ ਸਮੇਂ ਤੁਸੀਂ ਕਿਸ਼ਤ ਦੇ ਰਹੇ ਹੋ ਬੈਂਕ ਨੂੰ ਲੈਂਡ ਬਾਏ ਕਰਕੇ, ਉਹ ਵਿਚ ਇਨਕਲੂਡਿਡ ਹੈ। ਸੋ ਉਹ ਜਿਹੜੀ ਨਾ ਪੈਰਿਟੀ ਹੈ ਨੀ, ਬਬਲ ਹੈ, ਉਹ ਬਬਲ ਹੈ ਇੱਕ ਹਨਾ, ਤੇ ਉਹ ਲੈਂਡ ਵੈਲਿਊ ਨੂੰ
ਤੁਹਾਡੀ ਗੱਲ ਨੂੰ ਟੋਕ ਕੇ ਇੰਟਰਫੇਅਰ ਕਰਨਾ ਚਾਹਨਾ
ਜੀ,
ਕਿ ਜਿਹੜੀ ਸਾਡੀ ਐਗਰੀਕਲਚਰ ਆ, ਪੰਜਾਬ ਦੀ ਐਗਰੀਕਲਚਰ ਜਾਂ ਫਾਰਮਿੰਗ ਜਿਹੜੀ ਪ੍ਰੈਕਟਿਸ ਆ, ਜਿਹੜੀ ਫਾਰਮਿੰਗ ਪ੍ਰੈਕਟਿਸ ਤੁਸੀਂ ਕਰਦੇ ਆ ਨਾ, ਇਹ ਦੋ ਟ੍ਰੈਡੀਸ਼ਨਲ ਜਿਹੜੀਆਂ ਕ੍ਰੋਪਸ ਆ ਸਾਡੀਆਂ, ਝੋਨਾ ਤੇ ਕਣਕ, ਇਹਨਾਂ ਦੇ ਆਲੇ ਦੁਆਲੇ ਘੁੰਮਦਿਆਂ ਆਪਣੇ ਆਪ ਨੂੰ ਇੱਕ ਸੇਫਟੀ ਨੈਟਵਰਕ ਵਿਚ ਰੱਖਦੇ ਆ। ਅਸੀਂ ਐਗਰੀਕਲਚਰ ਨੂੰ ਜਾਂ ਫਾਰਮਿੰਗ ਨੂੰ ਐਜ਼ ਏ ਬਿਜ਼ਨਸ ਨਹੀਂ ਦੇਖਦੇ। ਜੇ ਤੁਸੀਂ ਕਿਸੇ ਬਿਜ਼ਨਸ ਨੂੰ ਚਲਾਉਣਾ ਹੁੰਦਾ ਹੈ ਨਾ, ਤੁਹਾਨੂੰ ਰਿਸਕ ਲੈਣੇ ਪੈਂਦੇ ਆ, ਉਹਦੇ ਵਿਚ ਰਿਸਕ ਐਲੀਮੈਂਟ ਹੁੰਦੇ ਆ। ਜੇ ਤੁਸੀਂ ਰਿਸਕ ਲੈ ਕੇ, ਜੋਖਮ ਲੈ ਕੇ ਕਿਸੇ ਬਿਜ਼ਨਸ ਨੂੰ ਚਲਾਉਣੇ ਆ ਨਾ, ਤਾਂ ਤੁਹਾਨੂੰ ਘਾਟਾ ਵੀ ਪੈ ਸਕਦਾ ਤੇ ਤੁਹਾਨੂੰ ਮੈਸਿਵ ਪ੍ਰੋਫਿਟ ਵੀ ਹੋ ਸਕਦਾ। ਮੈਂ ਜਿਹੜੀ ਗੱਲ ਤੇ ਆਉਣਾ ਚਾਹੁੰਦਾ, ਮੇਰੀ ਗੱਲ ਇਹ ਆ ਕਿ ਜੇ ਤੁਸੀਂ ਖੇਤੀਬਾੜੀ ਚੋਂ, ਫਾਰਮਿੰਗ ਚੋਂ ਪ੍ਰੋਫਿਟ ਲੈਣਾ, ਤਾਂ ਇਹਦੇ ਵਿਚ ਡਾਇਵਰਸੀਫਿਕੇਸ਼ਨ ਲਾਣੀ ਪੈਣੀ। ਤੁਹਾਨੂੰ ਅਜਿਹੀ ਫਸਲ ਸੋਚ ਕੇ ਲਾਓ ਜਿਹੜੀ ਤੁਸੀਂ ਸੋਚਦੇ ਆ ਕਿ ਦੂਜੇ ਕੋਲ ਨਹੀਂ ਹੈ, ਤੇ ਤੁਸੀਂ ਇਹ ਵੀ ਸੋਚ ਕੇ ਚੱਲਦੇ ਆ ਕਿ ਉਹਦੀ ਡਿਮਾਂਡ ਵਧੇਗੀ ਜਾਂ ਤੁਸੀਂ ਪ੍ਰਾਈਵੇਟਲੀ ਉਹਨੂੰ ਵੇਚ ਸਕਦੇ ਆ। ਅਜਿਹੀ ਫਸਲ ਲਾਓ ਜਿਹਦੀ ਪ੍ਰਾਈਸ
ਜੀ, ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਅਮਰੀਕ ਜੀ, ਇਹ ਤਾਂ ਦੇਖੋ ਉਹ ਤਾਂ ਫਿਰ ਫਰਦਰ ਹੋਰ ਆ ਜਾਂਦੀ ਹੈ ਨਾ, ਵੀ ਜਿਹੜਾ ਫਾਰਮਰ ਹੈ, ਕਿਸਾਨ ਹੈ, ਉਹ ਆਪਣੇ ਨਿਆਣਿਆਂ ਨੂੰ ਜਾਂ ਆਪ ਕਿੰਨਾ ਸਕਿੱਲ ਅਪ ਹੁੰਦਾ ਆ, ਕੀ ਉਹਦੇ ਕੋਲ ਹੋਰ ਫਸਲਾਂ ਲਾਉਣ ਦਾ, ਹੋਰ ਉਹਨੂੰ ਮਾਰਕੀਟ ਕਰਨ ਦਾ, ਕਈ ਉਹਦੇ ਕੋਲ ਹੁਨਰ ਹੈ, ਕੀ ਉਹਨੇ ਆਪਣੇ ਆਪ ਨੂੰ ਅਪਗ੍ਰੇਡ ਕੀਤਾ, ਕੀ ਉਹ ਇਸ ਚੀਜ਼ ਦੇ ਕੈਪੇਬਲ ਹੈ। ਕਿ ਹੁਣ ਆਪਣੀ ਗੱਲ ਚੱਲ ਰਹੀ ਸੀ ਬਬਲ ਦੀ, ਕਿ ਜਿਹੜਾ ਬਬਲ ਹੈ, ਠੇਕਿਆਂ ਵਾਲਾ ਬਬਲ ਹੈ, 45,000, 50,000, 55,000 ਬੋਲੀਆਂ ਵੀ ਲੱਗਦੀਆਂ ਨੇ, ਉਹ ਕਈ ਵਾਰੀ ਸਿਰਫ ਇੱਜ਼ਤ ਲਈ ਲੱਗਦੀਆਂ ਨੇ, ਠੀਕ ਹੈ, ਇੱਕ ਬਬਲ ਕ੍ਰੀਏਟ ਹੋ ਰਿਹਾ ਆਰਟੀਫਿਸ਼ਲ। ਹੁਣ ਉਸ ਆਰਟੀਫਿਸ਼ਲ ਬਬਲ ਦੇ ਉੱਤੇ, ਮਤਲਬ 50,000, 45,000 ਦੇ ਉੱਤੇ ਜਿਹੜੀ ਉਹ ਜ਼ਮੀਨ ਦੀ ਕੀਮਤ ਉੱਥੇ ਸੈੱਟ ਕਰ ਦਿੱਤੀ ਜਾਂਦੀ ਹੈ ਕਿ 45 ਲੱਖ ਜੀ, 50 ਲੱਖ ਖੇਤ ਦਾ, ਹੁਣ ਆਮਦਨ ਨਿਕਲਦੀ ਨੀ ਉਹਦੇ ਚੋਂ, ਉਹਦੇ ਤੇ ਉਹਦਾ ਵੈਲਿਊ ਹੈ ਨੀ ਕੋਈ, ਉਹ ਆਰਟੀਫਿਸ਼ਲੀ ਵੱਧ ਰਿਹਾ ਸਾਰਾ ਕੁਝ। ਹੁਣ ਕੀ ਹੋਇਆ, ਨੋਟਬੰਦੀ ਕਰਕੇ ਉਹ ਜਿਹੜਾ ਬਬਲ ਬਸਟ ਹੋ ਗਿਆ, ਹੁਣ ਉਹ 10 ਤੋਂ ਤੁਸੀਂ 10 ਲੱਖ ਨੂੰ ਵੀ ਉੱਥੇ ਨੀ ਪੁੱਛਦਾ। ਇਹ ਜਿਹੜਾ ਸਮੇਂ ਨੇ ਕਰੈਕਟ ਕਰਨਾ ਹੀ ਕਰਨਾ, ਮੈਂ ਕਾਫੀ ਦੇਰ ਤੋਂ ਵੈਸੇ ਇਹ ਕਹਿ ਰਿਹਾ ਸੀ ਕਿ ਇਹ ਹੋਣਾ ਹੀ ਹੋਣਾ ਆ। ਹੁਣ ਪੰਜਾਬ ਦੇ ਵਿਚ ਬਹੁਤ ਸਾਰੇ ਸ਼ਹਿਰਾਂ ਦੇ ਬਾਹਰ ਬਾਹਰ ਪਲਾਟ ਕੱਟ ਹੋਏ ਨੇ, ਬੜੀਆਂ ਕਲੋਨੀਆਂ ਬਣੀਆਂ, ਸਾਰਾ ਕੁਝ, ਉਹਨਾਂ ਦੇ ਪ੍ਰਾਈਸਿਸ ਵੀ ਇੱਦਾਂ ਹੀ ਆ, ਬਬਲ ਬਣੇ ਆ, NRI ਆ ਰਹੇ ਨੇ ਉਹ ਲੈ ਰਹੇ ਨੇ, ਜਾਂ ਇੰਡੀਆ ਦੇ ਜਿਹੜੇ ਬਲੈਕੀਏ ਨੇ, ਟੈਕਸ ਚੋਰੀ ਕਰਦੇ ਨੇ, ਬਾਣੀਏ ਨੇ, ਫੈਕਟਰੀਆਂ ਵਾਲੇ ਨੇ, ਉਹ ਉੱਥੇ ਲੈ ਕੇ ਛੱਡ ਰਹੇ ਨੇ ਆਪਣੇ ਨਾਂ ਤੇ ਬੇਨਾਮੀਆਂ ਪ੍ਰਾਪਰਟੀਆਂ ਲੈ ਕੇ ਛੱਡ ਰਹੇ ਨੇ। ਸੋ ਉਹ ਇੱਕ ਬਬਲ ਬਣੀ, ਉਹਦੇ ਨਾਲ ਕੀ ਹੋਇਆ ਕਿ ਜਿਹੜਾ ਬਲੈਕ ਮਾਰਕੀਟ ਹੈ ਜਾਂ ਅਮੀਰ ਤਬਕਾ ਆ, ਉਹ ਪ੍ਰਾਪਰਟੀਆਂ ਲੈ ਰਹੇ ਨੇ, ਉਹਨਾਂ ਚ ਆਦਾਨ ਪ੍ਰਦਾਨ ਹੋ ਰਿਹਾ ਹੈ। ਪਰ ਜਿਹੜਾ ਆਮ ਬੰਦਾ ਉੱਥੇ ਜੋਬ ਕਰ ਰਿਹਾ, ਇੱਕ ਤਾਂ ਕਰ ਰਿਹਾ ਸਰਕਾਰੀ ਜੋਬ, ਉਹ ਤਾਂ ਅਫੋਰਡ ਕਰ ਸਕਦਾ ਆ 2-4 ਸਾਲ ਬਾਅਦ, ਇੱਕ ਜਿਹੜੇ ਪ੍ਰਾਈਵੇਟ ਸੈਕਟਰ ਚ ਜੋਬ ਕਰ ਰਹੇ ਨੇ, ਜਿਨ੍ਹਾਂ ਦੀ ਤਨਖਾਹ ਜਿਹੜੀ 8 ਤੋਂ ਲੈ ਕੇ ਜਿਹੜੇ 15,000 ਦੇ ਵਿਚ ਫਲੈਕਚੁਏਟ ਕਰਦੀ ਹੈ, ਉਹ 10 ਸਾਲ ਪਲਾਟ ਵੀ ਨਹੀਂ ਅਫੋਰਡ ਕਰ ਸਕਦੇ। ਸੋ ਬਹੁਤਾਤ ਜਿਹੜੀ ਪੰਜਾਬ, ਹਾਂ ਜਿਹੜੀ ਬਹੁਤਾਤ ਪੰਜਾਬ ਦੇ ਵਿਚ ਹੈ, ਜਿਹੜੇ ਨੇਟਿਵ ਲੋਕ ਹੈ ਉਨ੍ਹਾਂ ਲਈ ਤਾਂ ਉਹ ਅਨਅਫੋਰਡੇਬਲ, ਉਹ ਤਾਂ ਬਬਲ ਹੈ, ਉਹ ਤਾਂ ਉਤੋਂ ਪਿਸ ਰਹੇ ਨੇ।
ਤੁਸੀਂ ਕਹਿ ਰਹੇ ਹੋ ਪਲਾਟ ਨਹੀਂ ਅਫੋਰਡ ਕਰ ਸਕਦੇ, ਉਹ ਤਾਂ ਆਪਣਾ ਆਮ ਜਿਹੜਾ ਜੀਵਨ ਆ ਉਹ ਵੀ ਇੰਨੀ ਤਨਖਾਹ ਨਾਲ ਅਫੋਰਡ ਨਹੀਂ ਕਰ ਸਕਦੇ, ਜਿੱਦਾਂ ਦੇ ਕਸਟਮ ਟ੍ਰੈਡੀਸ਼ਨ ਹੋ ਗਏ ਆ, ਜਿੱਦਾਂ ਦੀ ਡਿਮਾਂਡ ਅੱਜ ਕੱਲ ਉੱਥੇ ਪੰਜਾਬ ਦੇ ਵਿਚ ਰਹਿਣ ਸਹਿਣ ਹੋ ਗਿਆ ਆ, ਉਹ ਵੀ ਨਹੀਂ ਅਫੋਰਡ ਕਰ ਸਕਦੇ। ਅਮਨਦੀਪ, ਇੱਕ ਹੋਰ ਵੀ ਇੱਥੇ ਕਿਹਾ ਜਾਂਦਾ ਕਿ ਸਿਡਨੀ ਦੀਆਂ ਪ੍ਰਾਈਸਿਸ ਜਾਂ ਹੋਰ ਪੰਜਾਬ ਦੀਆਂ ਪ੍ਰਾਈਸਿਸ ਇਸ ਲਈ ਵਧੀਆਂ ਕਿ ਪਾਪੂਲੇਸ਼ਨ ਵੱਧ ਰਹੀ ਸੀ। ਪਾਪੂਲੇਸ਼ਨ ਤਾਂ ਹਰੇਕ ਜਗ੍ਹਾ ਵੱਧਦੀ ਹੈ, ਪਾਪੂਲੇਸ਼ਨ ਵੱਧ ਜਾਂਦੀ ਹੈ, ਲੇਕਿਨ ਉਹਦੇ ਕਰਕੇ ਨਹੀਂ ਸੀ। ਤੁਹਾਡੀਆਂ ਗੱਲਾਂ ਤੋਂ ਲੱਗਦਾ, ਤੁਹਾਡੀਆਂ ਗੱਲਾਂ ਤੋਂ ਇਹ ਪੁਆਇੰਟ ਸਾਹਮਣੇ ਆਇਆ ਕਿ ਇਹ ਜਿਹੜਾ ਆਰਟੀਫਿਸ਼ੀਅਲ ਬਬਲ ਸਕੇਟ ਪੰਜਾਬ ਵਿੱਚ ਕੀਤਾ ਗਿਆ ਸੀ, ਇਹ ਚੌਧਰ ਟੋਣੇ ਦੇ ਨਾਲ ਕੀਤਾ ਗਿਆ ਸੀ, ਤੇ ਜਿਹੜੇ ਓਵਰਸੀਜ਼ ਤੋਂ ਲੋਕ ਆਉਂਦੇ ਸੀ ਉਹਨੇ ਕੀਤਾ, ਜਾਂ ਬਲੈਕ ਮਾਰਕੀਟਸ ਜਿਹੜੇ ਸੀ ਉਹਨੇ ਕੀਤਾ, ਜਿਨ੍ਹਾਂ ਕੋਲ ਪੈਸਾ ਪਤਾ ਨੀ ਕਿੱਥੋਂ ਆ ਜਾਂਦਾ, ਇੰਨਾ ਪੈਸਾ ਫਿਰ ਇਨਵੈਸਟਮੈਂਟ
ਕਰਦੇ ਉਹਨਾਂ ਤੋਂ ਮੋਰ ਲਾਈਕਲੀ ਵਾਧੂ ਇਨਕਮ ਉਨੀ ਡਿਸਪੋਜ਼ ਕਰਨੀ ਹੁੰਦੀ ਆ, ਚਾਹੇ ਚਲੋ ਵਾਈਟ ਮਨੀ ਹੋਵੇ ਚਾਹੇ ਬਲੈਕ ਹੋਵੇ, ਮਤਲਬ ਉਹ ਨਹੀਂ ਹੈਗਾ। ਪਰ ਜਿਨ੍ਹਾਂ ਕੋਲ ਵਾਧੂ ਇਨਕਮ ਹੈ ਉਹ ਕੀ ਕਰ ਰਹੇ ਨੇ, ਜਿਹੜੇ ਲੋਕਲ ਬੰਦੇ ਆ ਉਹਨਾਂ ਨੂੰ ਪ੍ਰੋਬਲਮ। ਹੁਣ ਸਿਡਨੀ ਦੇ ਵਿਚ ਤੇ ਮੈਲਬਰਨ ਚ ਕੀ ਹੋ ਰਿਹਾ ਸੀ, ਉਥੇ ਵੀ ਇਹੀ ਕੁਛ ਹੋ ਰਿਹਾ ਸੀ। ਚਾਈਨਾ ਤੋਂ ਜਿਹੜਾ ਪੈਸਾ ਉਹ ਲੋਕੀ ਉਥੋਂ ਲਿਆ ਕੇ ਇੱਥੇ ਸੁੱਟ ਰਹੇ ਸੀ ਓਵਰਸੀਜ਼, ਜਾਂ ਇੱਥੋਂ ਦੇ ਜਿਹੜੇ ਇਨਵੈਸਟਰ ਸੀ ਉਹ ਭਾਅ ਚੱਕ ਚੱਕ ਕੇ ਲੈ ਰਹੇ ਸੀ ਪ੍ਰਾਪਰਟੀਆਂ। ਉਹਦੇ ਨਾਲ ਜਿਹੜੇ ਸਾਡੇ ਮੁੰਡੇ ਕੁੜੀਆਂ ਇੱਥੇ ਕੰਮ ਕਰਦੇ ਨੇ, ਅਮਰੀਕ ਜੀ ਇੱਕ ਫਾਰਮੂਲਾ ਸੀਗਾ ਆਸਟ੍ਰੇਲੀਆ ਦੇ ਵਿੱਚ, ਵੀ ਜੇ ਤੁਸੀਂ ਜਿੱਦਾਂ ਡਿਗਰੀ ਪੂਰੀ ਕਰਦੇ ਹੋ ਆਪਣੀ ਬੱਚੇ ਸਾਡੇ, ਉਹ ਤੋਂ ਬਾਅਦ ਡਿਗਰੀ ਪੂਰੀ ਕਰਨ ਤੋਂ ਬਾਅਦ ਇੱਕ ਟਾਈਮ ਇਹ ਸੀਗਾ ਵੀ ਆਪਣੀ ਡਿਗਰੀ ਪੂਰੀ ਕਰੋ, ਤੁਹਾਨੂੰ ਡਿਗਰੀ ਕਰਦੇ ਕਰਦੇ ਜੋਬ ਮਿਲ ਜਾਣੀ ਆ ਟਵਰਡਸ ਐਂਡ, ਪਰ ਨਾਲ ਵੀ ਕਰਨੀ ਆ ਤੁਹਾਨੂੰ ਪੱਕੀ ਜੋਬ ਉਹਨਾਂ ਨੇ ਕਰ ਲੈਣੀ ਆ। ਤੁਸੀਂ 3 ਸਾਲ ਕੰਮ ਕਰੋ, 3 ਸਾਲ ਰਹੋ ਕਿਰਾਏ ਤੇ, ਮਤਲਬ ਜੇ ਤੁਹਾਡੀ ਮਤਲਬ ਪਿੱਛੋਂ ਸਪੋਰਟ ਹੈ ਨੀ, 3 ਸਾਲ ਦੇ ਵਿਚ ਤੁਸੀਂ ਮਤਲਬ ਘਰ ਲੈਣ ਦਾ ਡਿਪੋਜ਼ਿਟ ਜਿਹੜਾ ਦੇ ਸਕਦੇ ਆ, ਔਰ 7 ਸਾਲਾਂ ਦੇ ਵਿਚ ਘਰ ਫ੍ਰੀ ਕਰ ਸਕਦੇ ਆ, ਠੀਕ ਹੈ ਨਾ। ਸੋ 7 ਸਾਲ ਦੇ ਵਿਚ ਇੱਕ ਜਿਹੜਾ ਆਸਟ੍ਰੇਲੀਅਨ ਹੈ ਉਹ ਹੋਮ ਓਨਰ ਬਣ ਸਕਦਾ।
ਬਿਲਕੁਲ ਤੁਹਾਡੀ ਗੱਲ ਠੀਕ ਆ। ਅੱਜ ਤੋਂ 15-10 ਸਾਲ ਪਹਿਲਾਂ ਚਲ ਜਾਓ ਤਾਂ ਸਿਡਨੀ ਦੇ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਦੇ ਵਿਚ ਅਤੇ ਈਵਨ ਸਾਰੇ ਕਸਬਿਆਂ ਦੇ ਵਿਚ ਜੇ ਤੁਸੀਂ ਪ੍ਰਾਈਸ ਨੂੰ ਕੰਪੈਰੀਜ਼ਨ ਕਰਦੇ ਸੀ ਨਾ, ਆਲਮੋਸਟ ਸੇਮ ਆਉਂਦੀ ਸੀ। ਸਿਡਨੀ ਵਿਚ ਉਨੀਆਂ ਪ੍ਰਾਈਸਿਸ ਹੁੰਦੀਆਂ ਸੀ, ਮੈਲਬੋਰਨ ਵਿਚ ਵੀ, ਐਡਲੇਟ ਦੇ ਵਿਚ ਵੀ, ਤੇ ਈਵਨ ਦੇ ਰੀਜਨਲ ਇਲਾਕਿਆਂ ਚ ਉਨ੍ਹਾਂ ਵਿਚ ਵੀ ਸੇਮ ਪ੍ਰਾਈਸਿਸ ਸੀ। ਪਿਛਲੇ 8-9 ਸਾਲ ਤੋਂ ਇਹ ਇਮਬੈਲੈਂਸ ਹੋਇਆ, ਸਿਡਨੀ ਦੀਆਂ ਪ੍ਰਾਈਸਿਸ ਇੰਨੀਆਂ ਰੌਕ ਹਾਈਟ ਹੋ ਗਈਆਂ, ਇੱਧਰ ਦੀਆਂ ਮੈਲਬੋਰਨ ਦੀਆਂ ਪ੍ਰਾਈਸਿਸ ਬਹੁਤ ਵੱਧ ਗਈਆਂ, ਲੇਕਿਨ ਬਾਕੀ ਜਿਹੜੇ ਸਿਟੀ ਬ੍ਰਿਸਬੇਨ ਨੂੰ ਲੈ ਲਓ ਉੱਥੇ ਵੀ ਵਧੀਆ, ਲੇਕਿਨ ਬਾਕੀ ਜਿਹੜੇ ਇੱਥੇ ਦੇ ਸੂਬੇ ਆ ਉਹਨਾਂ ਵਿਚ ਪ੍ਰਾਈਸਿਸ ਨਹੀਂ ਬਣੀ। ਫੋਰ ਐਗਜ਼ਾਮਪਲ ਤੁਸੀਂ ਤਸਮਾਨੀਆ ਲੈ ਲਓ, ਤਸਮਾਨੀਆ ਦੇ ਸ਼ਹਿਰਾਂ ਵਿਚ ਹਾਬਰਟ ਨੂੰ ਛੱਡ ਕੇ ਬਾਕੀ ਸ਼ਹਿਰਾਂ ਵਿਚ ਜਿਹੜੀਆਂ ਪ੍ਰਾਈਸਿਸ ਬਹੁਤ ਠੀਕ ਆ, ਬਹੁਤ ਜਿਹੜਾ 6-7 ਸਾਲ ਵਿਚ ਤੁਸੀਂ ਆਪਣਾ ਘਰ ਫ੍ਰੀ ਕਰਾ ਸਕਦੇ ਆ ਜੇ ਤੁਸੀਂ ਉੱਥੇ ਰਹਿੰਦੇ ਆ, ਤੁਹਾਡੇ ਕੋਲ ਚੰਗੀ ਜੋਬ ਆ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਪਹਿਲਾਂ ਆਸਟ੍ਰੇਲੀਆ ਚ ਇੱਦਾਂ ਸਾਰੇ ਹੁੰਦਾ ਸੀ, ਲੇਕਿਨ ਹੁਣ ਜਿਹੜਾ ਸੁਖਵੀਰ ਸਾਹਿਬ ਨੇ ਪੰਗ ਜਿਹਾ ਫੈਲ ਗਿਆ ਸੀ ਬਬਲ, ਉਹਦੇ ਤੇ ਹੁਣ ਥੋੜਾ ਜਿਹਾ ਕੰਟਰੋਲ ਹੋ ਰਿਹਾ।
ਦੇਖੋ ਇਹ ਬਬਲ ਬਸਟ ਹੋਣਾ ਹੀ ਹੋਣਾ ਆ। ਇਹ ਦੇਖੋ ਤੁਸੀਂ ਮੈਨੂੰ ਪੁੱਛਿਆ ਸੀ ਚੰਗਾ ਹੈ ਜਾਂ ਗਲਤ ਹੈ, ਜਿਹੜੀ ਤਾਂ ਹੈਗੀ ਆਮ ਤਬਕਾ ਆਮ ਲੋਕ ਨੇ ਕੰਮ ਕਾਰਾਂ ਵਾਲੇ ਉਹਨਾਂ ਲਈ ਤਾਂ ਹੈਗਾ ਇਹ ਬਹੁਤ ਵਧੀਆ ਬਬਲ ਬਸਟ ਹੋਣਾ,
ਠੀਕ
ਹੈ। ਜਿਹੜੇ ਹੈਗੇ ਇਨਵੈਸਟਰ ਜਿਨ੍ਹਾਂ ਨੇ ਘਰ ਮਤਲਬ ਇਸ ਬੇਸ ਤੇ ਲਏ ਸੀ ਕਰਜ਼ੇ ਚੱਕੇ ਸੀ ਉਹਨਾਂ ਲਈ ਇਹ ਬੈਡ ਹੈ ਆਫਕੋਰਸ, ਪਰ ਜਿਹੜੀ ਰੇਸ਼ੋ ਹੈ ਬਹੁਤਾਤ ਪਾਪੂਲੇਸ਼ਨ ਜਿਹੜੀ ਆ ਉਹ ਲੋੜਵੰਦ ਹੈ ਉਹਨਾਂ ਲਈ ਵਧੀਆ ਹੈ, ਤੇ ਜਿਹੜੇ ਪੈਸੇ ਵਾਲੇ ਉਹ ਥੋੜੇ ਨੇ। ਪਰ ਮੈਂ ਇੱਥੇ ਇਹ ਦੱਸਦਾ ਵੀ ਕੋਈ ਇੱਥੇ ਸਬਕ ਲੈਣਾ ਇਹ ਬਣਦਾ ਕਿ ਫੋਰ ਐਗਜ਼ਾਮਪਲ ਕੋਈ ਪੈਸੇ ਵਾਲਾ ਬੰਦਾ ਹੈ ਜਿਹਨੇ ਕੋਈ ਪੈਸੇ, ਚਲੋ ਮੰਨ ਲਓ ਤੁਸੀਂ ਮੈਨੂੰ ਹੀ ਕਹਿ ਲਓ ਕਿ ਮੇਰੇ ਕੋਲ ਬਹੁਤ ਪੈਸੇ ਆ, ਠੀਕ ਹੈ ਨਾ। ਸੋ ਇਸ ਕਰਕੇ ਕਹਿਣ ਚ ਕੀ
ਹਰਜ਼,
ਕਹਿਣ ਚ ਕੀ ਹਰਜ਼ ਆ,
ਮੈਨੂੰ ਵੀ ਕਹਿ
ਦਿਓ। ਚਲੋ ਮਤਲਬ ਆਪਾਂ ਬਹੁਤ ਅਮੀਰ ਆ ਤੇ ਆਪਣਾ ਕੋਲ ਬਹੁਤ ਪੈਸੇ ਆ, ਹਾਂ, ਤੇ ਹੁਣ ਗੱਲ ਇਹ ਹੈ ਕਿ ਜਦੋਂ ਵੀ ਕੋਈ ਵੀ ਬੰਦਾ ਜਿਹਦੇ ਕੋਲ ਪੈਸੇ ਹੋਣ ਨਾ ਉਹਨੂੰ ਬੜੇ ਧਿਆਨ ਦੇ ਨਾਲ ਪੈਸੇ ਲਾਣੇ ਚਾਹੀਦੇ ਆ, ਘਰ ਉਦਾਂ ਦਾ ਲੈਣਾ ਚਾਹੀਦਾ, ਬੋਲੀਆਂ ਦੇ ਵਿਚ ਆਪਣੀ ਇੱਜ਼ਤ ਦਾ ਮਸਲਾ ਨੀ ਬਣਾਉਣਾ ਚਾਹੀਦਾ, ਠੇਕੇ ਲੈਣ ਵੇਲੇ ਇੱਜ਼ਤ ਦਾ ਮਸਲਾ ਨੀ ਬਣਾਉਣਾ ਚਾਹੀਦਾ। ਸਿਆਣੇ ਕਹਿੰਦੇ ਆ ਕਿ ਪੈਸਾ ਬਣਾਉਣਾ ਬਹੁਤ ਔਖਾ ਆ, ਬਣਾ ਕੇ ਕਹਿੰਦੇ ਸਾਂਭਣਾ ਉਹ ਤੋਂ ਵੀ ਔਖਾ ਆ। ਸੋ ਇਸ ਕਰਕੇ
ਬਿਲਕੁਲ ਬਿਲਕੁਲ
ਹਾਂਜੀ, ਇਸ ਕਰਕੇ ਮਤਲਬ ਆਪਾਂ ਸੱਚੇ ਤਰੀਕੇ ਦੇ ਨਾਲ ਇਸ ਪੈਸੇ ਨੂੰ ਸਾਂਭੀਏ। ਪੰਜਾਬ ਦੇ ਵਿਚ ਜਿਹੜੀ ਮੂਲ ਸਮੱਸਿਆ ਆ ਠੇਕਿਆਂ ਦੀ ਕਿਸਾਨਾਂ ਦੀ ਦੁਰਗਤੀ ਦੀ ਉਹ ਹੈਗੀ ਆ ਜ਼ਿਆਦਾਤਰ ਜਿਹੜੀ ਇੱਜ਼ਤ ਦੇ ਮਸਲੇ, ਅਸੀਂ ਵਧਾ ਚੜਾ ਕੇ ਠੇਕਿਆਂ ਦੀ ਬੋਲੀਆਂ ਦਿੰਦੇ ਆ, ਵਧਾ ਚੜਾ ਕੇ ਅਸੀਂ ਜ਼ਮੀਨਾਂ ਖਰੀਦਦੇ ਆ ਅਣਖ ਦੇ ਵਿਚ ਬਾਹਰੋਂ ਪੈਸੇ ਦੀ ਸਪੋਰਟ ਲੈ ਕੇ, ਔਰ ਉਹਦੇ ਵਿਚੋਂ ਉਨੀ ਆਮਦਨ ਨਿਕਲਦੀ ਨੀ, ਫਿਰ ਅਸੀਂ ਵਧਾ ਚੜਾ ਕੇ ਫੁਕਰਾ ਪੰਥੀ ਕਰਦੇ ਆ, ਵਿਆਹ ਕਰਦੇ ਆ, ਸ਼ਾਦੀਆਂ ਕਰਦੇ ਆ, ਖਰਚੇ ਕਰਦੇ ਆ, ਕਬੀਲਦਾਰੀਆਂ ਅਸੀਂ ਇਕ ਦੂਜੇ ਦੇ ਉੱਤੋਂ ਦੀ ਪੈ ਕੇ ਦੂਜਿਆਂ ਨੂੰ ਹੇਠਾਂ ਲਾਣ ਦੇ ਲਈ ਕਰਦੇ ਆ। ਇਹ ਮੂਲ ਸਮੱਸਿਆ ਆ ਪੰਜਾਬ ਦੀ ਦੁਰਗਤੀ ਦੀ, ਉੱਥੇ ਸਰਕਾਰਾਂ ਦਾ ਵੀ ਘੱਟ ਦੋਸ਼ ਹੈ, ਬਾਕੀਆਂ ਦਾ ਵੀ ਘੱਟ ਦੋਸ਼ ਹੈ, ਦੋਸ਼ ਹੈ ਤਾਂ ਦੱਦਾ ਦੋਸ਼ ਨਾ ਦੇਈ ਕਿਸੇ, ਦੋਸ਼ ਕਰਮਾ ਆਪਣੇ ਆ। ਸੋ ਆਪਣੇ ਥੋੜੇ ਜਿਹਾ ਆਪਾਂ ਸਹੀ ਰੱਖੀਏ, ਮੈਥਮੈਟਿਕ ਤਾਂ ਜ਼ਿਆਦਾ ਵਧੀਆ। ਸੋ ਅਮਰੀਕ ਜੀ, ਗਾਰਡਨ ਦੇ ਸੰਬੰਧੀ ਬਹੁਤ ਜਾਣਕਾਰੀਆਂ ਆ ਰਹੀਆਂ ਨੇ, ਪੁੱਛ ਰਹੇ ਨੇ, ਤੇ ਪ੍ਰੋਪਰਟੀ ਦੀ ਗੱਲ ਚੱਲ ਰਹੀ ਹੈ ਤੇ ਲੱਕੀ ਖਰੜਾ ਜੀ ਕਹਿ ਰਹੇ ਨੇ ਕਿ ਜਿਹੜੀ ਕਰੇਨਬੋਰਨ ਮੈਲਬਨ ਦਾ ਇਲਾਕਾ ਆ ਉਥੇ ਕਹਿੰਦੇ ਵੀ ਦੇਖ ਲਓ ਵੀ ਲੈਂਡ ਪ੍ਰਾਈਸ ਜਿਹੜੀ ਆ 375 ਸਕੁਏਅਰ ਮੀਟਰ ਬਲਾਕ ਦੀ 340,000 ਦਾ ਬਲਾਕ ਹੈ 375 ਸਕੁਏਅਰ ਮੀਟਰ। ਹੁਣ ਚਲੋ ਮੈਂ ਆਪਾਂ ਗਾਣਾ ਲਾਣਾ ਸੀ, ਉਹ ਤੋਂ ਪਹਿਲਾਂ ਮੈਂ ਇਹ ਗੱਲ ਕਰੇ ਲਵਾਂ, ਦੋ ਮਿੰਟ ਚੱਲੀ ਆ। ਜਿਹੜੀ ਸਮੱਸਿਆ ਪੰਜਾਬੀਆਂ ਨੂੰ ਪੰਜਾਬ ਦੇ ਵਿਚ ਤਕਰੀਬਨ 70% ਆਸਟ੍ਰੇਲੀਆ ਦੇ ਵਿਚ ਵੀ ਉਹ ਸਮੱਸਿਆ ਨਾਲ ਹੀ ਲੈ ਆਏ ਆ। ਹੁਣ ਗੁਰੂ ਸਾਹਿਬ ਕਹਿੰਦੇ ਨੇ ਜੋਗੀਆਂ ਨੂੰ, ਅਮਰੀਕ ਜੀ, ਵੀ ਜੋਗੀਆਂ ਨਾਲ ਗੋਸ਼ਟ ਹੁੰਦੀ ਆ ਜੰਗਲ ਦੇ ਵਿਚ ਜਾ ਕੇ, ਵੀ ਉਹ ਕਹਿੰਦੇ ਵੀ ਤੂੰ ਜੰਗਲ ਦੇ ਵਿਚ ਕਿਉਂ ਆਇਆ? ਕਹਿੰਦਾ ਵੀ ਮੈਂ ਤਾਂ ਮਾਤ ਲੋਕ ਤੋਂ ਦੂਰ ਆਇਆ, ਉਹਨਾਂ ਵਿਸ਼ੇ ਵਿਕਾਰਾਂ ਤੋਂ, ਉਹ ਤਾਂ ਗੰਦ ਆ, ਉਹ ਤਾਂ ਆ ਆਇਆ, ਉਹ ਤਾਂ ਉਹ ਆਇਆ। ਉਹ ਫਿਰ ਮਹਾਰਾਜ ਉਹਨਾਂ ਨੂੰ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਕਹਿੰਦਾ ਦੇਸੇ ਛੱਡ ਪਰਦੇਸੇ ਆਇਆ, ਪੰਜ ਚੰਡਾਲ ਨਾਲੇ ਲੈ ਆਇਆ। ਤੇ ਤੂੰ ਆਪਣਾ ਦੇਸ਼ ਛੱਡ ਕੇ ਪਰਦੇਸ ਤਾਂ ਆ ਗਿਆ, ਪਰ ਜਿਹੜੇ ਤੇਰੇ ਪੰਜ ਵਿਕਾਰ ਹੈ, ਚੰਡਾਲ ਹੈ, ਤੂੰ ਉਹ ਤਾਂ ਤੇਰੇ ਨਾਲ ਹੀ ਹੈ, ਠੀਕ ਹੈ ਨਾ। ਸੋ ਇੱਥੇ ਵੀ ਇਹੀ ਸਿਚੁਏਸ਼ਨ ਹੈ। ਹੁਣ ਮੈਂ ਸਿਡਨੀ ਵੀ ਜਾ ਕੇ ਆਇਆ, ਬਹੁਤ ਸਾਰੇ ਲੋਕਾਂ ਨੂੰ ਮਿਲਦਾ ਆ। ਹੁਣ ਅੰਦਰੋਂ ਅੰਦਰ ਸਾਡੇ ਪੰਜਾਬੀ ਇੱਥੇ ਵੀ ਉਸੇ ਜਾਲ ਦੇ ਵਿਚ ਫਸ ਗਏ ਨੇ, ਇਕ ਦੂਜੇ ਦੀ ਦੇਖਾ ਦੇਖੀ, ਇਕ ਦੂਜੇ ਦੇ ਕੰਪੀਟੀਸ਼ਨ ਦੇ ਵਿਚ ਬੇਲੋੜੇ, ਮਤਲਬ ਵੱਡੇ ਵੱਡੇ ਘਰ ਕਈਆਂ ਨੇ ਖਰੀਦ ਲਏ ਨੇ ਬਹੁਤ ਜ਼ਿਆਦਾ ਕਰਜ਼ੇ ਚੱਕ ਕੇ, ਫਿਰ ਸਾਰੀ ਫੈਮਿਲੀਆਂ ਜਿਹੜੀਆਂ ਸਮੱਸਿਆਵਾਂ ਦੇ ਵਿਚ ਨੇ, ਪੈਨਸ਼ਨ ਚ ਵੀ ਆਪਾਂ ਕਿਸ਼ਤ ਕਿੱਦਾਂ ਲਾਣੀ ਆ, ਜੋਬ ਦੇ ਪ੍ਰੈਸ਼ਰ ਹੈ, ਫਿਰ ਸਕਿੱਲ ਅਪ ਹੋਣ ਦੇ ਪ੍ਰੈਸ਼ਰ ਹੈ, ਕਿਉਂਕਿ ਹੁਣ ਕਿਸ਼ਤ ਵੱਧ ਗਈ ਹੈ ਤਾਂ ਤੁਹਾਨੂੰ ਜੇ ਤਰੱਕੀ ਨਹੀਂ ਮਿਲਦੀ ਤਾਂ ਪ੍ਰੋਬਲਮ ਹੈ, ਜੇ ਤਰੱਕੀ ਲੈਣੀ ਹੈ ਤਾਂ ਤੁਹਾਨੂੰ ਪੜ੍ਹਨਾ ਪੈਣਾ, ਜੇ ਪੜ੍ਹਨਾ ਪੈਣਾ ਤਾਂ ਥੋੜੀ ਦੇਰ ਜੋਬ ਛੱਡਣੀ ਪੈਣੀ ਹੈ, ਉਧਰ ਕਿਸ਼ਤ ਕੱਢ ਜਾਣੀ ਹੈ, ਠੀਕ ਹੈ,
ਖਰਚਾ ਵੀ ਕਰਨਾ ਪੈਣਾ,
ਖਰਚਾ ਵੀ ਹੋਣਾ ਤੇ ਕਿਸ਼ਤ ਵੀ ਕੱਢ ਜਾਣੀ ਹੈ। ਸੋ ਉਹ ਆਪਣੇ ਕਹਿ ਲੋ ਕਿ ਚਾਦਰ ਨੂੰ ਦੇਖ ਕੇ ਪੈਰ ਪਸਾਣ ਵਾਲੀ ਗੱਲ ਜਿਹੜੀ ਹੈ ਉਹ ਹੋ ਗਈ ਹੈ। ਇਹ ਤਾਂ ਉਹੀ ਗੱਲ ਹੁੰਦੀ ਹੈ ਜੀ, ਜਦੋਂ ਫਿਰ ਇੱਦਾਂ ਕਿਸ਼ਤ ਚੱਲ ਪੈਂਦੀ ਹੈ ਨਾ, ਫੇਰ ਪਤਾ ਕੀ ਹੁੰਦਾ, ਫਿਰ ਉਹ ਜਿੱਦਾਂ ਇੱਕ ਬੁੜੀ ਨੀ ਸੀ ਚਲੇ ਗਈ, ਕਹਿੰਦੇ ਨਾਲ ਕਿਸੇ ਚਲ ਗਏ ਪੀਰਾਂ ਵਾਲੇ ਥੈ, ਨਗੱਜੇ ਪੀਰ ਦੇ, ਹੈਨਾ, ਕਹਿੰਦੀ ਜਿੱਦਾਂ ਟਰਾਲੀਆਂ ਨੀ ਜਾਂਦੀਆਂ, ਕਹਿੰਦੇ ਚੱਲ ਮੈਂ ਵੀ, ਕਹਿੰਦੇ ਉੱਥੇ ਬੁੜੀ ਕਹਿੰਦੀ ਕਰਨਾ ਕੀ ਆ ਜਾ ਕੇ ਆਪਾਂ ਉੱਥੇ, ਕਹਿੰਦੇ ਬਸ ਚਾਦਰ ਚੜਾਣੀ ਆ, ਚਾਦਰ ਲੈ ਲਈ, ਉਹ ਚਾਦਰ ਲੈ ਲਈ ਹੁਣ ਜਿੰਨੀ ਕੁ ਮੰਜੇ ਤੇ ਆਉਂਦੀ ਆ, ਠੀਕ ਆ। ਤੇ ਉੱਥੇ ਜਦ ਗਈ ਪਤਾ ਹੈ ਨੀ ਸੀ ਵੀ ਨਗੱਜਾ ਪੀਰ ਹੁੰਦਾ ਕੀ ਆ, ਹੁਣ ਨਗੱਜੇ ਪੀਰ ਦੀ ਕਵਰ ਜਿਹੜੀ ਆ ਉਹਦਾ ਮਤਲਬ ਇਹ ਹੁੰਦਾ ਵੀ 9 ਗਜ ਦੀ ਹੁੰਦੀ ਆ ਉਹ, ਤਾਂ ਹੀ ਉਹਨੂੰ ਨਗੱਜਾ ਪੀਰ ਕਹਿੰਦੇ, 9 ਮੀਟਰ ਰੱਖ ਲਓ, ਹੈਨਾ। ਤੇ ਉਹ ਵਿਚਾਰੀ ਲੈ ਕੇ ਗਈ ਆਪਣੇ ਘਰ ਵਾਲੀ ਮੰਗਰ ਚਾਦਰ 7 ਗਜ ਦੀ, ਤੇ ਉਹ ਜਦ ਚਾਦਰ ਉਥੇ ਬਹੁਤ ਰਸ਼ ਤੇ ਕਹਿੰਦੇ ਬੀਬੀ ਮਾਈ ਤੂੰ ਵੀ ਚਾਦਰ ਚੜਾ ਲਾ, ਉਹ ਜਦ ਚਾਦਰ ਚੜਾਉਣ ਲੱਗੀ ਤਾਂ ਉਹ ਜਦੋਂ ਪੈਰ ਢਕਿਆ ਕਰੇ ਤਾਂ ਸਿਰ ਨੰਗਾ ਹੋ ਜਾ ਕਰੇ ਕਵਰ ਦਾ, ਜਦੋਂ ਸਿਰ ਢਕਿਆ ਕਰੇ ਤਾਂ ਪੈਰ ਨੰਗਾ ਹੋ ਜਾ ਕਰੇ। ਉਹਨੂੰ ਵਿਚਾਰੀ ਨੂੰ ਪਹਿਲੀ ਵਾਰੀ ਤਾਂ ਗਈ ਸੀ, ਤੇ ਉਹ ਵਿਚਾਰੀ ਨਿੰਮੋ ਝੁਣੀ ਜੇ ਸਾਰੇ ਲੋਕ ਦੇਖੀ ਜਾਣ ਹੱਸੀ ਜਾਣ, ਉਹ ਨਿੰਮੋ ਝੁਣੀ ਹੋਈ ਕਰੀ ਜਾਵੇ, ਦੱਸ ਪਏ ਬੰਦਾ ਕਹਿੰਦੇ ਚਾਦਰ ਦੇਖ ਕੇ ਪੈਰ ਪਸਾਰੇ, ਆਪਣੀ ਚਾਦਰ ਨੀ ਦੇਖੀ ਵੀ ਮੈਂ ਛੋਟੀ ਲਿਆਂਦੀ ਆ, ਉਹਨੂੰ ਕਹੀ ਜਾਵੇ ਫੇਰ ਦੱਸੋ ਪੀਰ ਸਾਹਿਬ, ਪੀਰ ਨੂੰ ਕਹੀ ਜਾਵੇ ਫੇਰ ਬੰਦਾ ਤਾਂ ਚਾਦਰ ਦੇਖ ਕੇ ਪੈਰ ਪਸਾਰੇ। ਸੋ ਇਹੀ ਹਾਲ ਸਾਡੇ ਇੱਥੇ ਹੋਇਆ ਵੀ ਆਪਾਂ ਚਾਦਰ ਦੇਖ ਕੇ ਪੈਰ ਪਸਾਰੀਏ, ਆਪਾਂ ਮਤਲਬ ਪੀਰ ਨੂੰ ਦੋਸ਼ ਨਾ ਦਈਏ, ਵੱਡੇ ਵੱਡੇ ਘਰਾਂ ਨੂੰ ਦੋਸ਼ ਨਾ ਦਈਏ, ਅਸੀਂ ਥੋੜੇ ਆਪਣਾ ਬਿੱਤ ਦੇਖ ਕੇ ਨਾ ਉਸ ਹਿਸਾਬ ਨਾਲ ਆਪਣੇ ਘਰ ਲਈ ਆਪਣੇ ਪਰਿਵਾਰਾਂ ਨੂੰ ਖੁਸ਼ ਰੱਖੀਏ।
ਅਮਨਦੀਪ, ਇਹਦੇ ਜਿੱਦਾਂ ਸਿਡਨੀ ਤੋਂ ਗੱਲ ਕੀਤੀ ਕਿਸੇ ਨੇ, ਜਿੱਦਾਂ ਮੈਲਬਰਨ ਤੋਂ ਗੱਲ ਸਾਰੇ ਸਰੋਤਿਆਂ ਨੇ ਕੀਤੀ ਆ ਕਿ ਸਾਢੇ ਤਿੰਨ ਪਲਾਟ ਜਿਹੜੀ ਉਹਦੀ ਕੀਮਤ 3.5 ਲੱਖ ਹੈ। ਮੇਰੇ ਖਿਆਲ ਦੇ ਵਿੱਚ ਜੇ ਸਿਡਨੀ ਵਿੱਚ ਇੱਦਾਂ ਦਾ ਪਲਾਟ ਲੈਣਾ ਹੋਵੇ ਨਾ ਚੰਗੀ ਜਗ੍ਹਾ ਤੇ, ਉਹ 5-5.5 ਦੇ ਕਰੀਬ ਮਿਲਦਾ ਪਲਾਟ।
ਆ ਗਿਆ ਚਾਲ ਸਾਹਿਬ, ਉਹਨਾਂ ਨੇ ਮੈਸੇਜ ਪਾਤਾ, ਪੌਂਡਸ ਇਲਾਕਾ ਜਿਹੜਾ ਸਿਡਨੀ ਦਾ ਨਾ ਤੁਹਾਡੇ,
ਹਾਂਜੀ ਹਾਂਜੀ,
ਉੱਤੇ 350 ਸਕੁਏਅਰ ਮੀਟਰ ਦਾ ਜਿਹੜਾ ਪਲਾਟ ਹੈ 6.5 ਲੱਖ ਦਾ ਜੀ, ਕੱਲਾ
ਇਹ ਤੋਂ ਵੀ ਜ਼ਿਆਦਾ ਹੋਣਾ।
ਇਹਦੇ ਪਰ ਜੇ ਹੁਣ ਦੇਖੋ ਪੌਂਡ ਇਲਾਕੇ ਦੇ ਵਿਚ ਜੇ ਘਰ ਪਾਣਾ ਤਾਂ ਮੈਨੂੰ ਲੱਗਦਾ ਕਿ 4.5 ਲੱਖ 5.5 ਲੱਖ ਦੇ ਵਿਚਾਲੇ ਫਿਰ ਬਿਲਡਿੰਗ ਕੋਸਟ ਹੈ। ਸੋ 1.2 ਜਾਂ 1.3 ਮਿਲੀਅਨ ਨੂੰ 1.2 ਮਿਲੀਅਨ ਦੇ ਕਰੀਬ ਉਹ ਘਰ ਬਣਾਉਣਾ ਪੈਂਦਾ ਹੈ ਨਾ। ਸੋ ਉੱਥੇ ਤੁਸੀਂ ਮਤਲਬ ਜੇ 3 ਬੰਦੇ ਜਾਂ 4 ਬੰਦੇ ਉਸ ਘਰ ਦੇ ਵਿਚ ਜੋਬ ਨਹੀਂ ਕਰਦੇ ਤਾਂ ਉਹਦੀ ਕਿਸ਼ਤ ਚੱਲਣੀ ਔਖੀ ਆ। ਠੀਕ ਹੈ
ਜੀ ਅਮਨਦੀਪ, ਮੇਰੀ ਲੜਕੀ ਰਹਿੰਦੀ ਹੈ ਪੌਂਡਸ ਦੇ ਵਿਚ, ਤੇ ਉਹਨਾਂ ਨੇ ਬਹੁਤ ਕਾਫੀ ਸਮਾਰਟ ਰਹੇ, ਵੈਸੇ ਹਸਬੈਂਡ ਵਾਈਫ ਦੇ ਹੋਏ ਕਾਫੀ ਸਮਾਰਟ ਰਹੇ, ਉਹਨਾਂ ਨੇ ਜਿੱਦਾਂ ਇਹਨਾਂ ਦਾ ਵਿਆਹ ਹੋਇਆ ਪੈਸੇ ਥੋੜੇ ਬਹੁਤ ਇਕੱਠੇ ਕੀਤੇ ਹੋਏ ਸੀ, ਉਹਨਾਂ ਨੇ ਪੌਂਡ ਵਿਚ ਉਸੇ ਵੇਲੇ ਲੈ ਲਿਆ, ਤੇ ਉਹਦੀ ਪ੍ਰਾਈਸ ਅਮਨਦੀਪ ਅੱਜ ਕੱਲ ਤਿੰਨ ਗੁਣਾ ਵੱਧ ਗਈ ਹੈ।
ਪਰ ਉਹ ਉਦੋਂ ਤਾਂ ਦੇਖੋ, ਉਦੋਂ ਤਾਂ ਹਜੇ ਸ਼ੁਰੂ ਹੋ ਰਿਹਾ ਸੀ ਨਾ, ਪਰ ਹੁਣ
ਨਾਰਮਲ ਸੀ,
ਉਦੋਂ ਤਾਂ ਨਾਰਮਲ ਸੀਗਾ ਨਾ, ਉਦੋਂ ਕਾਫੀ ਦੇਰ ਦੀ। ਪਰ ਜਿਹਨੇ ਅੱਜ 6.5 ਲੱਖ ਦਾ ਬਲਾਕ ਲੈਣਾ, ਉਹਦੇ ਪਰ 6 ਲੱਖ ਉਪਰ ਖਰਚਣਾ ਆ, $1.2 million, ਮਤਲਬ ਤੁਸੀਂ ਦੇਖੋ ਉਹਦੀ ਕਿਸ਼ਤ ਕਿੰਨੀ ਬਣਦੀ ਆ। ਮੇਰਾ ਖਿਆਲ ਘੱਟੋ ਘੱਟ ਉਹਦੀ ਕਿਸ਼ਤ $13,000-$14,000
ਅੱਜ ਦੇ ਰੇਟ ਦੇ ਵਿਚ ਜਿਹੜੀ ਕਿਸ਼ਤ ਆ ਉਹ $5,000-$6,000 ਪਰ ਮੰਥ ਬਣਦੀ ਹੈ, ਇਸ ਵੇਲੇ ਜਿਹੜੇ ਇੰਟਰਸਟ ਰੇਟ ਚੱਲਦੇ ਆ। ਜੇ ਇੰਟਰਸਟ ਰੇਟ ਦੇ ਵਿਚ ਵੀ ਇਨਕਰੀਜ਼ ਆ ਗਈ ਤਾਂ ਜਿਹੜਾ ਬਸਟ ਹੈ ਨਾ, ਇਹ ਬਸਟਲੀ ਵੀ ਇਸ ਕੰਪੇ ਚ ਆ ਸਕਦੀ ਹੈ,
ਬਿਲਕੁਲ,
ਕਿਉਂਕਿ ਇਸ ਵੇਲੇ ਇੰਟਰਸਟ ਰੇਟ ਬਹੁਤ ਲੋ ਆ, 1.5 ਆ। ਇੱਕ ਤਾਂ ਇਹ ਵੀ ਫੈਕਟਰ ਆ,
ਇਹਦੇ ਬਾਰੇ
ਇੰਟਰਸਟ ਰੇਟ ਵਧਣੇ ਸ਼ੁਰੂ ਹੋ ਗਏ,
ਇਹਦੇ ਬਾਰੇ
ਉੱਥੇ ਦਾ ਡਰਾਮਾ ਕਾਫੀ ਵੱਡਾ ਹੋ ਸਕਦਾ।
ਹਾਂਜੀ, ਕੈਲੀਵਿਲ ਦੇ ਵਿਚ ਧਨੀ ਹੁਣੀ ਕਹਿ ਰਹੇ ਨੇ ਕਿ 7 ਲੱਖ ਤੋਂ ਉਪਰ ਬਲਾਕ ਹੈ ਜੀ, ਉਹ ਤੁਸੀਂ ਧਨੀ ਸਾਹਿਬ ਛੱਡੋ, ਬਾਰੇ ਇਧਰ ਆ ਜਾਓ, ਹੋਰ ਪਾਸੇ ਚਲ ਜਾਓ ਕਿਤੇ। ਸਿਡਨੀ ਤਾਂ ਬਹੁਤ ਅਨਲਿਵੇਬਲ ਹੈ। ਤੇ ਚਲੋ, ਐਨੀਵੇ ਆਪਾਂ ਪ੍ਰੋਗਰਾਮ ਜਾਰੀ ਰੱਖਦੇ, ਬਹੁਤ ਸਾਰੇ ਸੱਜਣ ਹੋਰ ਜੁੜੇ ਨੇ, ਰਵੀ ਰਠੌਰ ਹੁਣੀ, ਕੁਲਦੀਪ ਬਾਲ ਹੁਣੀ, ਕੁਲਦੀਪ ਬਾਲ ਕਹਿ ਰਹੇ ਨੇ। ਹਾਂਜੀ, ਇਹ ਥੋੜਾ ਰੀਅਲ ਸਟੇਟ ਦੀ ਬਾਅਦ ਚੋਂ ਗੱਲ ਕਰਦੇ, ਚਲੋ ਤੁਹਾਨੂੰ ਇੱਕ ਗੀਤ ਸੁਣਾਉਂਦੇ ਆ ਜੀ, ਤੇ ਨਾਲ ਫਿਰ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਆਪਾਂ ਹੋਰ ਮਸਲੇ, ਹਜੇ ਖਬਰਾਂ ਵੀ ਆਪਾਂ ਤੁਹਾਨੂੰ ਸੁਣਾਉਣੀਆਂ, ਹੋਰ ਬਹੁਤ ਇੰਟਰਸਟਿੰਗ ਮਸਲੇ ਆ, ਉਹ ਵੀ ਆਪਾਂ ਗੱਲ ਕਰਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਲੱਗੇ ਝੂਠੇ ਤੇ ਫਰੇਬੀ ਵਰਗਾ, ਸਿੱਧਾ ਏ ਤੂੰ ਮੁੰਡੇ ਅੱਜ ਲੇਬੀ ਵਰਗਾ, ਤੂੰ ਲੱਗੇ ਝੂਠੇ ਤੇ ਫਰੇਬੀ ਵਰਗਾ, ਸਿੱਧਾ ਏ ਤੂੰ ਮੁੰਡੇ ਅੱਜ ਲੇਬੀ ਵਰਗਾ। ਲੈਪਟਾਪ ਵਿੱਚੋਂ ਵੇ ਮੈਂ ਵਾਇਰਸ ਦੇ ਵਾਂਗੂ ਤੈਨੂੰ ਕੱਢ ਦਿੱਤਾ ਹੁੰਦਾ, ਵੇ ਮੈਂ ਨੋਟ ਕੱਲ ਤੋਂ ਸੜੀ ਜਾਣਾ ਐਵੇਂ ਨਿੱਕੀ ਨਿੱਕੀ ਗੱਲ ਤੋਂ, ਕਰਦੀ ਪਈ ਆ ਵੇ ਮੈਂ ਨੋਟ ਕੱਲ ਤੋਂ ਸੜੀ ਜਾਣਾ ਐਵੇਂ ਨਿੱਕੀ ਨਿੱਕੀ ਗੱਲ ਤੋਂ, ਆਖਦੀ ਪਈ ਆ ਤੈਨੂੰ ਬੰਦਾ ਬਣ ਜਾ, ਸਤਿ ਸ੍ਰੀ ਅਕਾਲ ਦੀ ਤਾਂ ਮੇਰੇ ਵੱਲ ਤੋਂ, ਕੀਤਾ ਜੇ ਨਾ ਹੁੰਦਾ ਤੈਨੂੰ ਪਿਆਰ ਵੈਰੀ ਆਵੇ ਮੈਂ ਵੀ ਵਾਹ ਵੱਧ ਦਿੱਤਾ ਹੁੰਦਾ, ਵਿੱਚ ਦਿੱਤਾ ਹੋਇਆ ਡੈਡੀ ਲੱਗਦਾ ਮੈਂ ਤਾਂ ਮੰਨ ਗਈਆਂ ਤੂੰ ਨਾ ਰੈਡੀ ਲੱਗਦਾ, ਪਿਆਰ ਵਿੱਚ ਦਿੱਤਾ ਹੋਇਆ ਡੈਡੀ ਲੱਗਦਾ ਮੈਂ ਤਾਂ ਮੰਨ ਗਈਆਂ ਤੂੰ ਨਾ ਰੈਡੀ ਲੱਗਦਾ, ਛੱਤੀ ਬੋਲ ਕੇ ਸਪੀਕਰਾਂ ਚ ਦੱਸੂ ਮੁੰਡਿਆ ਤੂੰ ਮੇਰੇ ਹੋਣ ਵਾਲੇ ਬੱਚਿਆਂ ਦਾ ਡੈਡੀ ਲੱਗਦਾ, ਹੁੰਦਾ ਦਿਲ ਚ ਵਸਾਇਆ ਨਾ ਜੇ ਸੋਹਣਿਆ ਕਦੋਂ ਦਾ ਕਰ ਅੱਡ ਦਿੱਤਾ ਹੁੰਦਾ, ਗੱਲੋਂ ਐਵੇਂ ਨਾ ਸਤਾਇਆ ਕਰ ਤੂੰ ਪਿਆਰ ਵਿੱਚ ਕਦਰ ਵੀ ਪਾਇਆ ਕਰ ਤੂੰ, ਸੈਲਦਾਰਾ ਐਵੇਂ ਨਾ ਸਤਾਇਆ ਕਰ ਤੂੰ ਪਿਆਰ ਵਿੱਚ ਕਦਰ ਵੀ ਪਾਇਆ ਕਰ ਤੂੰ, ਤੇਰੇ ਵਰਗੇ ਨੂੰ ਮੇਰੇ ਦਹੀਂ ਮਿਲ ਗਈ ਰੱਬ ਦਾ ਵੀ ਸ਼ੁਕਰ ਮਨਾਇਆ ਕਰ ਤੂੰ, ਤੈਨੂੰ ਛੱਡ ਨਹੀਂ ਹੋਣਾ ਭਾਵੇਂ ਤੇਰੇ ਤੋਂ ਵੀ ਸੋਹਣਾ ਕਿਸੇ ਲੱਭ ਦਿੱਤਾ ਹੁੰਦਾ, ਹੁੰਦਾ ਨਾ ਜੇ ਨਾ ਤੂੰ ਕਿਊਟ ਮੁੰਡਿਆ ਤੇ ਮੈਂ ਛੱਡ ਦਿੱਤਾ ਹੁੰਦਾ, ਹੁੰਦਾ ਨਾ ਜੇ ਨਾ ਤੂੰ ਕਿਊਟ।
ਕੀ ਗੱਲ ਭਾਜੀ, ਇੰਨਾ ਵੇਟ ਲੂਸ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨੀ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
CD batches, now changing as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
CD batteries, CD batteries।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ,
ਵਾਲਾ ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਲ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਲ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ
kulalhospital.com।
ਵੇਖ ਲੋ, ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ, ਕਹਿੰਦੀਆਂ ਆਖੇ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ।
ਉਹ ਕਿਉਂ ਘਬਰਾਉਣੀ ਏ ਭਾਗਵਾਨੇ, ਇਹਦਾ ਵੀ ਉਪਾਅ ਲੱਭ ਲਿਆ ਮੈਂ। ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ। ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ, ਉਹ ਵੀ ਬਾਲ ਉੱਥੇ ਲਵਾ ਕੇ ਆਇਆ।
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਬਾਲ ਲਵਾ ਕੇ ਆਉਂਗਾ। ਆ ਵੇਖ ਲੈ ਪਤਾ।
ਤੁਸੀਂ ਵੀ ਪਤਾ ਨੋਟ ਕਰੋ, ਡਾਕਟਰ ਦਵਾਕਰ ਗਰਗ ਦਾ, ਗਰਗ ਹੇਅਰ ਟ੍ਰਾਂਸਪਲੈਂਟ ਕਲੀਨਿਕ, ਬਠਿੰਡਾ। ਵਟਸਐਪ ਜਾਂ ਫੋਨ ਨੰਬਰ 9814820590, ਨਾਮਦੇਵ ਰੋਡ, ਆਪੋਜ਼ਿਟ ਸਟਰੀਟ ਨੰਬਰ 8, ਸਿੰਘਾ ਨਿਊਰੋ ਹਸਪੀਟਲ, ਬਠਿੰਡਾ।
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਬਾਲ ਲਵਾ ਕੇ ਆਇਆ, ਫਿਰ ਇਹ ਗੀਤ ਗਾਇਆ ਕਰਨਗੀਆਂ।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575571। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 04054855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਜਰੰਗ ਪੀਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਸਵਾਗਤ ਹੈ। ਅਗਰ ਤੁਸੀਂ ਹੁਣੇ ਜੁੜੇ ਹੋ ਜੀ, ਆਇਆਂ ਨੂੰ ਸਤਿ ਸ੍ਰੀ ਅਕਾਲ। ਅਗਰ ਤੁਸੀਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਹੋ ਤਾਂ ਮੈਨੂੰ ਲੱਗਦਾ ਕਿ ਤੁਸੀਂ ਅੱਜ ਦਿਨ ਸ਼ਨਿਚਰਵਾਰ ਵਾਲੇ ਦਿਨ ਪੂਰਾ ਆਨੰਦ ਮਾਣ ਰਹੇ ਹੋਵੋਗੇ ਪ੍ਰੋਗਰਾਮਾਂ ਦੇ ਵਿੱਚ। ਮੈਂ ਤੇ ਅਮਰੀਕ ਸਿੰਘ ਫਲੋਰਾ ਤੇ ਇੰਜੋਏ ਕਰ ਰਹੇ ਹਾਂ। ਅਮਰੀਕ ਜੀ, ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਪ੍ਰੋਗਰਾਮ ਨੂੰ ਲੈ ਕੇ ਤੁਰੀਏ, ਆਪਣੇ ਬਹੁਤ ਸਾਰੇ ਸੱਜਣ ਜੁੜੇ ਨੇ, ਉਨ੍ਹਾਂ ਨੂੰ ਪਹਿਲਾਂ ਆਪਾਂ ਫਤਿਹ ਬੁਲਾ ਲਈਏ ਜੀ।
ਜੀ ਅਮਰੀਕ
ਜੀ, ਸਾਡੇ ਨਾਲ ਪਾਲਾ ਕੋਬਰਮ ਜੁੜੇ ਨੇ ਉਨ੍ਹਾਂ ਨੇ ਇਕ ਪਾਵਰ ਫੀਡ ਪਲਾਂਟ ਫੂਡ ਦੇ ਬਾਰੇ ਗੱਲ ਕੀਤੀ ਹੈ ਕਿ ਕਹਿੰਦੇ ਕਿ ਇਹ ਪਾਉਣਾ ਚਾਹੀਦਾ ਜਾਂ ਨਹੀਂ। ਇਹ ਤੁਹਾਡੀ ਮਰਜ਼ੀ ਹੈ ਜੀ, ਫੀਡ ਹੀ ਆ, ਪਾ ਦਿਓ, ਪਰ ਬਹੁਤਾ ਕੋਈ ਜ਼ਿਆਦਾ ਐਡੀ ਲੋੜ ਵੀ ਨਹੀਂ ਪੈਂਦੀ। ਤੇ ਉਹ ਸਾਡੀ ਜਿਹੜੀ ਗੱਲਬਾਤ ਚੱਲ ਰਹੀ ਸੀਗੀ ਰਹਿਣ ਰਹਿਸ਼ ਦੀ, ਉਹ ਕਹਿੰਦੇ ਭਾਜੀ ਸਾਰਿਆਂ ਨੂੰ ਵਧੀਆ ਆਪਸ਼ਨ ਇਕ ਹੋਰ ਵੀ ਹੈ ਕਿ ਜੇ ਤੁਸੀਂ ਘਰ ਨਾ ਲਓ ਤੇ ਇਕ ਵਧੀਆ ਕੈਰਾਵੈਨ ਲੈ ਲਓ, $50,000 ਦਾ ਟਾਪ ਦਾ ਮਹਿਲਾਂ ਵਰਗਾ ਕੈਰਾਵੈਨ ਆ ਜਾਂਦਾ, ਉਹ ਸਾਰਿਆਂ ਨਾਲੋਂ ਵਧੀਆ ਆਪਸ਼ਨ ਹੈ। ਵੈਸੇ ਇਨ੍ਹਾਂ ਦੀ ਆਪਸ਼ਨ ਮਾੜੀ ਨਹੀਂ ਹੈਗੀ ਅਮਰੀਕ ਜੀ, ਮੈਂ ਕਈ ਗੋਰੇ ਇਦਾਂ ਦੇਖੇ ਆ, ਉਹ ਘਰ ਬਾਰ ਵੇਚ ਕੇ ਉਹ ਕੈਰਾਵੈਨ ਲੈ ਲੈਂਦੇ ਜਿੱਥੇ ਮਰਜ਼ੀ ਖੜੇ ਕਰਕੇ, ਉਹ ਕਿਰਾਇਆ ਵੀ ਸਸਤਾ ਪੈਂਦਾ ਆ, ਨਾਲੇ ਘੁੰਮਦੇ ਫਿਰਦੇ ਵੀ ਆ, ਇਦਾਂ ਵੀ ਮੈਂ ਦੇਖੇ। ਇਹ ਵੀ ਮਤਲਬ ਗੋਰੇ
ਆਪਸ਼ਨ ਜੀ ਲੈ ਜਾਓ ਜੀ,
ਫਿਰ
ਇਦਾਂ ਹਾਂਜੀ
ਵੈਦਰ ਦੇ ਹਿਸਾਬ ਨਾਲ ਰਹੋ, ਜਿਦਾਂ ਹੁਣ ਜੇ ਗ੍ਰਿਫਤ ਖੇਡਾਂ ਆ ਤਾਂ ਕੈਰਾਵੈਨ ਲੈ ਜਾਓ, ਉੱਥੇ ਪਹਿਲਾਂ ਹਫ਼ਤਾ ਚੱਲ ਜਾਓ ਜੇ, ਮਤਲਬ ਗੱਲ ਤਾਂ ਰਿਟਾਇਰਮੈਂਟ ਦੀ ਨਾ, ਫਿਰ ਜੇ ਤੁਸੀਂ ਰਿਟਾਇਰ ਹੋ ਗਏ ਆ ਤਾਂ ਗੋਰੇ ਰਿਟਾਇਰ ਹੋ ਕੇ ਕੈਰਾਵੈਨ ਲੈ ਲੈਂਦੇ ਆ, ਤੇ ਉਹ ਫਿਰ ਇਦਾਂ ਕਰਦੇ ਆ ਜ਼ਿਆਦਾ ਜਿੰਨੀ ਦੇਰ ਕਰਦੇ, ਫਿਰ ਬਾਅਦ ਚੋ ਨਰਸਿੰਗ ਹੋਮ ਚੱਲ ਜਾਂਦੇ ਆ। ਸੋ ਉਹਦੇ ਨਾਲ ਕੀ ਆ, ਮਤਲਬ ਇਹ ਵੀ ਇਕ ਆਪਸ਼ਨ ਹੈਗੀ ਆ, ਪਰ ਪਰਿਵਾਰਾਂ ਦੇ ਲਈ ਔਖਾ ਹੋ ਜਾਂਦਾ, ਬੱਚੇ ਤਾਂ ਪੜ੍ਹਦੇ ਆ ਸਕੂਲਿੰਗ ਐਂਡ ਆਲ ਦੈਟ, ਉਦੋਂ ਨੀ। ਤੇ ਬਾਕੀ ਕੁਲਦੀਪ ਬਾਲ ਕਹਿ ਰਹੇ ਨੇ ਕਿ ਕਰੇਨਬਰਨ ਦੇ ਵਿਚ ਕਹਿੰਦੇ 2 ਸਾਲ ਪਹਿਲੇ ਕਸਟਮ ਆਪਾਂ ਘਰ ਬਣਾਇਆ ਸੀਗਾ, ਤੇ ਰੀਅਲ ਇਸਟੇਟ ਜਿਹੜੇ ਆ ਆਪਣੇ ਕਮਿਊਨਿਟੀ ਦੇ ਡੋਰ ਨੌਕ ਕਰਦੇ ਨੇ ਹਰੇਕ ਵੀਕਐਂਡ, ਤੇ ਬਹੁਤ ਹੀ ਕਹਿੰਦੇ ਆਫਰ ਉਨ੍ਹਾਂ ਦੇ ਆਊਟਰੇਜੀਅਸ ਹੁੰਦੇ ਨੇ, ਜਿਹੜੇ ਸੈਲਰਸ ਦੇ ਲਈ ਗੁੱਡ ਹੁੰਦੇ ਪਰ ਅਦਰ ਜਿਹੜੇ ਫਸਟ ਹੋਮ ਬਾਰ ਆ ਉਨ੍ਹਾਂ ਦੇ ਲਈ ਹਾਰਡ ਹੋ ਜਾਂਦਾ ਆ। ਕਰੇਨਬਰਨ ਵੈਸਟ ਜਿਹੜਾ ਫੁੱਲ ਆਫ ਪੰਜਾਬੀ, ਬਿਲਕੁਲ ਜੀ, ਉਹ ਇਕ ਨਵਾਂ ਕਹਿ ਲੋ ਕੋਈ ਬਲੈਕ ਟਾਊਨ ਜਾਂ ਕਰੇਗੀਬਰਨ ਬਣ ਰਿਹਾ, ਤੇ ਮੇਰਾ ਖਿਆਲ ਕੁਲਦੀਪ ਔਲਖ ਹੋਣੀ ਵੀ ਸਾਰੇ ਉੱਥੇ ਹੀ ਰਹਿੰਦੇ ਨੇ, ਆਪਣੇ ਸੁਖਜੀਤ ਢਿੱਲੋਂ ਹੋਣੀ, ਤੇ ਗਏ ਆ ਜੀ ਉੱਥੇ ਆਪਣੇ ਪੰਜਾਬੀ ਪਾਰਕ ਜਿਹਦੇ ਚ ਭਰੇ ਹੁੰਦੇ ਨੇ, ਤੇ ਮੈਨੂੰ ਲੱਗਦਾ ਉੱਥੇ ਹੁਣ ਵਿਸਾਖੀ ਵੀ ਮਨਾ ਰਹੇ ਨੇ ਮਾਰਚ ਦੇ ਵਿਚ, ਮੇਲਾ ਵੀ ਉੱਥੇ, ਸੋ ਉੱਥੇ ਆਪਣੀਆਂ ਤੀਆਂ ਲੱਗਦੀਆਂ ਜੀ। ਸੋ ਜਗਤਾਰ ਗਿੱਲ ਭਾਜੀ ਦਾ ਮੈਸੇਜ ਥੋੜਾ ਜਿਹਾ ਵੱਡਾ, ਆਪਾਂ ਥੋੜੀ ਦੇਰ ਬਾਅਦ ਸ਼ੇਅਰ ਕਰਦੇ ਆ। ਤੇ ਆਪਣੇ ਈਮੇਲ ਦੇ ਰਾਹੀਂ ਗੁਰਜੀਤ ਸਿੱਖੋਂ ਕਹਿ ਰਹੇ ਨੇ ਕਿ ਭਾਜੀ ਇਕ ਦਿਲ ਵਾਲੀ ਗੱਲ ਹੈ ਜੀ, ਕੀ ਇਹ ਹੋ ਸਕਦਾ ਕਿ ਜਿਸ ਹਿਸਾਬ ਨਾਲ ਪੰਜਾਬ ਸਿਰ ਕਰਜ਼ਾ ਤਾਂ ਖਜ਼ਾਨਾ ਵੀ ਖਾਲੀ ਹੈ, ਫਿਊਚਰ ਚ ਕੋਈ ਸਟੇਟ ਰਿਚ ਸਟੇਟ ਜਿੱਦਾਂ ਕਿ ਹਰਿਆਣਾ ਇਹ ਆਫਰ ਕਰੇ ਕਿ ਤੁਸੀਂ ਸਾਡੇ ਚ ਮਰਜ ਹੋ ਜਾਵੋ ਤੇ ਤੁਹਾਡਾ ਸਾਰਾ ਕਰਜ਼ਾ ਅਸੀਂ ਪੇ ਆਫ ਕਰਾਂਗੇ, ਪੰਜਾਬ ਨਾਮ ਦੀ ਸਟੇਟ ਹੀ ਨਹੀਂ ਰਹੇਗੀ, ਜਸਟ ਥਿੰਕਿੰਗ। ਦਿਲ ਵਾਲੀ ਗੱਲ ਤੇ ਆਉਂਦੀ ਤਾਂ ਹੈ ਕਈ ਵਾਰੀ ਇੱਦਾਂ, ਪਰ ਨਹੀਂ ਇੱਦਾਂ ਬੜਾ ਮੁਸ਼ਕਲ ਹੈ। ਅਮਰੀਕ ਜੀ ਜਿੰਨੀ ਆਪਣੇ ਪੰਜਾਬ
ਅਮਨਦੀਪ ਜੀ, ਮੈਂ ਇਹਨਾਂ ਦੀ ਗੱਲ ਸਮਝ ਗਿਆ, ਜਿਹੜੀ ਗੱਲ ਕਹਿਣੀ ਚਾਹੁੰਦੇ ਆ ਇਹ, ਪੰਜਾਬ ਦੇ ਸਿਰ ਅਮਨਦੀਪ ਕਰਜ਼ਾ ਆ ਜ਼ਰੂਰ ਆ, ਲੇਕਿਨ ਇਹ ਸਰਕਾਰੀ ਕਰਜ਼ਾ ਹੈ, ਸਰਕਾਰੀ ਕਰਜ਼ੇ ਕਰਕੇ ਇੰਨਾ ਵੈਸੇ ਸਾਨੂੰ ਪਛਾਣ ਨਹੀਂ ਹੋਣਾ ਚਾਹੀਦਾ। ਇਹ ਜਿਹੜਾ ਕਰਜ਼ਾ ਸਰਕਾਰ ਨੇ ਲਿਆ ਸੀ ਡਿਵੈਲਪਮੈਂਟ ਕੰਮਾਂ ਲਈ ਲਿਆ ਸੀ, ਉਹਨੂੰ ਮੋੜਦੇ ਵੀ ਆ,
ਇਨਫਰਾਸਟਰਕਚਰ
ਮੋੜਿਆ ਵੀ ਜਾ ਰਿਹਾ, ਜਿਹੜਾ ਇਨਫਰਾਸਟ੍ਰਕਚਰ ਬਣਿਆ ਹੋਇਆ, ਤੁਹਾਡੇ ਕੋਲ ਐਸੈਟ ਹੈਗੀ ਆ, ਜੇ ਤੁਹਾਡੇ ਕੋਲ ਐਸੈਟ ਘੱਟ ਆ ਤੁਹਾਡਾ ਕਰਜ਼ਾ ਜ਼ਿਆਦਾ, ਫਿਰ ਪ੍ਰੋਬਲਮ ਆ ਜਾਂਦੀ। ਜਿਵੇਂ ਤੁਸੀਂ ਪੰਜਾਬ ਦੀ ਬੈਲੈਂਸ ਸ਼ੀਟ ਦੇਖੋ ਨਾ, ਉਹਦੇ ਵਿਚ ਕਰਜ਼ਾ ਤਾਂ ਸ਼ੋ ਹੁੰਦਾ ਆ ਇਹ, ਲੇਕਿਨ ਪੰਜਾਬ ਕੋਲ ਜਿਹੜੇ ਐਸੈਟ ਆ ਉਹ ਵੀ ਬਹੁਤ ਜ਼ਿਆਦਾ, ਤੇ ਐਸੈਟ ਤੇ ਲਾਇਬਿਲਟੀਜ਼ ਨੂੰ ਕੱਢ ਕੇ ਜੇ ਤੁਸੀਂ ਦੇਖੋ, ਪੰਜਾਬ ਬਹੁਤ ਮਾੜੀ ਸਿਚੁਏਸ਼ਨ ਦੇ ਵਿਚ ਨਹੀਂ ਹੈਗਾ ਇਸ ਵੇਲੇ। ਤੇ ਇਹ ਜਿਹੜਾ ਕਰਜ਼ਾ ਆ ਸਰਕਾਰੀ ਕਰਜ਼ਾ ਆ, ਆਮ ਜਿਹੜੇ ਵਿਅਕਤੀ ਉਨ੍ਹਾਂ ਨੂੰ ਇਹਦੇ ਤੇ ਬਹੁਤ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਆਉਂਦੀ।
ਹਾਂਜੀ, ਜਿਹੜੀ ਫਿਜ਼ੀਕਲ ਸਟੇਟ ਜਿਹੜੀ ਆ ਨਾ, ਉਹ ਪੰਜਾਬ ਦੀ ਬਹੁਤ ਰਿਚ ਸਟੇਟਾਂ ਚੋਂ ਆਉਂਦਾ ਆ, ਕਿਉਂਕਿ ਐਸੈਟ ਬਹੁਤ ਬਣੇ ਹੋਏ। ਦੂਜੀ ਜਿਹੜੀ ਗੱਲ ਅਮਰੀਕ ਜੀ, ਜਿਹੜੇ ਹਰਿਆਣੇ ਦੀ ਆਪਾਂ ਗੱਲ ਕਰੀਏ, ਹਰਿਆਣੇ ਦੀ ਜਿਹੜੀ ਇਕਾਨਮੀ ਹਜੇ ਉਹ ਇੰਨੀ ਡਿਵੈਲਪ ਨਹੀਂ ਹੋਈ ਜਿੰਨੀ ਪੰਜਾਬ ਦੀ ਹੋਈ ਆ, ਜਿਹੜੇ ਪਰ ਸਕੁਏਅਰ ਮੀਟਰ ਜਾਂ ਪਰ ਕਿਲੋਮੀਟਰ ਜਿਹੜੀ ਨਾ ਜੀ ਡੀ ਪੀ ਆਉਟਪੁੱਟ ਆ ਉਹ ਪੰਜਾਬ ਦੀ ਬਹੁਤ ਜ਼ਿਆਦਾ ਆ, ਕਿਉਂਕਿ ਪੰਜਾਬ ਦਾ ਆਲਮੋਸਟ 90% ਜਿਹੜਾ ਇਲਾਕਾ ਆ ਉਹ ਹਰੇਕ 3 ਮਹੀਨੇ ਬਾਅਦ ਇੱਕ ਫਸਲ ਜਨਰੇਟ ਕਰਦਾ ਆ, ਇੱਕ ਇਨਕਮ ਜਨਰੇਟ ਕਰਦਾ ਆ। ਮੰਨ ਲਓ ਕਿ ਸਰਕਾਰ ਜਿਹੜੀ ਹਾਂਜੀ
ਪੰਜਾਬ ਦਾ ਜਿਹੜਾ ਹਰ ਵਿਅਕਤੀ ਆ, ਪੰਜਾਬ ਚ ਪ੍ਰੋਡਕਟਿਵਿਟੀ ਆ, ਪੰਜਾਬ ਦੀ ਜਿਹੜੀ ਜਿਦਾਂ ਤੁਸੀਂ ਕਹਿੰਦੇ ਉਹਦੇ ਜਿਹੜੇ ਪ੍ਰੋਸਪੈਕਟਸ ਆ ਉਹ ਹਰਿਆਣੇ ਦੇ, ਜੇ ਤੁਸੀਂ ਕੰਪੈਰੀਜ਼ਨ ਦੇਖੋ ਨਾ, ਹਰਿਆਣਾ ਤਾਂ ਪੰਜਾਬ ਦੇ ਮੇਰੇ ਕੁਛ ਵੀ ਨਹੀਂ ਹੈ, ਜਿੱਥੋਂ ਤੱਕ ਪ੍ਰੋਸਪੈਕਟ ਦੀ ਆ, ਜਿੱਥੋਂ ਤੱਕ ਫਿਊਚਰ ਦਾ ਸਵਾਲ ਆ, ਪੰਜਾਬ ਬਹੁਤ ਖੁਸ਼ਹਾਲ ਪ੍ਰਾਂਤ ਆ। ਹੋ ਸਕਦਾ ਥੋੜੀਆਂ ਬਹੁਤੀਆਂ ਪ੍ਰੋਬਲਮ ਉੱਥੇ ਹੈਗੀਆਂ ਆ, ਲੇਕਿਨ ਜੇ ਤੁਸੀਂ ਓਵਰਆਲ ਪੰਜਾਬ ਦੀ ਸਿਚੁਏਸ਼ਨ ਨੂੰ ਦੇਖੋ ਤਾਂ ਇੰਨੀ ਮਾੜੀ ਨਹੀਂ ਹੈ ਜਿੰਨੀ ਕਿ ਜਿੰਨੀ ਕਿਹਾ ਜਾ ਰਿਹਾ ਸੀ, ਜਿੱਦਾਂ ਜਿਹਦੇ ਕਰਕੇ ਹੀ ਆਮ ਆਦਮੀ ਪਾਰਟੀ ਨੂੰ ਸਕਸੈਸ ਨਹੀਂ ਮਿਲੀ, ਉਨ੍ਹਾਂ ਨੇ ਪੰਜਾਬ ਨੂੰ ਇੰਨਾ ਥੱਲੇ ਲਾ ਦਿੱਤਾ ਸੀ ਕਿ ਜਿਸ ਤਰ੍ਹਾਂ ਪੰਜਾਬ ਇੱਕ ਤਰ੍ਹਾਂ ਦੇ ਨਾਲ ਨਸ਼ਈਆਂ ਦਾ ਦੇਸ਼ ਆ ਪੰਜਾਬ। ਇਹ ਜਿਹੜੀ ਪ੍ਰੋਬਲਮ ਸੀ ਨਾ ਪੰਜਾਬ ਦੇ ਵਿਚ, ਉਹ ਉਹਨਾਂ ਨੂੰ ਲੈ ਬੈਠੀ, ਉਹਨਾਂ ਪਾਰਟੀਆਂ ਨੂੰ ਲੈ ਬੈਠੀ ਜਿਨ੍ਹਾਂ ਨੇ ਇੱਕ ਤਰ੍ਹਾਂ ਦੇ ਨਾ ਆਰਟੀਫਿਸ਼ੀਅਲ ਸਿਚੁਏਸ਼ਨ ਕ੍ਰੀਏਟ ਕਰਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਉੱਥੇ ਘਪਲੇ ਜ਼ਰੂਰ ਹੋਏ ਆ, ਮਾੜੀ ਘਟਨਾਵਾਂ ਵੀ ਬਹੁਤ ਹੋਈਆਂ, ਉੱਥੇ ਅਤਿਆਚਾਰ ਵੀ ਹੁੰਦਾ, ਲੇਕਿਨ ਇਹਨਾਂ ਸਾਰਿਆਂ ਦੇ ਬਾਵਜੂਦ ਜੇ ਤੁਸੀਂ ਪੰਜਾਬ ਨੂੰ ਸਾਊਥ ਜਾ ਕੇ ਦੇਖੋ ਤਾਂ ਪੰਜਾਬ ਦੇਖੋ, ਪੰਜਾਬ ਦੇ ਜਿਹੜੇ ਘਰ ਆ ਸਾਊਥ ਦੇ ਘਰਾਂ ਦੇ ਮੁਕਾਬਲੇ ਫਿਰ ਦੇਖੋ ਤੇ ਪੰਜਾਬ ਨੂੰ ਕਿੰਨਾ ਸੋਹਣਾ ਕਹੋਗੇ, ਫਿਰ ਪਤਾ ਲੱਗਦਾ ਪੰਜਾਬ ਹੈ ਕੀ ਚੀਜ਼।
ਤੁਸੀਂ ਤਾਂ ਸਾਊਥ ਵੀ ਜਾ
ਪੰਜਾਬ ਦਾ ਜਿਹੜੇ ਐਸੇਟ ਆ ਪੰਜਾਬ ਦੀ ਪ੍ਰੋਪਰਟੀ, ਹਾਂਜੀ ਹਾਂਜੀ,
ਤੁਸੀਂ ਸਾਊਥ ਵੀ ਜਾ
ਕੰਪੈਰੀਜ਼ਨ ਮੈਂ ਇੱਥੇ ਕਰ ਰਿਹਾ। ਮੈਂ ਗੱਲ, ਹਾਂਜੀ ਮੈਂ ਗੱਲ ਕਰ ਰਿਹਾ ਸੀ ਆਪਣੀ ਵਾਈਫ ਨਾਲ ਸਾਊਥ ਦੇ ਵਿਚ, ਮੈਂ ਕਿਹਾ ਇੱਥੇ ਦੇਖੋ, ਇੱਥੇ ਸਾਊਥ ਦੇ ਵਿਚ ਦੇਖੋ ਲੋਕਾਂ ਕੋਲ ਸਾਈਕਲ ਆ, ਮੋਟਰਸਾਈਕਲ ਆ, ਕਾਰਾਂ ਬਹੁਤ ਘੱਟ ਆ, ਘਰਾਂ ਦੀ ਕੰਡੀਸ਼ਨ ਦੇਖੋ ਕਿੰਨੀ ਇੱਥੇ ਮਾੜੀ ਹੈ, ਇੰਨੇ ਜਿਹੜਾ ਨਾਰਮਲ ਘਰ ਆ ਉੱਥੇ। ਲੇਕਿਨ ਪੰਜਾਬ ਵਿਚ ਜਾ ਕੇ ਦੇਖੋ ਲੋਕਾਂ ਕੋਲ ਵਧੀਆ ਵਧੀਆ ਕਾਰਾਂ ਆ, ਉੱਥੇ ਦੀਆਂ ਸੜਕਾਂ ਵੀ ਪੰਜਾਬ ਦੇ ਮੇਨ ਰੋਡ ਬਹੁਤ ਵਧੀਆ। ਇਹ ਲੋਕ ਪਿੰਡਾਂ ਵਿਚ ਘਰ ਦੇਖੋ, ਸ਼ਹਿਰਾਂ ਵਿਚ ਘਰ ਦੇਖੋ, ਉਹਨਾਂ ਦੀ ਕੰਸਟਰਕਸ਼ਨ ਦੇਖੋ, ਉਹ ਸਾਰੇ ਐਸਿਡ ਵਿਚ ਆ ਜਾਂਦੇ ਆ। ਤੇ ਹਰਿਆਣੇ ਵਿਚ ਜਾ ਦੇਖ ਲਓ, ਹਰਿਆਣੇ ਦੇ ਪਿੰਡਾਂ ਦੇ ਘਰ ਜਾਂ ਪੰਜਾਬ ਦੇ ਪਿੰਡਾਂ ਦੇ ਘਰ ਦੇਖੋ,
ਫਰਕ ਹੈ ਥੋੜਾ ਬਹੁਤ,
ਖੇਤੀਬਾੜੀ ਦੇਖੋ
ਥੋੜਾ ਫਰਕ ਹੈ,
ਬਹੁਤ
ਹਾਂਜੀ ਫਰਕ ਹੈ। ਹਾਂਜੀ ਇਹ ਦੇਖੋ, ਇਹ ਵੈਸੇ ਦਿਲ ਵਾਲੀ ਗੱਲ ਹੈ, ਕੋਈ ਗੱਲ ਨੀ, ਮਤਲਬ ਆਪਾਂ ਨੂੰ ਮਨ ਚ ਰੱਖਣੀ ਚਾਹੀਦੀ ਆ। ਪਰ ਗੱਲ ਇਹ ਹੈ ਕਿ ਅਸੀਂ ਇਸ ਨੂੰ ਆਪਣੇ ਕਿਸਾਨ ਜਿਹੜੇ ਨੇ ਉੱਥੇ ਪੰਜਾਬ ਜਾਂ ਆਪਣੇ ਜਿਹੜੇ ਉੱਥੇ ਨੌਜਵਾਨ ਪੀੜ੍ਹੀ ਹੈ, ਉਹਨਾਂ ਨੂੰ ਸਕਿੱਲ ਅਪ ਕਰੀ ਜਾਣਾ ਆ, ਉਹਨਾਂ ਨੂੰ ਟ੍ਰੇਨਿੰਗ ਦੇਈ ਜਾਣੀ ਆ, ਇਹ ਸਾਡੇ ਫਰਜ਼ ਬਣਦੇ ਨੇ। ਇੱਦਾਂ ਹੀ ਅਸੀਂ ਇੱਥੇ ਆ। ਹੁਣ ਗੱਲ ਸਕਿੱਲਸ ਦੀ ਚੱਲੀ ਆ, ਤੇ ਗੁਰਸ਼ਰਨ ਸਿੰਘ ਹੁਣੀ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ, ਵਰਕ ਐਕਸਪੀਰੀਅੰਸ ਦੀ ਗੱਲ ਕਰ ਰਹੇ ਨੇ ਉਹ। ਹਾਂਜੀ ਉਹਨਾਂ ਨੇ ਥੋੜਾ ਜਿਹਾ ਮੈਸੇਜ ਭੇਜਿਆ, ਤੇ ਉਹ ਵੀ ਮਤਲਬ ਐਕਸਪੀਰੀਅੰਸ ਬੱਚਿਆਂ ਨੂੰ ਦਵਾਉਣਾ ਚਾਹੁੰਦੇ ਨੇ, ਇੰਜੀਨੀਅਰਿੰਗ ਕਰ ਰਹੇ ਨੇ। ਕੋਈ ਨੀ ਜੀ, ਮੈਂ ਕੋਸ਼ਿਸ਼ ਕਰਾਂਗਾ ਤੁਹਾਡੀ ਮਦਦ ਕਰਨ ਦੀ ਜਿੰਨੀ ਕਿ ਮੇਰੇ ਤੇ ਹੋ ਸਕੇ। ਤੇ ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ, ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਕੱਲ ਮੇਰੀ ਬੇਟੀ ਅਮਰੀਕਾ ਆਈ ਆ, ਤੇ ਉਹਨਾਂ ਨੇ ਦੱਸਿਆ ਕਿ ਜਦੋਂ ਅਮਰੀਕਾ ਤੋਂ ਆਇਆ, ਜਦੋਂ ਫਲਾਈਟ ਸ਼ਿਕਾਗੋ ਤੋਂ ਸੈਨ ਫ੍ਰਾਂਸਿਸਕੋ ਆ ਰਹੀ ਸੀ ਤਾਂ ਜਹਾਜ਼ ਕੋਈ ਜ਼ਿਆਦਾ ਉੱਚਾ ਨਹੀਂ ਸੀ। ਉਸਨੇ ਖਿੜਕੀ ਰਾਹੀਂ ਤੱਕਿਆ ਕਿ ਕਈ ਸੌ ਕਿਲੋਮੀਟਰ ਦਾ ਖਿੱਤਾ ਪੱਥਰੀ ਪਹਾੜੀ ਦੇਖਣ ਨੂੰ ਮਿਲੀ, ਤੇ ਸਾਰੀ ਗੱਲਬਾਤ ਤੋਂ ਸਿੱਟਾ ਇਹ ਨਿਕਲਿਆ ਕਿ ਅਮਰੀਕਨ ਥਿੰਕ ਟੈਂਕ ਇਹ ਸੋਚਦਾ ਹੈ ਕਿ ਆਪਣੇ ਘਰ ਦਾ ਸਮਾਨ ਉਨੀ ਦੇਰ ਨਾ ਵਰਤਿਆ ਜਾਵੇ ਜਿੰਨੀ ਦੇਰ ਤੁਹਾਨੂੰ ਬਾਹਰੋਂ ਸਮਾਨ ਮਿਲਦਾ ਹੈ। ਤੇਲ ਦੇ ਮਸਲੇ ਦੇ ਵਿਚ ਵੀ ਇਹੀ ਪਾਲਿਸੀ ਹੈ, ਪਰ ਭਾਰਤ ਦਾ ਥਿੰਕ ਟੈਂਕ ਇਸ ਤੋਂ ਉਲਟ ਸੋਚਦਾ ਹੈ, ਪਹਿਲਾਂ ਘਰ ਦਾ ਸਮਾਨ ਮੁਕਾਉਣ ਬਾਰੇ ਸੋਚਦਾ ਹੈ। ਪੰਜਾਬ ਚ ਦੇਖ ਲਵੋ ਨਹਿਰੀ ਪਾਣੀ ਵਾਰਿਆਂ ਕਿ ਕਿਸੇ ਨੇ ਸੋਚਿਆ ਨਹੀਂ ਕਿ ਧਰਤੀ ਵਿਚਲਾ ਪਾਣੀ ਖਤਮ ਕਰਨ ਤੇ ਤੁਲੇ ਹੋਏ ਨੇ। ਤੁਹਾਡੇ ਦੋਵਾਂ ਵੀਰਾਂ ਦੀ ਇਸ ਤੇ ਕੀ ਰਾਏ ਆ? ਗੱਲ ਤਾਂ ਆਸਟ੍ਰੇਲੀਆ ਦੀ ਵੀ ਇਹੀ ਹੈ ਜੀ ਅਮਰੀਕ ਜੀ, ਕਿ ਅਮਰੀਕਾ ਦੀ ਵੀ, ਕਿ ਜਦੋਂ ਤੁਹਾਨੂੰ ਬਾਹਰੋਂ ਸਸਤਾ ਮਿਲਦਾ, ਪਹਿਲੀ ਗੱਲ ਤਾਂ ਉਹਨਾਂ ਨੂੰ ਢਾਹ ਢੋਹ ਕੇ ਸਸਤਾ ਚੱਕ ਲਿਆ ਤੁਸੀਂ ਲੁੱਟ ਲੁੱਟ ਕੇ। ਇਹ ਵੀ ਇਕ ਸਮੱਸਿਆ ਹੈ ਅਮਰੀਕਾ ਦੀ। ਅਮਰੀਕਾ ਇਸ
ਉਹੀ ਗੱਲ, ਇੱਕ ਨਾ ਕਹਾਵਤ ਆ ਕਿ ਜਿਹੜਾ ਤਾਕਤਵਰ ਹੁੰਦਾ ਉਹਦਾ ਸੱਤੀ ਵੀਹ ਸੌ ਹੁੰਦਾ, ਸੱਤੀ ਵੀਹ ਸੌ ਹੁੰਦਾ ਨਾ, ਕਹਾਵਤ ਬਣੀ ਵਾ ਕਿ ਅਮਰੀਕਾ ਜਿਹੜਾ ਕਾਫੀ ਤਾਕਤਵਰ ਕੰਟਰੀ ਆ, ਉਹਦਾ ਵਿਸਥਾਰ ਬਹੁਤ ਆ, ਉਹਦੀ ਜਿਹੜੀ ਅਪਰੋਚ ਆ, ਉਹਦੀ ਡਿਫੈਂਸ ਪਾਵਰ ਦੁਨੀਆਂ ਸਭ ਤੋਂ ਜ਼ਿਆਦਾ ਆ, ਤੇ ਉਹਦੀ ਇਕਾਨਮੀ ਵੀ ਨੰਬਰ ਵਨ ਆ, ਇੱਕ ਤਰ੍ਹਾਂ ਦੇ ਨਾਲ ਸਰਪੰਚੀ ਆ ਉਹਦੇ ਕੋਲ ਸਾਰੀ ਦੁਨੀਆਂ ਦੀ, ਉਹ ਕਿਤੇ ਵੀ ਜਾ ਕੇ ਕੁਛ ਵੀ ਕਰ ਸਕਦਾ, ਉਹਦੇ ਕੋਲ ਕਪੈਸਿਟੀ ਆ। ਲੇਕਿਨ ਜਿਹੜਾ ਭਾਰਤ ਆ, ਉਹਦੀਆਂ ਜਿਹੜੀ ਕਰੈਕਟਰਿਸਟਿਕਸ ਆ, ਉਹਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਆ, ਉਹ ਅੰਡਰ ਡਿਵੈਲਪ ਕੰਟਰੀ ਦੀਆਂ ਆ। ਮਤਲਬ ਜੇ ਅਸੀਂ ਭਾਰਤ ਨੂੰ ਅਮਰੀਕਾ ਦੇ ਨਾਲ ਕੰਪੈਰੀਜ਼ਨ ਕਰੀਏ ਤਾਂ ਮੇਰੇ ਖਿਆਲ ਚ ਉਹ ਗੱਲ ਠੀਕ ਨਹੀਂ ਹੋਏਗੀ।
ਅਮਰੀਕ ਜੀ
ਜਿਹੜਾ ਅੰਡਰ ਡਿਵੈਲਪ ਕੰਟਰੀ ਹੁੰਦੇ ਆ
ਨਾ, ਇਹਨੂੰ ਆਪਾਂ ਵੀ ਆਪਾਂ ਸਾਈਡ ਤੇ ਰੱਖ ਦਈਏ। ਗੱਲ ਥੋੜੀ ਜਿਹੀ ਥਿੰਕ ਟੈਂਕ, ਆਪਾਂ ਥਿੰਕ ਟੈਂਕਾਂ ਦੀ ਗੱਲ ਕਰ ਰਹੇ ਹਾਂ ਕਿ ਥਿੰਕ ਟੈਂਕ ਦੇ ਵਿਚ ਬੰਦੇ ਕਿਹੋ ਜਿਹੇ ਨੇ। ਹੁਣ ਜਿਹੜੀ ਅਮਰੀਕਾ ਦੀ ਪਾਲਿਸੀ ਆ, ਉਹ ਹੈਗੀ ਇੰਪੀਰੀਅਲ ਪਾਲਿਸੀ, ਵੀ ਲੋਕਾਂ ਦੂਸਰਿਆਂ ਦੇਸ਼ਾਂ ਚ ਜਾਓ, ਉਨ੍ਹਾਂ ਨੂੰ ਉਨ੍ਹਾਂ ਦੇ ਰਾਜ ਕਰੋ, ਕਬਜ਼ਾ ਕਰੋ, ਚਾਹੇ ਉਹ ਜੁੱਤੀ ਦੇ ਸਿਰ ਤੇ ਕਰੋ, ਉਨ੍ਹਾਂ ਦਾ ਆਪਾਂ ਸਮਾਨ ਲੁੱਟਣਾ ਹੈ। ਜਿਹੜੀ ਗੋਰਿਆਂ ਦੀ ਪਹਿਲੀ ਪਾਲਿਸੀ ਰਹੀ ਆ ਵੀ ਆਪਾਂ ਉਹ ਧੱਕੇ ਨਾਲ ਕਰਨਾ, ਠੀਕ ਹੈ, ਲੁੱਟਣਾ ਆ, ਇਹ ਹੈਗੀ ਆ ਮਤਲਬ ਅਗਰੈਸਿਵ ਪਾਲਿਸੀ ਆ ਉਨ੍ਹਾਂ ਦੀ। ਜਿਹੜੀ ਭਾਰਤ ਦੀ ਕਦੇ ਵੀ ਪਾਲਿਸੀ ਇਹ ਨਹੀਂ ਰਹੀ ਕਿ ਅਸੀਂ ਦੂਸਰੇ ਦੇਸ਼ ਨੂੰ ਜਾ ਕੇ ਲੁੱਟਣਾ ਆ, ਢਾਣਾ। ਉਸ ਭਾਰਤ ਨੇ ਕਦੇ ਵੀ ਕਿਸੇ ਦੇਸ਼ ਤੇ ਹਮਲਾ ਨਹੀਂ ਕੀਤਾ, ਠੀਕ ਹੈ। ਜੇ ਅਮਰੀਕਾ ਦੀ ਹਿਸਟਰੀ ਦੇਖੋ ਕਿ
ਭਾਰਤ ਦੇ ਵਿਚ ਇਹਦਾ ਰੀਜ਼ਨ ਵੀ ਹੈ ਨਾ, ਭਾਰਤ ਦੇ ਵਿਚ ਇਹਦੀ ਐਥੀਕਲ ਮੋਰਲ ਵੈਲਿਊਜ ਬਹੁਤ ਆ। ਭਾਰਤ ਜਿਹੜੇ ਜਿੱਦਾਂ ਹਸਤੀਆਂ ਹੋਈਆਂ, ਵੱਡੇ ਵੱਡੇ ਗੁਰੂ ਪੀਰ ਹੋਏ ਆ, ਉਹਨਾਂ ਨੇ ਸਿਖਾਇਆ ਇਹਨਾਂ ਨੂੰ ਏਦਾਂ ਆ, ਮੋਰਲੀ ਬੜੇ ਸਟਰੋਂਗ ਅਸੀਂ ਲੋਕ ਆ ਕਿ ਅਸੀਂ ਕਿਸੇ ਦਾ ਬੁਰਾ ਨੀ ਕਰਨਾ, ਚਾਹੇ ਸਾਡੇ ਚ ਲੱਖ ਬਰਾਨੀਆਂ ਆ,
ਅਸੀਂ
ਜਿਹੜਾ ਕਰਦੇ ਹਾਂ।
ਦੂਜੀ ਗੱਲ,
ਲੇਕਿਨ ਮੋਰਲੀ ਜਿਹੜਾ
ਜੀ, ਦੂਜੀ ਗੱਲ ਇਹ ਹੈ ਨਾ ਕਿ ਅਮਰੀਕਾ ਵਰਗਾ ਦੇਸ਼ ਹੈ ਜੀ 400-500 ਸਾਲ ਪੁਰਾਣਾ, ਆਸਟ੍ਰੇਲੀਆ ਵਰਗਾ 200 ਸਾਲ ਪੁਰਾਣਾ, ਠੀਕ ਹੈ। ਤੇ ਇੰਗਲੈਂਡ ਚਲੋ ਮੰਨ ਲੈਂਦੇ ਆ ਕਿ 1400-1500 ਸਾਲ ਪੁਰਾਣਾ ਜਦੋਂ ਸ਼ੁਰੂ ਹੋਇਆ, ਜਿਹੜਾ ਭਾਰਤ ਹੈ ਹਜ਼ਾਰਾਂ ਸਾਰਿਆਂ ਨੂੰ ਪੁਰਾਣੇ ਸਾਲ ਆ ਜਾਂਦਾ ਦੇਸ਼ਾਂ ਚ, ਜਿੱਦਾਂ ਇਜਿਪਟ ਹੋ ਗਿਆ ਹਨਾ, ਇਹ ਪੁਰਾਣੇ ਦੇਸ਼ ਹੋ ਗਏ, ਭਾਰਤ ਹੋ ਗਿਆ, ਇਹ ਮੁੱਖ ਦੇਸ਼ ਰਹੇ ਨੇ ਦੁਨੀਆ ਦੀ, ਚਾਈਨਾ ਹੋ ਗਿਆ, ਇਹ ਤੁਸੀਂ ਇਹ ਪੁਰਾਣੇ ਦੇਸ਼ ਦੇਖੋ, ਇਹ ਕਦੇ ਵੀ ਦੂਸਰੇ ਤੇ ਹਮਲਾ ਨਹੀਂ ਕਰਦੇ, ਕਿਉਂ ਨਹੀਂ ਕਰਦੇ? ਇੱਕ ਤਾਂ ਤੁਸੀਂ ਜਿਹੜੀ ਗੱਲ ਦੱਸੀ ਆ ਵੀ ਗੁਰਪੀਰ ਹੋਏ ਨੇ ਇੱਥੇ, ਮਤਲਬ ਬੜੀ ਡਿਵੈਲਪ ਸੋਚ ਹੈ, ਐਡਵਾਂਸਡ ਸਪਿਰਿਚੁਅਲ ਸੋਚ ਹੈ। ਦੂਜੀ ਗੱਲ ਹੈ ਕਿ ਇਹ ਲੜਾਈਆਂ ਕਢਾਈਆਂ ਜਿਹੜੇ ਇਹ ਫੇਜ਼ ਅਮਰੀਕਾ ਆਲੇ ਨਿਕਲ ਰਹੇ ਨੇ, ਇਹ ਹਜ਼ਾਰਾਂ ਸਾਲ ਪਹਿਲਾਂ ਨਿਕਲ ਚੁੱਕੇ ਨੇ ਸਾਡੇ ਸਮਾਜ, ਜਿਹੜਾ ਉਹ ਸਾਰਾ ਕੁਝ ਘਾਣ ਦੇਖ ਚੁੱਕੇ ਨੇ। ਹੁਣ ਤੁਸੀਂ ਅਸ਼ੋਕ ਦਾ ਲਾ ਲਓ, 2000 ਸਾਲ ਪਹਿਲਾਂ ਮਤਲਬ ਉਹਨੇ ਹੱਥ ਖੜੇ ਕਰਤੇ ਸੀ ਵੀ ਨਹੀਂ ਨੋ ਮੋਰ ਫਾਈਟ, ਉਹਦੀ ਪਾਲਿਸੀ ਵੀ ਪਹਿਲਾਂ ਅਮਰੀਕਾ ਵਾਲੀ ਸੀਗੀ ਵੀ ਢਾਹ ਦਿਓ, ਕਬਜ਼ਾ ਕਰ ਲਿਓ, ਮਾਰ ਦਿਓ ਲੋਕ। ਹੁਣ ਗੱਲ ਇਹ ਹੈ ਵੀ ਜਿਹੜਾ ਅਮਰੀਕਾ ਦਾ ਥਿੰਕ ਟੈਂਕ ਹੈ ਉਹ ਕਿੰਨੀ ਕੁ ਦੇਰ ਇੱਦਾਂ ਕਰੂਗਾ? ਹੁਣ ਅਮਰੀਕਾ ਨੂੰ ਸਮੱਸਿਆਵਾਂ ਆਉਣ ਲੱਗ ਪਈਆਂ, ਜਿਹੜਾ ਲੋਕਾਂ ਤੇ ਅਟੈਕ ਕਰਨ ਜਾਂਦਾ ਹੁਣ ਉਹੀ ਉਹਨਾਂ ਦੇ ਘਰ ਤੇ ਆ ਕੇ ਅਟੈਕ ਹੋਣ ਲੱਗ ਗਏ ਨੇ। ਸੋ ਜਿਹੜਾ ਉਹ ਬੀਜ ਬੀਜਦੇ ਤੇ ਉਹਦਾ ਫਲ ਵੱਢਣਾ, ਉਹਨੀ ਦੇਖ ਲਿਓ ਤੁਸੀਂ 200-300 ਸਾਲ ਆਉਣ ਵਾਲੇ, ਇਹ ਅਮਰੀਕਾ ਨੇ ਜੋ ਫਲ ਬੀਜੇ ਨੇ, ਫੁੱਲ ਬੀਜੇ ਨੇ, ਉਹਦੇ ਫੁੱਲਾਂ ਦੀ ਜਿਹੜੀ ਮਹਿਕ ਹੈ ਉਹਨਾਂ ਨੂੰ ਆਉਣ ਲੱਗ ਪੈਣੀ ਹੈ ਮੁੜ ਕੇ ਉਹਨਾਂ ਦੇ ਘਰ ਨੇ। ਸੋ ਇਹ ਭਾਰਤ ਜਾਂ ਇਜਿਪਟ ਜਾਂ ਜਿਹੜੇ ਪੁਰਾਣੇ ਸਭਿਅਤਾਵਾਂ ਨੇ ਚਾਈਨਾ ਆ, ਇਹ ਇਹਦੇ ਵਿੱਚੋਂ ਕਈ ਹਜ਼ਾਰ ਸਾਲ ਪਹਿਲਾਂ ਦੇ ਲੰਘ ਚੁੱਕੇ ਨੇ, ਕਾਫੀ ਐਡਵਾਂਸਡ ਸਟੇਜ ਤੇ ਪਹੁੰਚੇ ਹੋਏ ਨੇ। ਜਿਹੜੀ ਅੱਜ ਸਾਡੀ ਸੋਸਾਇਟੀ ਆ ਕਾਫੀ ਐਡਵਾਂਸ ਹੈ ਕੰਪੈਰੇਟਿਵ, ਅਸੀਂ ਮੰਨਦੇ ਹਾਂ ਵੀ ਅਮਰੀਕਾ ਐਡਵਾਂਸ ਹੈ, ਪਰ ਹਜੇ ਉਹ ਉਹਨਾਂ ਨੇ ਉਹ ਹੰਢਾਉਣਾ ਆ ਸਾਰਾ ਕੁਛ। ਸੋ ਸਾਡੀ ਇਹ ਫੀਲਿੰਗ ਹੈ। ਦੂਜੀ ਗੱਲ ਜਿਹੜੀ ਸਮਾਨ ਦੀ ਹੈ, ਵੀ ਇਹ ਗਲਤ ਗੱਲ ਹੈ, ਦੂਸਰੇ ਦੇਸ਼ਾਂ ਤੋਂ ਜਿਹੜਾ ਸਮਾਨ ਲੁੱਟ ਕੇ ਲੈ ਕੇ ਆਉਣਾ ਉਹ ਗਲਤ ਗੱਲ ਹੈ, ਪਰ ਜਿਹੜਾ ਟ੍ਰੇਡ ਦੇ ਵਿੱਚ ਲੈ ਕੇ ਆਉਣਾ ਉਹ ਸਹੀ ਗੱਲ ਹੈ। ਮਤਲਬ ਸਹੀ ਟ੍ਰੇਡ ਕਰੋ, ਸਮਾਨ ਲਓ ਵੀ ਤੇ ਦੋ ਵੀ, ਪਰ ਜਿਹੜਾ ਧੱਕੇ ਨਾਲ ਹੈ ਉਹ ਗਲਤ ਗੱਲ ਹੈ। ਖੈਰ ਇਹ ਆਪਣੇ ਵਿਚਾਰ
ਸਾਹਮਣੇ। ਹੁਣ ਇਹਨਾਂ ਦੇ ਜਿਹੜੇ ਵਪਾਰ ਦੀ ਵੀ ਸਿਚੁਏਸ਼ਨ ਜੇ ਅਸੀਂ ਦੇਖ ਲਈਏ ਤਾਂ ਹੁਣ ਚਾਈਨਾ ਦੇ ਵਿਚ, ਇੰਡੀਆ ਦੇ ਵਿਚ ਜਿਹੜੇ ਸਾਡੇ ਯੰਗ ਐਸਟਰਸ ਆ ਉਹਨਾਂ ਨੂੰ ਵੱਡਿਆਂ ਸ਼ਹਿਰਾਂ ਵਿਚ ਕਾਫੀ ਵਰਕ ਓਪਰਚੁਨਿਟੀਆਂ ਮਿਲਦੀਆਂ ਆ। ਉਹਦਾ ਕਾਰਨ ਇਹ ਕਿ ਗਲੋਬਲਾਈਜੇਸ਼ਨ ਹੋਣ ਦੇ ਕਾਰਨ ਕਾਲ ਸੈਂਟਰ ਬਹੁਤ ਚਲੇ ਗਏ ਆ, ਕੰਮ ਇੱਥੋਂ ਉੱਥੇ ਜਾ ਰਿਹਾ, ਉੱਥੇ ਦੇ ਨੌਜਵਾਨ ਕੰਮ ਕਰ ਰਹੇ ਆ, ਉੱਥੋਂ ਪੜ ਕੇ ਵਿਦੇਸ਼ਾਂ ਨੂੰ ਵੀ ਜਾ ਰਹੇ ਆ, ਤੇ ਇਹ ਵੀ ਤਾਂ ਇੱਕ ਤਰ੍ਹਾਂ ਦੇ ਨਾਲ ਜਿਹੜਾ ਟ੍ਰੇਡਿੰਗ ਦੇ ਤੌਰ ਤੇ ਵੀ ਜਿਹੜੇ ਅੰਡਰ ਡਿਵੈਲਪ ਕੰਟਰੀ ਉਹਨਾਂ ਨੂੰ ਕਾਫੀ ਫਾਇਦਾ ਹੋਇਆ, ਪਹਿਲਾਂ ਤੋਂ ਜ਼ਿਆਦਾ ਫਾਇਦਾ ਹੋਇਆ, ਤੇ ਅਨਇੰਪਲੋਇਮੈਂਟ ਰੇਟ ਵੀ ਇਹਨਾਂ ਦੇਸ਼ਾਂ ਚ ਥੋੜੇ ਜਿਹੇ ਘਟੇ ਆ। ਤੇ ਜਿੱਦਾਂ ਤੁਸੀਂ ਕਿਹਾ ਕਿ ਹਵਾਵਾਂ ਜਿਹੜੀਆਂ ਉਹ ਵਗਣ ਲੱਗ ਪਈਆਂ ਅਮਰੀਕਾ ਦੇ ਵੱਲ, ਥੋੜੀਆਂ ਥੋੜੀਆਂ ਹਾਲੇ ਵਗਦੀਆਂ ਆ, ਤੂਫਾਨ ਵੀ ਆ ਸਕਦਾ
ਜੀ। ਸਾਡੇ ਨਾਲ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸ਼ਰਨ ਉੱਪਲ ਵੀ ਜੁੜੇ ਨੇ, ਉਨ੍ਹਾਂ ਨੇ ਕਿਹਾ ਹੈ ਕਿ ਭਾਜੀ ਤਸੀਰ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਨੇ? ਇਹ ਅੱਗੇ ਵੀ ਕੁਐਸਚਨ ਆਇਆ ਸੀ, ਫਿਰ ਮੈਂ ਹੁਣ ਲੱਭਣਾ ਪੈਣਾ ਕਿ ਇੰਗਲਿਸ਼ ਦੇ ਵਿੱਚ ਤਸੀਰ ਨੂੰ ਕੀ ਕਹਿੰਦੇ ਨੇ। ਤਾਂ ਕੋਈ ਸੱਜਣ ਦੱਸ ਸਕਦਾ ਤਾਂ ਜ਼ਰੂਰ ਸਾਨੂੰ ਮੈਸੇਜ ਕਰਕੇ ਦੱਸੋ ਜੀ। ਤੇ ਵਿੱਕੀ ਕਾਹਲੋਂ ਵੀ ਸਾਡੇ ਨਾਲ ਜੁੜੇ ਨੇ, ਟਰੱਕ ਚ ਜਾ ਰਹੇ ਨੇ ਮੈਨੂੰ ਲੱਗਦਾ, ਕਹਿੰਦੇ
ਸਿਡਨੀ
ਨਹੀਂ, ਤਸੀਰ ਹੁੰਦੀ ਆ ਕਿ ਜਿੱਦਾਂ ਕੋਈ ਚੀਜ਼ ਠੰਡੀ ਜਾਂ ਗਰਮ, ਉਹਦੀ ਮਤਲਬ ਉਹ ਤਾਂ ਹੁਣ ਸਾਨੂੰ ਚਲੋ ਪਤਾ ਹੀ ਆ, ਪਰ ਇੰਗਲਿਸ਼ ਦਾ ਵਰਡ ਜੇ ਕੋਈ ਸੱਜਣ ਦੱਸ ਸਕਦਾ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਵੇ। ਵਿੱਕੀ ਕਾਹਲੋਂ ਟਰੱਕ ਲੈ ਕੇ ਜਾ ਰਹੇ ਨੇ ਸਿਡਨੀ ਤੋਂ ਮੈਲਬਰਨ, ਪ੍ਰੋਗਰਾਮ ਵੀ ਸੁਣ ਰਹੇ ਨੇ। ਵਿੱਕੀ ਕਾਹਲੋਂ ਜੀ, ਸੇਫ ਡਰਾਈਵਿੰਗ, ਧੰਨਵਾਦ ਤੁਹਾਡਾ। ਤੇ ਗੁਰਜੀਤ ਕਾਹਲੋਂ ਦਾ ਮੈਸੇਜ ਹੋ ਗਿਆ, ਭਵਿੰਦਰ ਸਿੰਘ ਸੋਨੀ ਸਰਾਏ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜ ਰਹੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਧੰਨਵਾਦ। ਜਗਵੀਰ ਸੇਖੋਂ ਮੈਲਬਰਨ ਤੋਂ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਚੱਲ ਰਿਹਾ ਜੀ। ਮੈਲਬਰਨ ਦੇ ਵਿਚ 40-45% ਆਪਣੇ ਲੋਕ ਇਨਵੈਸਟ ਕਰ ਰਹੇ ਨੇ, ਕੀ ਇਸ ਕਰਕੇ ਵੀ ਘਰ ਮਹਿੰਗੇ ਹੋ ਰਹੇ ਨੇ? ਜ਼ਰੂਰ ਗੱਲ ਕਰਿਓ, ਬਿਲਕੁਲ ਮਹਿੰਗੇ ਹੋ ਰਹੇ ਨੇ, ਜਦੋਂ ਤੁਸੀਂ ਇਨਵੈਸਟ ਕਰਨਾ ਤਾਂ ਘਰ ਜਿਹੜਾ ਆ ਉਹ ਮਹਿੰਗਾ ਹੋਣਾ ਹੀ ਹੋਣਾ ਆ। ਤੇ ਉਹ ਥੋੜਾ ਫਿਰ ਅਮਰੀਕ ਚ ਇੱਦਾਂ ਹੁੰਦੀ ਹੈ ਕਿ ਪੈਸੇ ਤਾਂ ਹੈਗੇ ਆ, ਚਲੋ ਥੋੜੀ ਵੱਧ ਬੋਲੀ ਦੇ ਕੇ ਖਰੀਦ ਲਿਓ, ਤੇ ਉਹਦੇ ਨਾਲ ਕੀ ਹੈ ਇਨਫਲੇਸ਼ਨ ਜਿਹੜੀ ਵੱਧਦੀ ਹੈ, ਜਿੱਦਾਂ ਪੰਜਾਬ ਦੇ ਵਿਚ ਠੇਕਿਆਂ ਦੀਆਂ ਬੋਲੀਆਂ
ਜਿਹੜੇ ਡਿਮਾਂਡ ਕ੍ਰੀਏਟ ਕਰ ਦਿੰਦੇ ਆ, ਇਹਨੂੰ ਕਹਿੰਦੇ ਆ ਸੁਪਰਫੀਸ਼ੀਅਲ ਡਿਮਾਂਡ ਹੈ, ਜਿਹਦੀ ਡਿਮਾਂਡ ਹੁੰਦੀ ਨਹੀਂ ਹੈ, ਉਦਾਂ ਕ੍ਰੀਏਟ ਕੀਤੀ ਜਾਂਦੀ ਆ ਐਕਸਟਰਾ ਇਨਵੈਸਟਮੈਂਟ ਕਰਕੇ, ਪ੍ਰਾਈਸ ਵਧਾ ਚੜਾ ਕੇ। ਇਹ ਜਿਹੜੀ ਇਹ ਸੈਂਸਿਟੀਵਿਟੀ ਹੁੰਦੀ ਹੈ ਨਾ, ਜਿਸ ਵੇਲੇ ਫਿਰ ਪੈਂਦੀਆਂ ਆ ਨਾ, ਉਸ ਵੇਲੇ ਸਾਰੇ ਦੌੜਦੇ ਵੀ ਆ, ਇਹਦੇ ਰਿਵਰਸ ਇੰਪੈਕਟ ਵੀ ਹੁੰਦੇ ਆ।
ਬਿਲਕੁਲ ਬਿਲਕੁਲ, ਧਿਆਨ ਕਰਨਾ ਚਾਹੀਦਾ। ਹਰੀਸ਼ ਅਰੋੜਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਪ੍ਰਵੇਸ਼ ਪਾਲ ਨੇ ਨਾ ਗਾਰਡਨ ਦੀਆਂ ਫੋਟੋਆਂ ਭੇਜੀਆਂ, ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਮੈਂ ਗਾਰਡਨਿੰਗ ਪਸੰਦ ਕਰਦਾ, ਬਹੁਤ ਸੋਹਣੀਆਂ ਫੋਟੋਆਂ ਭੇਜੀਆਂ, ਮੈਂ ਸ਼ੇਅਰ ਕੀਤੀਆਂ ਸਾਰੀਆਂ ਦੀ ਸਾਰੀਆਂ। ਕਰੇਲੇ ਵੀ ਲੱਗੇ ਹੋਏ ਨੇ, ਆਹ ਬੈਂਗਣਾ ਦੇ ਬੂਟੇ, ਬੈਂਗਣ ਵੀ ਲੱਗੇ ਹੋਏ ਨੇ, ਤੇ ਹੁਣ ਮੈਨੂੰ ਲੱਗਦਾ ਵੱਡਾਂ ਦੀ ਬੇਲ ਵੀ ਤੁਰ ਪਈ ਆ ਬੱਲਾਂ, ਟਮਾਟਰ ਵੀ ਆ ਤੇ ਧਨੀਆ ਵੀ ਆ। ਸੋ ਸਾਰੀਆਂ ਫੋਟੋਆਂ ਮੈਂ ਸ਼ੇਅਰ ਕਰਦਾ, ਇੰਜੋਏ ਕਰੋ ਜੀ, ਤੇ ਬਹੁਤ ਬਹੁਤ ਧੰਨਵਾਦ। ਦਲਜੀਤ ਸਿੰਘ ਮਹਿਤਾ ਚੌਂਕ ਕਹਿੰਦੇ ਨੇ ਕਿ ਸਾਨੂੰ ਵੀ ਦੱਸਿਓ ਸਾਡੀ ਗੋਭੀ ਨੂੰ ਫੁੱਲ ਕਿਉਂ ਨਹੀਂ ਪੈ ਰਹੇ। ਉਹ ਇਨ੍ਹਾਂ ਨੇ ਗੋਭੀ ਲਾਈ ਉਹ ਗਾਰਡਨ ਦੇ ਵਿਚ ਜੀ, ਦਲਜੀਤ ਸਿੰਘ ਹੁਣਾਂ ਨੇ। ਉਹ ਭਾਜੀ ਗੱਲ ਇਸ ਤਰ੍ਹਾਂ ਹੈ ਕਿ ਇਹ ਗੋਭੀ ਦੀ ਹੁਣ ਰੋਂਗ ਟਾਈਮ ਹੈ, ਹੁਣ ਇਹਨੂੰ ਫੁੱਲ ਨਹੀਂ ਪੈਣਾ ਕਿਉਂਕਿ ਗਰਮੀ ਹੈ, ਇਹ ਠੰਡ ਚ ਪੈਂਦਾ ਆ ਤੇ ਇਹ ਵਰਾਇਟੀ ਗਲਤ ਲੱਗੀ ਹੋਈ ਹੈ। ਇਹ ਅਸਲ ਸਿਆਲ ਤੋਂ ਪਹਿਲਾਂ ਲੱਗਣੀ ਸੀ, ਫਿਰ ਇਹਨੂੰ ਠੰਡ ਦੇ ਨਾਲ ਫੁੱਲ ਪੈਣਾ ਹੈ। ਸੋ ਮੈਨੂੰ ਲੱਗਦਾ ਹੈ ਇਹ ਟੈਂਪਰੇਚਰ ਗਲਤ ਹੋਣ ਕਰਕੇ ਇਹ ਕਿਤੇ ਖੜੀ ਰਹਿ ਗਈ ਤੇ ਉਹ ਤੋਂ ਬਾਅਦ ਇਹਨੂੰ ਫੁੱਲ ਨਹੀਂ ਪਿਆ। ਸੋ ਇਹ ਸੀ ਸੁਨੇਹ। ਸੋ ਉਸ ਤੋਂ ਬਾਅਦ ਅਮਰੀਕ ਜੀ, ਹੁਣ ਆਪਾਂ ਗੱਲ ਥੋੜੀ ਇਜਿਪਟ ਦੀ ਕੀਤੀ ਸੀ ਕਿ ਜਦੋਂ ਇੰਗਲੈਂਡ ਦੇ ਵਿਚ ਕਿਤੇ ਕੋਈ ਘਟਨਾ ਵਾਪਰਦੀ ਹੈ, ਅਮਰੀਕਾ ਚ ਵਾਪਰਦੇ, ਮੀਡੀਆ ਚ ਤੂਫਾਨ ਆ ਜਾਂਦਾ ਜੀ, ਲੋਕ ਜਿਹੜੇ ਆਪਣੇ ਝੰਡੇ ਬਦਲਣ ਲੱਗ ਜਾਂਦੇ ਨੇ ਫੇਸਬੁੱਕ ਤੇ। ਹੁਣ ਇਜਿਪਟ ਦੇ ਵਿਚ ਇਕ ਮਸਜਿਦ ਦੇ ਵਿਚ ਹਮਲਾ ਹੋਇਆ ਤੇ 235 ਮੌਤਾਂ ਹੋਈਆਂ ਔਰ ਕੋਈ ਜ਼ਿਕਰ ਵੀ ਨਹੀਂ ਕਰ ਰਿਹਾ।
ਕੱਲ ਹੀ ਅਮਦੀਪ, ਸ਼ੁਕਰਵਾਰ ਵਾਲੇ ਦਿਨ ਮਸਜਿਦ ਦੇ ਵਿਚ ਇਕ ਬੰਬ ਅਟੈਕ ਹੋਇਆ, ਉਹਦੇ ਵਿਚ 235 ਤੋਂ ਜ਼ਿਆਦਾ ਲੋਕ ਜਿਹੜੇ ਉਹ ਮਾਰੇ ਗਏ ਆ। ਤੇ ਜਿਹੜਾ ਵੈਸਟਰਨ ਮੀਡੀਆ ਆ, ਇੰਨਾ ਇੰਪਾਰਸ਼ਲ ਆ, ਇਹ ਇੰਪਾਰਸ਼ਲਿਟੀ ਨਾਟ ਇੰਪਾਰਸ਼ਲ ਪਾਰਸ਼ਲ ਆ ਕਿ ਇਹਦੀ ਕੋਈ ਚੱਜ ਨਾਲ ਖ਼ਬਰ ਵੀ ਨਹੀਂ ਦੇ ਰਿਹਾ। ਅਗਰ ਇੰਗਲੈਂਡ ਦੇ ਵਿਚ, USA ਦੇ ਵਿਚ, ਕੈਨੇਡਾ ਦੇ ਵਿਚ ਇਕ ਦੋ ਵਿਅਕਤੀ ਵੀ ਮਰ ਜਾਂਦੇ ਆ ਜਾਂ ਉਨ੍ਹਾਂ ਨੂੰ ਨੁਕਸਾਨ ਹੁੰਦਾ ਤਾਂ ਸਾਰਾ ਮੀਡੀਆ ਜਾ ਕੇ ਚੈਨਲ 9, SBS ਜਿੰਨੇ ਵੀ ਸਾਡੇ ਮੀਡੀਆ ਉੱਥੇ ਜਾ ਕੇ ਬੈਠ ਜਾਂਦੇ ਆ ਤੇ ਉੱਥੋਂ ਲਾਈਵ ਖ਼ਬਰਾਂ ਦਿੰਦੇ ਆ। ਤੇ ਇਹ ਇੱਕ ਡਿਸਕ੍ਰਿਮੀਨੇਸ਼ਨ ਹੀ ਹੈ, ਇਹ ਐਕਟ ਆਫ ਡਿਸਕ੍ਰਿਮੀਨੇਸ਼ਨ ਹੈ ਅਮਨਦੀਪ। ਬੰਦੇ ਨੂੰ ਬੰਦਾ ਨਹੀਂ ਸਮਝਦੇ, ਜਿਹੜੇ ਅੰਡਰ ਡਿਵੈਲਪ ਕੰਟਰੀ ਵਿਚ ਲੋਕ ਆ ਉਨ੍ਹਾਂ ਨੂੰ ਸਮਝਿਆ ਨਹੀਂ ਜਾਂਦਾ ਕਿ ਉਹ ਬੰਦੇ ਆ। ਤਾਂ ਇਨ੍ਹਾਂ ਕਾਰਨਾਂ ਕਰਕੇ ਜਿਹੜੀਆਂ ਹਵਾਵਾਂ ਆ ਨਫ਼ਰਤ ਦੀਆਂ ਇਨ੍ਹਾਂ ਦੇਸ਼ਾਂ ਵੱਲ ਵੱਧ ਰਹੀਆਂ ਆ ਅਤੇ ਹੋ ਸਕਦਾ ਕਿ ਖਤਰਨਾਕ ਵੀ ਹੋ ਸਕਦੇ ਆ ਅੱਗੇ ਜਾ ਕੇ
ਜੀ। ਇਹ ਸੀ ਖ਼ਬਰ, ਬੜੀ ਮਾੜੀ ਖ਼ਬਰ ਹੈ ਜੀ। ਇਹ ਇਹਦੇ ਬਾਰੇ ਦੱਸਦਾ ਕਿ ਜਿਹੜੀ ਮਸਜਿਦ ਤੇ ਹਮਲਾ ਹੋਇਆ, ਇਹ ਸੂਫੀ ਲੋਕ ਸਨ, ਸੂਫੀ ਪਰੰਪਰਾ ਨੂੰ ਫਾਲੋ ਕਰਦੇ ਸਨ ਤੇ ਖ਼ਬਰਾਂ ਇਹ ਆ ਰਹੀਆਂ ਕਿ ਸੂਫੀਆਂ ਦੇ ਉੱਤੇ ਕਾਫੀ ਹਮਲੇ ਹੁੰਦੇ ਨੇ, ਜਿੱਦਾਂ ਹੁਣ ਪਾਕਿਸਤਾਨ ਦੇ ਵਿਚ ਵੀ ਹੋਏ ਨੇ। ਤੇ ਇਹ ਜ਼ਿਆਦਾਤਰ ਜਿਹੜੇ ਸਾਊਦੀ ਅਰਬ ਦੇ ਸੁੰਨੀ ਵਹਾਬੀ ਹੈ ਉਹ ਪਸੰਦ ਨਹੀਂ ਕਰਦੇ ਸੂਫੀਆਂ ਨੂੰ, ਕਿਉਂਕਿ ਸੂਫੀ ਜਿਹੜੇ ਆ ਨਾਨ ਵਾਇਲੈਂਟ ਜਾਂ ਸ਼ਾਂਤੀ ਪਸੰਦ ਲੋਕ ਜਿਹੜੇ ਨੇ, ਪਰਮਾਤਮਾ ਅੱਲਾ ਨੂੰ ਚੇਤੇ ਕਰਨ ਵਾਲੇ, ਉਹ ਗਾਉਂਦੇ ਵੀ ਨੇ, ਉਹ ਨੱਚਦੇ ਵੀ ਨੇ। ਸੋ ਉਹ ਜਿਹੜੇ ਕੱਟੜ ਪੰਥੀ ਨੇ ਉਨ੍ਹਾਂ ਨੂੰ ਉਹ ਸੋਭਦੇ ਨਹੀਂ ਹੈਗੇ, ਉਨ੍ਹਾਂ ਨੂੰ ਉਹ ਕਹਿੰਦੇ ਅਸੀਂ ਨਹੀਂ ਲਾਇਕ ਕਰਦੇ ਇਹ ਚੀਜ਼ਾਂ, ਉਹ ਉਨ੍ਹਾਂ ਨੂੰ ਫਿਰ ਮਾਰ ਮਰਾਈ ਤੇ ਵੀ ਪਹੁੰਚਦੇ। ਸੋ ਕਿਉਂਕਿ ਉਨ੍ਹਾਂ ਕੋਲ ਉਹ ਹਥਿਆਰ ਹੈ, ਦੈਟਸ ਵਾਟ ਦੇ ਬਿਲੀਵ ਇਨ, ਤੇ ਉਹ ਕਰਦੇ ਆ। ਸੋ ਇਹ ਇਕ ਅੰਦਰੂਨੀ ਜਿਹੜੀਆਂ ਲੜਾਈਆਂ ਚੱਲ ਰਹੀਆਂ, 30-40 ਪੰਥ ਮੁਸਲਿਮ ਇਸਲਾਮ ਦੇ ਵੀ ਬਣੇ ਹੋਏ ਨੇ, ਪਰ ਉਨ੍ਹਾਂ ਦੇ ਵਿਚ ਜਿਹੜਾ ਸੂਫੀ ਮਤ ਹੈ ਉਹ ਸਾਰਿਆਂ ਨੂੰ ਜ਼ਿਆਦਾ ਕਹਿ ਲਓ ਕਿ ਸੋਫਟ ਜਾਂ ਅੱਲਾ ਦੇ ਨੇੜੇ, ਕਹਿੰਦੇ ਮਤਲਬ ਜ਼ਿਆਦਾ ਉਹ ਭਗਤੀ ਵੱਲ ਨੂੰ, ਇਕ ਭਗਤੀ ਦੀ ਲਹਿਰ ਦੀ ਆਫ ਸ਼ੂਟ ਹੀ ਰੱਖ ਲਓ ਕਿ ਇਸ ਤਰ੍ਹਾਂ ਨੇ। ਤੇ ਚਲੋ ਪ੍ਰੋਗਰਾਮ ਅੱਗੇ ਚੱਲਦੇ ਆ। ਤੇ ਰਾਜਮਿੰਦਰ ਕਹਿੰਦੇ ਨੇ ਹੋ ਸਕਦਾ, ਕਹਿੰਦੇ ਵਾਰਮ ਇਨਸਾਈਡ ਤੇ ਕੂਲ ਆਊਟਸਾਈਡ, ਇਹਨੂੰ ਕਿਹਾ ਜਾ ਸਕਦਾ ਹੋਵੇ ਇਨਸਾਈਡ ਆਪਣੇ ਤਸੀਰ ਨੂੰ। ਪਰ ਸਾਡੇ ਨਾਲ ਨਪਿੰਦਰ ਸਿੰਘ ਰੀਹਲ ਮੈਲਬਨ ਤੋਂ ਜੁੜੇ, ਉਨ੍ਹਾਂ ਨੇ ਪੁੱਛਿਆ ਸੀ ਸੱਚ, ਉਹ ਕਹਿੰਦੇ ਤੁਸੀਂ ਦੱਸਿਆ ਸੀ ਇਹਨੂੰ ਅੰਗਰੇਜ਼ੀ ਵਿਚ ਐਸਪੈਕਟ ਕਹਿੰਦੇ ਹਨ, ਤੇ ਕਹਿੰਦੇ ਮੈਂ ਪੁੱਛਿਆ ਸੀ, ਉਹ ਹੁਣ ਮੈਨੂੰ ਚੇਤਾ ਆ ਗਿਆ ਮੈਂ ਹੀ ਇਹਦਾ ਦੱਸਿਆ ਸੀ। ਹਾਂਜੀ ਅਮਰੀਕ ਜੀ, ਆਪਣੀ ਮੈਮਰੀ ਥੋੜੀ ਡਾਊਨ ਹੋਣ ਲੱਗ ਗਈ ਹਨਾ, ਤੇ ਮੈਂ ਹੀ ਦੱਸਿਆ ਸੀ। ਸਿਆਣੇ ਤਾਂ ਨੀ, ਠੀਕ ਹੈ ਜੀ, ਸਿਆਣੇ ਹੋਣ
ਸਿਆਣੇ ਉਮਰ ਦੇ ਹਿਸਾਬ ਨਾਲ ਸਿਆਣੇ, ਉਦਾਂ ਨੀ ਸਿਆਣੇ, ਉਦਾਂ ਸਾਡੇ ਸਰੋਤੇ ਸਾਡੇ ਬਹੁਤ ਜ਼ਿਆਦਾ ਸਿਆਣੇ ਆ,
ਠੀਕ
ਉਮਰ ਦੇ ਹਿਸਾਬ ਨਾਲ,
ਉਮਰ ਦੇ ਹਿਸਾਬ ਨਾਲ
ਸਿਆਣਾ ਹੋਣਾ ਤੇ
ਹਾਂਜੀ
ਬੁੱਢੇ ਕਹਿ ਸਕਦੇ, ਬੁੱਢੇ ਹੋ ਰਹੇ ਆ,
ਮੈਮਰੀ ਘਟਣ ਲੱਗੇ, ਇਹਨੂੰ ਐਸਪੈਕਟ ਕਹਿੰਦੇ ਆ ਜੀ। ਰਾਜਵਿੰਦਰ ਸਿੰਘ ਵੀ ਐਲਬਰੀ ਤੋਂ ਜੁੜ ਗਏ ਨੇ ਸਾਡੇ ਨਾਲ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਰਾਜਵਿੰਦਰ ਤੇ ਹਰਪ੍ਰੀਤ, ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਚ ਸਵਾਗਤ ਹੈ। ਤੇ ਇਧਰ ਜਗਤਾਰ ਭਾਜੀ ਤੁਹਾਡੇ ਤੇ ਹਮਲਾ ਕਰ ਰਹੇ ਨੇ ਅਮਰੀਕ ਜੀ, ਹਾਂ ਕਹਿੰਦੇ ਫਲੋਰਾ ਸਾਹਿਬ ਇਹ ਭਾਜਪਾ ਦੀਆਂ ਐਨਕਾਂ ਲਾ ਕੇ ਦੇਖੋ, ਸਰਕਾਰਾਂ ਕਿੰਨੀਆਂ ਕੁ ਸਹਿਰਦ ਨੇ, ਨੌਜਵਾਨ ਕਿੱਧਰ ਨੂੰ ਜਾ ਰਿਹਾ, ਕਿਸਾਨੀ ਕਿਉਂ ਗਰਕਦੀ ਜਾ ਰਹੀ ਹੈ, ਜੋ ਪੰਜਾਬ ਕੋਲ
ਬਿਲਕੁਲ ਇਹਨਾਂ ਦੀ ਗੱਲ ਵੀ ਜਾਇਜ਼
ਹੈ। ਨਹੀਂ ਮੈਨੂੰ ਮੈਸੇਜ ਪੂਰਾ ਪਹਿਲਾਂ ਤੁਸੀਂ ਹੁਣ ਹਮਲੇ ਨੂੰ ਅੱਧ ਚ ਨਾ ਰੋਕੋ, ਮੈਨੂੰ ਪੂਰਾ ਕਰ, ਕਹਿੰਦੇ ਕਿਸਾਨੀ ਕਿਉਂ ਗਰਕਦੀ ਜਾ ਰਹੀ ਹੈ, ਜੋ ਪੰਜਾਬ ਕੋਲ ਐਸੈਟਸ ਨੇ, ਕਰਜ਼ਾ ਹਰ ਸਾਲ ਕਰਜ਼ਾ ਵਾਧਾ ਕਿਉਂ ਜਾ ਰਿਹਾ, ਪੰਜਾਬ ਹਿੰਦੁਸਤਾਨ ਦੇ ਗ੍ਰਾਫ ਤੇ ਪਹਿਲੇ ਨੰਬਰ ਤੇ ਕਿਉਂ ਥੱਲੇ ਹੋ ਗਿਆ, ਇਸ ਬਾਰੇ ਤੁਹਾਡਾ ਕੀ ਕਹਿਣਾ। ਅਮਰੀਕ ਜੀ ਹਮਲਾ ਇਹ ਤੁਹਾਡੇ ਤੇ ਹਮਲਾ ਕੀਤਾ ਉਹਨਾਂ ਨੇ ਬੀਜੇਪੀ ਵਾਲੇ ਤੁਹਾਨੂੰ ਕਹਿ ਕੇ ਭਾਜਪਾ ਵਾਲੇ ਉਹ ਅਸਲ ਚ ਪਤਾ ਕੀ ਦੇਖੋ ਮੈਂ ਤੁਹਾਨੂੰ ਦੱਸਦਾ ਅਸਲ ਚ ਮੈਨੂੰ ਭਾਜਪਾ ਵਾਲੇ ਤੁਸੀਂ ਕਹਿ ਨਹੀਂ ਸਕਦੇ ਕਿਉਂਕਿ ਮੈਂ ਹੁਣ ਕੇਸ ਰੱਖ ਲਿਆ ਠੀਕ ਹੈ ਤੇ ਮਿੰਟੂ ਬਰਾੜ ਆਮ ਆਦਮੀ ਪਾਰਟੀ ਆ ਆਮ ਬੰਦਾ ਹੀ ਆ ਠੀਕ ਹੈ ਸਾਡੇ ਚੋਂ ਇੱਕ ਜਿਹੜਾ ਇਕਨੋਮਿਕਸ ਦਾ ਟੀਚਰ ਹੈ ਜਾਂ ਕਹਿ ਲਓ ਇਕਨੋਮੀ ਪੜ੍ਹਾਉਂਦਾ ਜਾਂ ਐਨਕਾਂ ਵੀ ਲਾਉਂਦਾ ਆ ਤੇ ਉਹਦੇ ਵਾਲ ਵੀ ਥੋੜੇ ਥੋੜੇ ਹੈ ਨੀ ਘਟੇ ਹੋ ਸਿਰ ਦੇ ਉੱਤੇ ਮਤਲਬ ਦੇਖਣ ਨੂੰ ਲੱਗਦਾ ਹੈ ਵੀ ਬੀਜੇਪੀ ਦਾ ਬੰਦਾ
ਚਲੋ ਮੰਨ ਲੈਂਦੇ ਵੈਸੇ ਇਹਨਾਂ ਦੀ ਗੱਲ ਤਾਂ ਇਹਨਾਂ ਦੀ ਗੱਲ ਵੀ ਠੀਕ ਆ ਇਹਨਾਂ ਦਿਲ ਵਾਲੀ ਗੱਲ ਠੀਕ ਆ ਨਾ ਦਿਲ ਵਾਲੀ ਗੱਲ ਵੈਸੇ ਵੀ ਠੀਕ ਆ ਪੰਜਾਬ ਨੰਬਰ ਵਨ ਤੇ ਪਹਿਲਾਂ ਹੁੰਦਾ ਸੀ ਹੈ ਹੁਣ ਵੀ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਜਿਹੜੇ ਐਸੈਟ ਆ ਉਹਨਾਂ ਨੂੰ ਅਕੋਮੋਡੇਟ ਕਰ ਲਿਆ ਜਾਵੇ ਐਸੈਟ ਸਿਰਫ ਫਿਜੀਕਲ ਐਸੈਟ ਨਹੀਂ ਅਮਨਦੀਪ ਹੁੰਦੇ ਉਹਦੇ ਵਿੱਚ ਐਸੈਟ ਉਹ ਵੀ ਹੁੰਦੇ ਜਿਹੜੇ ਕਿ ਲੋਕ ਤੁਹਾਡੇ ਪ੍ਰਦੇਸ਼ ਦੇ ਬਾਹਰ ਗਏ ਹੋ ਆ ਉਹਨਾਂ ਦੇ ਐਸੈਟ ਓਵਰਸੀਜ਼ ਨੇ ਉਹਨਾਂ ਦੇ ਉਹ ਵੀ ਜੇ ਪੰਜਾਬ ਦੀ ਗੱਲ ਕਰੀਏ ਮੇਰੇ ਖਿਆਲ ਸਾਰੇ ਸਾਰੇ ਦੇਸ਼ ਦੇ ਨਾਲੋਂ ਪੰਜਾਬ ਦੇ ਲੋਕ ਜ਼ਿਆਦਾ ਓਵਰਸੀਜ਼ ਰਹੇ ਖਾਸ ਤੌਰ ਤੇ ਪੰਜਾਬੀ ਉਹਨਾਂ ਦੇ ਕੋਲ ਜਿਹੜੇ ਬਾਹਰ ਵੀ ਐਸੈਟ ਆ ਬਹੁਤ ਜ਼ਿਆਦਾ ਐਸੈਟ ਆ ਬਾਹਰ ਵੀ ਉਹਨਾਂ ਦੀ ਬਿਲਡਿੰਗਸ ਆ ਹੋਰ ਵੀ ਆ ਫਾਰਮਿੰਗ ਵੀ ਆ ਸਾਰਿਆਂ ਨੂੰ ਇਕੱਠਾ ਕਰ ਲਿਆ ਜਾਵੇ ਤਾਂ ਇਸ ਲਹਿਜੇ ਦੇ ਨਾਲ ਜਿਹੜਾ ਪੰਜਾਬ ਆ ਉਹ ਕੋਈ ਇੰਨਾ ਮਾੜਾ ਨਹੀਂ ਆ ਜਿਹੜੀਆਂ ਇਹਨਾਂ ਨੇ ਗੱਲਾਂ ਕਹੀਆਂ ਉਹ ਵੀ ਜਾਇਜ਼ ਆ ਵੈਸੇ ਉਹਨਾਂ ਨੇ ਸਾਰੀਆਂ ਗੱਲਾਂ ਠੀਕ ਆ ਮੰਨਦੇ ਆ ਅਸੀਂ ਆਪਣੀ ਵੈਸੇ ਦਿਲ ਵਾਲੀ ਗੱਲ ਕਰ ਰਹੇ ਸੀ ਤੇ ਇੱਥੇ ਅਮਨਦੀਪ ਇਹਨਾਂ ਦਾ ਜਿਹੜਾ ਮੈਂ ਇਹਨਾਂ ਨੇ ਕਿਹਾ ਪੰਜਾਬ ਥੱਲੇ ਕਾਹਤੇ ਜਾ ਰਿਹਾ ਉਹਦਾ ਕਸੂਰ ਸਰਕਾਰ ਦਾ ਘੱਟ ਹੁੰਦਾ ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਜਿਹੜੇ ਸਾਡੇ ਲੋਕ ਆ ਨਾ ਉਹ ਇਨੀਸ਼ੀਏਟਿਵ ਘੱਟ ਆ ਰਿਸਰਚ ਡਿਵੈਲਪਮੈਂਟ ਦੇ ਵਿੱਚ ਘੱਟ ਭਾਗ ਲੈਂਦੇ ਆ ਜਾਂ ਆਪਣੇ ਆਪ ਨੂੰ ਡਿਵੈਲਪ ਕਰਨ ਦੇ ਵਿੱਚ ਅਸੀਂ ਥੋੜੇ ਜਿਹੇ ਪਿੱਛੇ ਡਿਵੈਲਪ ਨੀ ਆਪਣੇ ਆਪ ਨੂੰ ਕ੍ਰੀਏਟਿਵਿਟੀ ਨੀ ਕ੍ਰੀਏਟ ਕਰਦੇ ਅਤੇ ਅਸੀਂ ਜਿਹੜੇ ਦੂਜੇ ਰਸਮ ਔਰ ਰਿਵਾਜ ਜਿਹਨਾਂ ਦੀ ਬਹੁਤੀ ਜ਼ਰੂਰਤ ਨੇ ਉਹਨਾਂ ਵਿੱਚ ਪੈ ਗਏ ਆ ਉਹਦੇ ਨਾਲ ਕੀ ਹੁੰਦਾ ਫਜ਼ੂਲ ਖਰਚੀ ਜਿਹੜੀ ਜ਼ਿਆਦਾ ਹੋ ਰਹੀ ਪੰਜਾਬ ਦੇ ਵਿੱਚ ਕ੍ਰੀਏਟਿਵਿਟੀ ਘੱਟ ਹੋ ਰਹੀ ਆ
ਗਾਣੇ ਮਿਊਜ਼ਿਕ ਏਦਾਂ ਦਾ ਵਧੀਆ ਵੱਡਾ ਵੱਡਾ ਬਣਾਉਣ ਲੱਗ ਪਏ ਆ ਠੀਕ ਹੈ ਤੇ ਵਿਆਹ ਸ਼ਾਦੀਆਂ ਹਾਲ ਡੈਕੋਰੇਸ਼ਨ ਕਿੰਨੀ ਆਪਾਂ ਡਿਵੈਲਪਮੈਂਟ ਕਰ ਲਈ ਆ ਪਰ ਜਿਹੜੀ ਜਿਹਨੇ ਕੋਰ ਸਾਡੀ ਐਗਰੇਰੀਅਨ ਪੰਜਾਬ ਦੀ ਜਿਹੜੀ ਇਕੋਨਮੀ ਆ ਖੇਤੀਬਾੜੀ ਵਾਲੀ ਉਹਦੇ ਵਿਚ ਸੱਤ ਹਜੇ ਤੱਕ ਪਰਾਲੀ ਨੂੰ ਕੁਤਰਨ ਵਾਸਤੇ ਰੋਟਾਵੇਟਰ ਨੀ ਬਣਿਆ ਇਹ ਦੇਖ ਲੋ ਮਤਲਬ ਉਹਨੂੰ ਰੋਟਾਵੇਟਰ ਹੀ ਕਹਿੰਦੇ ਇੱਧਰ ਉਹਨੂੰ ਮਲਚਰ ਕਹਿੰਦੇ ਆ ਸਾਡੇ ਤੱਕ ਅਸੀਂ ਉਹ ਇੱਕ ਮਲਚਰ ਲੈਣ ਦੇ ਲਈ ਅਸੀਂ ਲਾਚਾਰ ਹਾਂ ਪਰ ਜੇ ਅਸੀਂ ਵਿਆਹ ਪਾਰਟੀ ਕਰਨੀ ਆ ਫੇਰ ਸਾਨੂੰ ਲੱਖ ਡੇਢ ਲੱਖ ਦੋ ਲੱਖ ਖਰਚਣ ਤੇ ਕੋਈ ਰੋਸ ਨੀ ਹੈਗਾ ਠੀਕ ਹੈ ਫੇਰ ਆਪਾਂ ਕਰਜ਼ਾ ਚੱਕ ਕੇ ਵੀ ਆਪਾਂ ਇਹ ਕੰਮ ਕਰਨੇ ਨੇ ਪਰ ਜਦੋਂ ਆਪਾਂ ਮਤਲਬ ਆਪਣੇ ਸੰਦ ਬਣਾਉਣੇ ਨੇ ਫਾਰਮ ਦੇ ਟੂਲ ਲੈਣੇ ਨੇ ਜਿਹਨਾਂ ਸਾਡੀ ਇਨਕਮ ਵਧਣੀ ਆ ਹਨਾ ਜਾਂ ਅਸੀਂ ਕੋਈ ਆਪਣੇ ਆਪ ਨੂੰ ਟ੍ਰੇਨਿੰਗ ਦਵਾਉਣੀ ਆ ਆਪਣੇ ਆਪ ਨੂੰ ਸਿੱਖਣ ਜਾਣਾ ਕਿਤੇ ਉਹ ਨੀ ਆਪਾਂ ਕਰਨਾ ਉਤੇ ਪੈਸਾ ਵੀ ਨਹੀਂ ਖਰਚਣਾ ਉਹ ਅਸੀਂ ਸਮਝਦੇ ਹਾਂ ਕਿ ਸਰਕਾਰ ਕਰੇ ਸਾਡੇ ਲਈ ਸਰਕਾਰ ਸਾਨੂੰ ਘਰੇ ਛੱਡੇ ਨਾ ਰੱਖ ਜਾਵੇ ਰੋਟਾਵੇਟਰ ਹਨਾ ਤੇ ਉਹ ਫਿਰ ਵਰਤਣ ਦੇ ਲਈ ਡੀਜ਼ਲ ਵੀ ਪਾ ਕੇ ਜਾਵੇ ਟਰੈਕਟਰ ਦੇ ਵਿੱਚ ਆਪ ਹਨਾ ਤੇ
ਸਬਸਿਡੀ ਦੇਵੇ
ਹਾਂ ਮਤਲਬ ਸਬਸਿਡੀਆਂ ਦੇਈ ਜਾਵੇ ਪਰ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਉਹ ਵਰਤਣੀਆਂ ਹੁਣ ਸਬਸਿਡੀਆਂ ਆਉਂਦੀਆਂ ਨੇ ਕਰੋੜਾਂ ਜਾਂਦੀਆਂ ਨੇ ਪਰ ਇਹ ਜਿਹੜੀ ਇਨੋਵੇਸ਼ਨ ਹੈ ਇਹ ਸਾਰਾ ਮਤਲਬ ਇਹ ਆਪ ਕਰਨਾ ਆਸਟ੍ਰੇਲੀਆ ਵਿੱਚ ਅਸੀਂ ਆਪ ਕਰਦੇ ਹਾਂ ਕੋਈ ਵੀ ਸਾਨੂੰ ਕੋਈ ਵੀ ਸਪੋਰਟ ਸਬਸਿਡੀ ਅਸੀਂ ਉਹਦੀ ਤਾਂਘ ਵੀ ਨਹੀਂ ਰੱਖਦੇ ਮਿਲਦੀ ਵੀ ਹੈ ਨੀ ਠੀਕ ਹੈ ਤਾਂ ਇਸ ਕਰਕੇ ਜਿਹੜੀ ਕੰਪੈਟੀਟਿਵਨੈਸ ਹੈ ਜਾਂ ਇਨੋਵੇਸ਼ਨ ਹੈ ਹੁਣ ਨਿਆਣਿਆਂ ਨੂੰ ਅਸੀਂ ਪੜ੍ਹਾਉਂਦੇ ਹਾਂ ਕੰਮ ਸਾਰਾ ਆਪ ਸਿਖਾਲਦੇ ਹਾਂ ਐਕਸਟਰਾ ਉਹਨਾਂ ਨੂੰ ਪੜ੍ਹਾਉਂਦੇ ਹਾਂ ਐਗਰੀਕਲਚਰ ਵੀ ਤੁਸੀਂ ਬਾਹਰ ਜਾ ਕੇ ਹੋਰ ਵੀ ਸਿੱਖੇ ਆਓ ਹਨਾ ਹੁਣ ਮੈਂ ਤੁਹਾਨੂੰ ਦੱਸਦਾ ਮੇਰਾ ਬੇਟਾ 11ਵੀਂ ਚ ਹੈ ਠੀਕ ਹੈ ਉਹਦਾ ਸਕੂਲ ਫਿਨਿਸ਼ ਹੋਣ ਵਾਲਾ ਇੱਕ ਉਹਦਾ ਲਾਸਟ ਹਫ਼ਤਾ ਚੱਲ ਰਿਹਾ ਤੇ ਲਾਸਟ ਹਫ਼ਤੇ ਦੇ ਵਿੱਚ ਉਹਨਾਂ ਵਰਕ ਐਕਸਪੀਰੀਅੰਸ ਕਰਨਾ ਹੈ ਇੱਕ ਹਫ਼ਤਾ ਇਸ ਸਾਲ ਤੇ ਇੱਕ ਹਫ਼ਤਾ ਅਗਲੇ ਸਾਲ ਤੁਹਾਨੂੰ ਜਾਣਦੇ ਆ ਤੁਸੀਂ ਟੀਚਰ ਹੋ ਹੁਣ ਇਸ ਹਫ਼ਤੇ ਉਹ ਪਤਾ ਕੀ ਕਰ ਰਿਹਾ ਇਸ ਹਫ਼ਤੇ ਉਹ ਬਿਲਡਰ ਦੇ ਨਾਲ ਲੱਗਾ ਹੋਇਆ ਉਹ 11ਵੀਂ ਚ ਇੱਕ ਬਿਲਡਰ ਹੈ ਬਿਲਡਰ ਦੇ ਨਾਲ ਉਹ ਜਾਂਦਾ ਆ ਫ੍ਰੀ ਵਰਕ ਐਕਸਪੀਰੀਅੰਸ ਔਰ ਉਹ ਸਵੇਰ ਨੂੰ 6 ਵਜੇ ਚੱਲ ਜਾਂਦਾ ਤੇ ਸ਼ਾਮ ਨੂੰ 4 ਵਜੇ ਆਉਂਦਾ 11ਵੀਂ ਚ ਮੁੰਡਾ ਪੜ੍ਹਦਾ ਆ ਠੀਕ ਹੈ ਔਰ ਉਹ ਉੱਥੇ ਹਰ ਕੰਮ ਉਹ ਕਰਦਾ ਆ ਨਾਲ ਲੱਕੜ ਵੀ ਫੜਾਉਂਦਾ ਆ ਮੇਖਾਂ ਵੀ ਲਾਉਂਦਾ ਆ ਟੂਲ ਵੀ ਉਹਨੂੰ ਆਲਰੇਡੀ ਆਉਂਦੇ ਆ ਸੋ ਉਹ ਸਕਿੱਲ ਅਪ ਹੋ ਰਿਹਾ ਆਪਣੇ ਆਪ ਨੂੰ ਸਕਿੱਲ ਅਪ ਕਰ ਰਿਹਾ ਅਗਲੇ ਸਾਲ ਹੁਣ ਇੱਕ ਇਰੀਗੇਸ਼ਨ ਵਾਲੇ ਨਾਲ ਕੀਤਾ ਹੋਇਆ ਵੀ ਮੈਂ ਇੱਕ ਹਫ਼ਤਾ ਤੇਰੇ ਨਾਲ ਲਵਾਉਂਗਾ ਤੂੰ ਜੋ ਮਰਜ਼ੀ ਕਰ ਪੰਪ ਠੀਕ ਕਰਨੇ। ਸੋ ਇਹ ਇਦਾਂ ਦੀ ਕੀ ਪੰਜਾਬ ਦਾ ਜਿਹੜਾ ਨੌਜਵਾਨ ਹੈ ਜਾਂ ਪੇਰੈਂਟ ਹੈ ਜਾਂ ਟੀਚਰ ਹੈ ਕੀ ਉਹ ਇਦਾਂ ਦੇ ਪ੍ਰੋਗਰਾਮ ਲੈ ਕੇ ਆ ਰਿਹਾ ਕੀ ਸਾਡੇ ਮੁੰਡੇ ਹੁਣ ਜੇ ਸਾਡੇ ਕਹੇ ਜੀ ਬਹੁਤ ਵੱਡੇ ਫਾਰਮਰ ਹੈ ਉਹ ਬਿਲਡਰ ਦੇ ਕੋਲ ਨਾਲ ਕੱਲ ਗਿਆ ਮੈਂ ਆਪ ਉਹਨੂੰ ਕਿਹਾ ਵੀ ਤੂੰ ਬਿਲਡਰ ਦੇ ਨਾਲ ਲੱਗ ਬਈ ਵੈਸੇ ਤਾਂ ਲੋੜ ਹੀ ਨਹੀਂ ਹੈਗੀ ਜੇ ਹੁਣ ਕਹੇ ਅਸੀਂ ਤਾਂ ਜੀ ਵੱਡਿਆਂ ਘਰਾਂ ਦੇ ਕਾਕੇ ਆ ਸਾਨੂੰ ਕੀ ਲੋੜ ਆ ਬਿਲਡਰਾਂ ਦੇ ਨਾਲ ਲੱਗਣ ਦੀ ਆਹ ਕਰਨ ਦੀ ਉਹ ਕਰਨ ਦੀ ਠੀਕ ਹੈ ਪਰ ਜਿਹੜੀ ਜਿਹੜੀ ਇਹਦੇ ਨਾਲ ਲੱਗਣ ਦੇ ਨਾਲ ਉਹਨੂੰ ਸਕਿੱਲ ਮਿਲਣਾ ਆ ਉਹਨੂੰ ਟੂਲ ਚਲਾਉਣੇ ਆਣੇ ਆ ਉਹਨੂੰ ਪਤਾ ਲੱਗਣਾ ਵੀ ਕਿੱਦਾਂ ਕੰਸਟਰਕਸ਼ਨ ਹੁੰਦੀ ਆ ਪੰਪ ਕਿੱਦਾਂ ਹਨਾ ਜੋੜੇ ਜਾਂਦੇ ਨੇ ਚਲਾਏ ਜਾਂਦੇ ਨੇ ਰਿਪੇਅਰ ਕੀਤੇ ਜਾਂਦੇ ਨੇ ਉਹ ਤਾਂ ਚਾਹੇ ਅਸੀਂ ਮਿਲੀਅਨੇਅਰ ਹੋਈਏ ਚਾਹੇ ਕੁਛ ਵੀ ਨਾ ਹੋਈਏ ਉਹਦੇ ਕੋਲ ਸਕਿੱਲ ਹੋਊਗਾ ਤਾਂ ਹੀ ਕੁਛ ਕਰ ਸਕੂਗਾ ਨਾ ਸੋ ਇਹ ਪੰਜਾਬ ਦੇ ਵਿੱਚ ਇਹ ਚੀਜ਼ਾਂ ਨਹੀਂ ਹੋ ਰਹੀਆਂ ਸਾਡੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਪੇਰੈਂਟਸ ਬੁਲਟ ਲੈ ਕੇ ਦਿੰਦੇ ਨੇ ਹਨਾ ਉਹਨਾਂ ਨੂੰ ਬੁਲਟ ਦੀ ਸਰਵਿਸ ਕਰਨਾ ਨਹੀਂ ਸਿਖਾਲਦੇ ਤੇ ਜਾ ਕੇ ਤੁਸੀਂ ਪਹਿਲਾਂ ਸਰਵਿਸ ਕਰਨੀ ਸਿੱਖੋ ਕਿਤੇ ਉੱਥੇ ਜਾ ਕੇ ਸਾਨੂੰ ਉਹ ਉਦਾਂ ਦੇ ਟੂਲ ਲੈ ਕੇ ਦਿੰਦੇ ਨੇ ਜਿਹੜੇ ਕਿ ਉਹ ਖਰਚ ਖਵਾਹ ਹੋ ਜਾਂਦੇ ਨੇ ਇੱਕ ਲਾਇਬਿਲਟੀ ਬਣ ਜਾਂਦੇ ਨੇ ਅਮਰੀਕ ਜੀ ਤੁਹਾਡਾ ਕੀ ਕਹਿਣਾ
ਬਿਲਕੁਲ ਬਿਲਕੁਲ ਅਮਨਦੀਪ ਠੀਕ ਆ ਹੁਣ ਪੰਜਾਬ ਦੇ ਵਿਚ ਤੁਸੀਂ ਇੱਕ ਬੁਲਟਾਂ ਦਾ ਹੜ ਆਇਆ ਹੋਇਆ ਤੇ ਗਰਮੀਆਂ ਤਾਂ ਇਹ ਨੀ ਪਤਾ ਚੱਲਦਾ ਬੁਲਟ ਨੂੰ ਔਰਤ ਚਲਾ ਰਹੀ ਹੈ ਜਾਂ ਬੰਦਾ ਚਲਾ ਰਿਹਾ ਮੂੰਹ ਸਿਰ ਬਿਲਕੁਲ ਢੱਕਿਆ ਹੁੰਦਾ ਤੁਸੀਂ ਪਛਾਣ ਨਹੀਂ ਸਕਦੇ ਬੁਲਟ ਨੂੰ ਕੌਣ ਚਲਾ ਰਿਹਾ ਤੇ ਅੱਜ ਕੱਲ ਅਮਨਦੀਪ ਬੁਲਟ ਪਟਾਕੇ ਵੀ ਬਹੁਤ ਪਾਉਂਦਾ
ਪਟਾਕੇ
ਪਾਣ ਨੂੰ ਬੁਲਟ ਰੱਖਿਆ ਹੁੰਦਾ ਜਿਸ ਕੌਮ ਦੀ ਸੋਚ ਇਸ ਤਰ੍ਹਾਂ ਦੀ ਹੋਵੇ ਆਉਂਦੀ ਜਿਹੜੀ ਕੌਮ ਸੋਚ ਰਹੀ ਏਦਾਂ ਹੋਵੇ ਏਦਾਂ ਦੇ ਮੇਰੇ ਖਿਆਲ ਇੰਗਲਿਸ਼ ਗੀਤ ਨੀ ਹੁਣੇ ਹੋ ਵੀ ਸਕਦੇ ਵੈਸੇ ਪਤਾ ਨੀ ਹੈ
ਹੁਣ
ਹਾਂਜੀ ਉਹਨਾਂ ਦੀ ਕਾਪੀਆਂ ਅਸੀਂ ਵੀ ਕੀਤੀਆਂ ਆ ਇਹ ਜਿਹੜੇ ਹੁਣ ਪਟਾਕੇ ਪੈਣੇ ਆ ਜੇ ਪਟਾਕੇ ਪੈਣੇ ਤਾਂ ਫਿਰ ਉੱਥੇ ਖਰਚਾ ਵੀ ਹੋਣਾ ਮੁਫ਼ਤ ਨਾ ਦੋ ਪਟਾਕੇ ਪੈਣੇ ਪੈਟਰੋਲ ਨਾਲ ਉਹਨੇ ਚੱਲਣਾ ਆ ਜਿਹੜੀ ਆਉਣ ਜਾਣ ਲਈ ਮਨੁੱਖੀ ਰੱਖੀ ਉਹਦੇ ਤੇ ਜ਼ਿਆਦਾ ਖਰਚਾ ਹੋਣਾ ਥੋੜੀ ਜਿਹੀ ਪੰਜਾਬ ਚ ਪਬਲਿਕ ਟਰਾਂਸਪੋਰਟ ਚਲਾਈ ਉਹ ਸਰਕਾਰ ਨੇ ਉਹ ਵੀ ਪਿੰਡਾਂ ਚ ਖਾਲੀ ਕਈ ਘੁੰਮੀ ਜਾਂਦੀਆਂ ਆਮ ਦੀ ਉਹਨਾਂ ਸਵਾਰੀ ਨੀ
ਮਿਲਦੀ
ਇਸ ਕਰਕੇ ਵੀ ਪੰਜਾਬ ਥੋੜਾ ਇਸ ਕਰਕੇ ਵੀ ਜਿਹੜਾ ਪੰਜਾਬ ਵਿਚ ਨਾ ਥੋੜਾ ਜਿਹਾ ਜਿੱਦਾਂ ਇਹ ਸਿਚੁਏਸ਼ਨ ਜਗਤਾਰ ਭਾਜੀ ਨੇ ਦੱਸੀ ਆ
ਅਮਰੀਕ ਜੀ ਮਨਦੀਪ ਸਿੰਘ ਹੁਣੀ ਕਹਿ ਰਹੇ ਨੇ ਕਿ ਬ੍ਰਦਰ ਇੱਕ ਕਹਿੰਦੇ ਪ੍ਰੋਬਲਮ ਹੋਰ ਵੀ ਹੈ ਨਾ ਕਿ ਮਾੜਾ ਟਰੈਕਟਰ ਰੋਟਾ ਵੇਟਰ ਨੂੰ ਕਹਿੰਦੇ ਪਾ ਵੀ ਨਹੀਂ ਸਕਦੇ ਨਾ ਘੱਟੋ ਘੱਟ 50 ਹਾਰਸ ਪਾਵਰ ਦਾ ਟਰੈਕਟਰ ਚਾਹੀਦਾ ਹੈ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ 50 ਹਾਰਸ ਪਾਵਰ ਦਾ ਟਰੈਕਟਰ ਚਾਹੀਦਾ ਆ ਪਰ ਇਹ ਜਿਹੜੇ ਟੂਲ ਹੈ ਮੈਂ ਇਹੀ ਤਾਂ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਜਾਂ ਜਿਹੜਾ ਇੰਡਸਟਰੀਅਲਿਸਟ ਹੈ ਜਾਂ ਹੈਗਾ ਉਹ ਆਪਣੇ ਆਪ ਨੂੰ ਇੰਪਰੂਵ ਹੀ ਨਹੀਂ ਕਰ ਰਿਹਾ ਉਹ ਆਪਣੇ ਆਪ ਨੂੰ ਅਪਗ੍ਰੇਡ ਹੀ ਨਹੀਂ ਕਰ ਰਿਹਾ ਠੀਕ ਆ ਉਹ 50 ਹਾਰਸ ਪਾਵਰ ਤੋਂ ਹੇਠਾਂ ਟਰੈਕਟਰ ਰੱਖੀ ਬੈਠੇ ਨੇ ਪਹਿਲੀ ਗੱਲ ਤਾਂ ਇਹ ਹੈ ਵੀ 2 ਕਿੱਲੇ ਵਾਲਾ ਵੀ ਟਰੈਕਟਰ ਰੱਖੀ ਬੈਠਾ ਆ ਤੇ ਵੱਡਾ ਟਰੈਕਟਰ ਲੈ ਨਹੀਂ ਸਕਦਾ ਠੀਕ ਆ ਲੈਣਾ ਹੈਗਾ ਆ ਇੱਦਾਂ ਨਹੀਂ ਹੈਗਾ ਵੀ ਜੇ ਹੁਣ ਸਾਰੇ ਪਿੰਡ ਦੇ ਵਿੱਚ ਚਲੋ 3-4 ਟਰੈਕਟਰ ਹੈ 500 ਏਕੜ ਐਵਰੇਜ 500,000 ਏਕੜ ਹੁੰਦੀ ਆ ਪੰਜ ਤੋਂ ਲੈ ਕੇ 10 ਟਰੈਕਟਰ ਤੱਕ ਦੀ ਲੋੜ ਹੈ ਸਾਰੇ 500 ਏਕੜ ਨੂੰ ਜੇ ਮਤਲਬ ਆਪਾਂ ਵੈਲਿਊ ਆਫ ਇਨਵੈਸਟਮੈਂਟ ਦੇਖੀਏ ਹੈ ਨਾ
ਮੈਕਸੀਮਮ ਯੂਟੀਲਾਈਜੇਸ਼ਨ ਕਰਨੀ ਮਸ਼ੀਨਰੀ ਦੀ ਤਾਂ ਮਸ਼ੀਨਰੀ ਦਾ ਜਿਹੜਾ ਤੁਹਾਨੂੰ ਸਾਈਜ਼ ਘਟਾਉਣਾ ਪਊਗਾ ਜਿਹੜੀ ਮਸ਼ੀਨਰੀ ਦਾ ਸਾਈਜ਼ ਹੈ ਉਹ ਘਟਾਉਣਾ ਪਊਗਾ ਤਾਂ ਹੀ ਤੁਸੀਂ ਮੈਕਸੀਮਮ ਇਹਨੂੰ ਯੂਜ਼ ਕਰ ਸਕਦੇ
ਉਹਦੇ ਨੰਬਰ ਘਟਾਉਣੇ ਪਊਗੇ ਉਹਦੀ ਪਾਵਰ ਵਧਾਉਣੀ ਪਊਗੀ
ਨੰਬਰ ਉਹੀ ਗੱਲ ਹੈ
ਹਾਂ ਉਹਦੇ ਨੰਬਰ ਘਟਾਉਣੇ ਰਾਦਰ ਦੈਨ ਕਿ ਜੇ ਪਿੰਡ ਦੇ ਵਿੱਚ 100 ਘਰ ਹੈ 100 ਛੋਟੇ ਮੈਸੀ ਟਰੈਕਟਰ 30 ਹਾਰਸ ਪਾਵਰ 35 ਹਾਰਸ ਪਾਵਰ ਦੇ ਲੈਣ ਦੀ ਬਜਾਏ ਜੇ 10 ਟਰੈਕਟਰ ਮਤਲਬ 65 ਹਾਰਸ ਪਾਵਰ 100 ਹਾਰਸ ਪਾਵਰ ਦੇ ਖੜੇ ਹੋਣ ਤੇ ਜਿੱਦਾਂ ਹੁਣ ਪੰਜਾਂ ਪਿੰਡਾਂ ਦੇ ਵਿੱਚ 5,000 ਏਕੜ ਜਾਂ 4,000 ਏਕੜ ਚ ਹੋ ਸਕਦਾ ਇੱਕ ਕੰਬਾਈਨ ਦੀ ਲੋੜ ਪਵੇ ਹਨਾ ਠੀਕ ਹੈ ਜੇ ਹੁਣ ਇੱਕੋ ਪਿੰਡ ਚ 3 ਕੰਬਾਈਨਾਂ ਨੇ 2 ਕੰਬਾਈਨਾਂ ਨੇ ਹਨਾ ਉਹ ਵੈਲਿਊ ਆਫ ਮਨੀ ਹੈ ਨੀ ਸੋ ਇੱਧਰ ਦੀ ਇੱਦਾਂ ਦੀ ਸੋਚ ਕਰਨ ਦੀ ਬਜਾਏ ਇੱਦਾਂ ਦੀ ਇਨਵੈਸਟਮੈਂਟ ਕਰਨ ਦੀ ਬਜਾਏ ਕੋਆਪਰੇਟਿਵ ਸਿਸਟਮ ਚੱਲਣ ਦੀ ਬਜਾਏ ਅਸੀਂ ਗਲਤ ਸਿਸਟਮ ਜਿਹੜੇ ਨੇ ਉਹਨੂੰ ਕਰ ਰਹੇ ਹਾਂ ਖੈਰ ਚਾਲ ਸਾਹਿਬ ਕਹਿ ਰਹੇ ਨੇ ਕਹਿੰਦੇ ਭਾਜੀ ਆਈ ਥਿੰਕ ਕ੍ਰਿਟੀਸਾਈਜ਼ ਔਨ ਆਸਟ੍ਰੇਲੀਅਨ ਰੇਡੀਓ ਨਾਟ ਗੋਇੰਗ ਟੂ ਹੈਲਪ ਐਨੀ ਵਨ ਸੋ ਪਲੀਜ਼ ਇਨਕਰੀਜ਼ ਆਲ NRI ਟੂ ਹੈਲਪ ਦੇਅਰ ਓਨ ਵਿਲੇਜਿਸ ਥਰੂ ਪੰਚਾਇਤ ਥੈਂਕ ਯੂ ਦੇਖੋ ਇਹ ਅਸੀਂ ਤਾਂ ਜਿਹੜੇ ਰੇਡੀਓ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਇੱਕ ਚਿੰਤਨ ਕਰ ਰਹੇ ਹਾਂ ਤੇ ਹੁਣ ਇਸ ਵੇਲੇ ਬਹੁਤ ਸਾਰੇ ਸਰੋਤੇ ਦੇਸ਼ਾਂ ਵਿਦੇਸ਼ਾਂ ਦੇ ਸਾਨੂੰ ਸੁਣ ਰਹੇ ਨੇ ਤੇ ਇੱਕ ਇੱਕ ਕਨਵਰਸੇਸ਼ਨ ਦਿਲ ਵਾਲੀਆਂ ਗੱਲਾਂ ਨੇ ਤੇ ਇਹ ਕੰਮ ਹੁਣ ਤੁਸੀਂ ਕਰਨਾ ਆ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ ਤੁਹਾਡੀਆਂ ਗੱਲਾਂ ਆ ਅਸਲ ਦੇ ਵਿੱਚ ਤੁਸੀਂ ਸਾਡੇ ਨਾਲ ਕਰ ਰਹੇ ਹੋ ਅਸੀਂ
ਅਮਨਦੀਪ ਮੈਂ ਇਹਨਾਂ ਲਈ ਜਿੱਦਾਂ ਤੁਸੀਂ ਕਿਹਾ ਜਿਹੜੇ ਓਵਰਸੀਜ਼ ਆ ਪਿੰਡਾਂ ਦੇ ਵਿੱਚ ਬਹੁਤ ਸਾਰੇ ਓਵਰਸੀਜ਼ ਗਏ ਹੋ ਐਨਆਰਆਈਜ਼ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਿੱਚ ਲੋਕ ਰਹਿੰਦੇ ਆ ਪਿੰਡਾਂ ਵਿੱਚ ਉਹ ਪਿੰਡ ਤੇ ਜਿਹੜਾ ਪਿੰਡ ਦਾ ਸਰਪੰਚ ਹੈ ਤੇ ਉਹਨਾਂ ਵਿੱਚ ਜਿਹੜਾ ਆਪਸੀ ਤਾਲਮੇਲ ਵੀ ਹੋਣਾ ਚਾਹੀਦਾ ਹੁਣ ਸਾਡੇ ਪਿੰਡ ਦੇ ਵਿੱਚ ਕਾਫੀ ਗਲੀਆਂ ਵਿੱਚ ਪਾਣੀ ਹੁੰਦਾ ਸੀ ਬਹੁਤ ਬਦਬੂ ਆਉਂਦੀ ਹੁੰਦੀ ਸਾਰੇ ਪਿੰਡ ਦੇ ਵਿੱਚੋਂ ਹੀ ਕਿਉਂਕਿ ਪਾਣੀ ਓਪਨਲੀ ਜਾਂਦਾ ਸੀ ਉਹਦਾ ਨਿਕਾਸ ਨਹੀਂ ਸੀ ਉਹ ਨਵੀਂ ਪੰਚਾਇਤ ਆਉਣ ਦੇ ਕਾਰਨ ਉਹ ਸਾਡੇ ਸਾਰਾ ਸੀਵਰੇਜ ਸਿਸਟਮ ਪਾਇਆ ਸੰਤ ਸੀਚੇਵਾਲ ਉਹਨਾਂ ਦੀ ਗਾਈਡੈਂਸ ਦੇ ਵਿੱਚ ਤੇ ਉਹ ਜਿਹੜਾ ਹੁਣ ਪਿੰਡ ਦੀ ਨੁਹਾਰ ਹੀ ਬਦਲ ਗਈ ਹੈ ਸਮੈਲ ਨਹੀਂ ਆ ਰਹੀ ਹੈ ਤੇ ਉਹਨਾਂ ਨੇ ਇੱਕ ਪਲਾਂਟ ਵੀ ਲਾਇਆ ਜਿੱਥੇ ਪਾਣੀ ਨੂੰ ਸਾਫ਼ ਕੀਤਾ ਜਾਂਦਾ ਤੇ ਇੱਕ ਬਹੁਤ ਵੱਡਾ ਪੂਲ ਬਣਾ ਕੇ ਪਾਣੀ ਨੂੰ ਵੇਚਣ ਦੀ ਵੀ ਇੱਕ ਤਰ੍ਹਾਂ ਦੇ ਨਾਲ ਉਹ ਅੱਗੇ ਸੋਚ ਰਿਹਾ ਕਿ ਜਿਹੜਾ ਪਾਣੀ ਉੱਥੇ ਜਾਵੇ ਉਹਨੂੰ ਟ੍ਰੀਟ ਕਰਕੇ ਉਹਨੂੰ ਸਾਫ਼ ਕਰਕੇ ਮੂਹਰੇ ਉਹਨੂੰ ਵੇਚਿਆ ਜਾਵੇ ਖੇਤੀਬਾੜੀ ਦੇ ਲਈ ਪੰਪ ਲਾ ਕੇ ਇਹ ਇੱਕ ਤਾਲਮੇਲ ਵੀ ਅਮਨਜੀਤ ਬਹੁਤ ਵੱਡੀ ਓਪਰਚੁਨਿਟੀ ਹੈ ਵੈਸੇ ਪੰਜਾਬ ਕੋਲ ਜਿਹੜੇ ਹੋਰ ਸੀ ਜਿਹੜੇ ਲੋਕ ਗਏ ਹੋ ਆ ਐਨ ਆਰ ਆਈ ਗਏ ਹੋ ਆ ਉਹਨਾਂ ਦੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਪਿੰਡ ਦੇ ਨਾਲ ਤਾਲਮੇਲ ਸਾਬਤ ਕਰਕੇ ਉਹਨਾਂ ਦੀ ਮਦਦ ਕਰਕੇ ਵੀ ਸਰਕਾਰ ਵੀ ਕਾਫੀ ਪੈਸੇ ਦਿੰਦੀ ਹੈ ਜੇ ਤੁਸੀਂ 2 ਲੱਖ ਲਾਨੇ ਤਾਂ 6 ਲੱਖ ਸਰਕਾਰ ਵੀ ਦੇ ਦਿੰਦੀ ਹੈ
ਤੁਹਾਡੇ ਪਿੰਡ ਦਿੱਤੇ ਆ ਨਾ ਪੈਸੇ ਤੁਹਾਡੇ ਪਿੰਡ ਵਾਲੇ
ਸਾਡੇ ਪਿੰਡ ਮਿਲੇ ਹਾਂਜੀ ਸਾਡੇ ਅਮਰੀਕਾ ਦੇ ਬਛਿੰਦੇ ਆ ਅਜੀਤ ਸਿੰਘ ਉਹਨਾਂ ਦਾ ਨਾਲ ਆ ਉਹਨਾਂ ਨੇ ਜਾ ਕੇ ਸਾਰਾ ਕੰਮ ਕਰਾਇਆ
ਜੀ ਸੋ ਬਹੁਤ ਵਧੀਆ ਜੀ ਸੋ ਇਨੀਸ਼ੀਏਟਿਵ ਤਾਂ ਕਾਫੀ ਹੈ ਚਲੋ ਅਮਰੀਕ ਜੀ ਜਾਂਦੇ ਜਾਂਦੇ ਇੱਕ ਹੋਰ ਖਬਰ ਸਾਂਝੀ ਕਰਨੀ ਆ ਬੜੀ ਮਤਲਬ ਵਧੀਆ ਖਬਰ ਹੈ ਕਿ ਹਰਿਮੰਦਰ ਸਾਹਿਬ ਨੂੰ ਮੋਸਟ ਵਿਜ਼ਿਟਿਡ ਪਲੇਸ ਅਵਾਰਡ ਮਿਲਿਆ ਇਹਦੀ ਮੈਂ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਕਿ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਹਰਿਮੰਦਰ ਸਾਹਿਬ ਲਈ ਵਰਲਡ ਬੁੱਕ ਆਫ ਰੈਕਾਰਡਸ ਲੰਡਨ ਵੱਲੋਂ ਮੋਸਟ ਵਿਜ਼ਿਟਿਡ ਪਲੇਸ ਆਫ ਦ ਵਰਲਡ ਅਵਾਰਡ ਸ਼੍ਰੋਮਣੀ ਕਮੇਟੀ ਨੂੰ ਭੇਂਟ ਕੀਤਾ ਗਿਆ ਅਵਾਰਡ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੱਲੋਂ ਮੁੱਖ ਸਕੱਤਰ ਡਾ ਰੂਪ ਸਿੰਘ ਨੇ ਲੰਡਨ ਤੋਂ ਆਈ ਬੀਬੀ ਸੁਰਬੀ ਕੌਲ ਜਨਰਲ ਸੈਕਟਰੀ ਅਤੇ ਰਣਦੀਪ ਸਿੰਘ ਕੋਹਲੀ ਪੰਜਾਬ ਪ੍ਰਧਾਨ ਦੀ ਟੀਮ ਕੋਲੋਂ ਪ੍ਰਾਪਤ ਕੀਤਾ ਇਸ ਸਮੇਂ ਅੰਤਰਿੰਗ ਕਮੇਟੀ ਦੇ ਜਿਹੜੇ ਸਾਰੇ ਹੁਣ ਨਾਂ ਵੀ ਲਿਖੇ ਆ ਬਹੁਤ ਸਾਰੇ ਪਰ ਚਲੋ ਮੈਂ ਤੁਹਾਨੂੰ ਦੱਸਦਾ ਕਿ ਇਹ ਮੋਸਟ ਵਿਜ਼ਿਟਿਡ ਪਲੇਸ ਇਨ ਦਾ ਵਰਲਡ ਇੱਥੇ ਮਤਲਬ ਲੱਖਾਂ ਦੀ ਤਾਦਾਦ ਦੇ ਵਿੱਚ ਰੋਜ਼ ਲੋਕ ਆਉਂਦੇ ਨੇ ਮੱਥਾ ਟੇਕਦੇ ਨੇ ਸ਼ਰਧਾ ਦੇ ਨਾਲ ਔਰ ਰੂਹਾਨੀਅਤ ਦੇ ਨਾਲ ਜੁੜਦੇ ਨੇ ਅਮਰੀਕ ਜੀ ਵਧੀਆ ਗੱਲ ਹੈ ਤੇ ਪਰ
ਬਹੁਤ ਵਧੀਆ ਗੱਲ
ਹਾਂਜੀ ਪਰ ਜਿਹੜੀ ਇਹ ਕੋਈ ਮਤਲਬ ਪ੍ਰਾਈਵੇਟ ਰੱਖ ਲੋਗੇ ਉਹ ਸੰਸਥਾ ਉਹਨੇ ਇਹ ਕੱਢਿਆ ਨੇ ਹੁਣ ਇਸ ਤਰ੍ਹਾਂ ਮਤਲਬ ਬਹੁਤ ਸਾਰੇ ਹੋਰ ਵੀ ਨਿਕਲਦੇ ਨੇ ਪਰ ਵਧੀਆ ਗੱਲ ਹੈ ਪ੍ਰਮੋਸ਼ਨ ਹੋ ਰਹੀ ਹੈ ਗੁਰੂ ਆਪਣੇ ਹਰਿਮੰਦਰ ਸਾਹਿਬ ਦੀ ਪਰ ਉੱਥੇ ਜਿਹੜਾ ਵੀ ਕੋਈ ਸਿੱਖ ਹੈ ਉਹਨੂੰ ਤਾਂ ਜਾਣਾ ਹੀ ਜਾਣਾ ਹੈ ਨਾ ਉਹ ਤਾਂ ਮਤਲਬ ਉਹਦੀ ਰੂਹ ਦੀ ਖੁਰਾਕ ਹੁੰਦੀ ਹੈ ਸੋ ਅਮਰੀਕ ਜੀ ਆਪਾਂ ਇੱਦਾਂ ਕਰਦੇ ਹਾਂ ਕਿ ਸੁਨੇਹੇ ਇੱਕ ਦੋ ਹੋਰ ਨੇ ਚਾਹ ਲੋਣੀ ਇੱਕ ਫੋਟੋ ਵੀ ਭੇਜ ਰਹੇ ਨੇ ਤੇ ਹਾਂਜੀ ਤੇ ਉਹਨਾਂ ਨੇ ਇੱਕ ਖਬਰ ਕਹੇ ਕਿ ਸਿਹਤ ਮੰਤਰੀ ਨੇ ਇੱਕ ਬਿਆਨ ਦਿੱਤਾ ਜੀ ਕਹਿੰਦੇ ਗੁਹਾਟੀ ਦੇ ਵਿੱਚ ਅਸਾਮ ਦਾ ਕਹਿੰਦਾ ਜਿਹੜਾ ਕੈਂਸਰ ਹੈ ਕਹਿੰਦਾ ਪਿਛਲੇ ਜਨਮਾਂ ਦਾ ਫਲ ਹੈ ਕਰਮਾਂ ਦਾ ਫਲ ਹੈ ਕੈਂਸਰ ਇਹ ਸਿਹਤ ਮੰਤਰੀ ਕਹਿ ਰਿਹਾ ਇਹ ਸਿਹਤ ਮੰਤਰੀ ਕਹਿ
ਫਿਰ ਕਈ ਵਾਰੀ ਨਾ ਕਈ ਵਾਰੀ ਨਾ ਸਪੀਚ ਦੇ ਵਿੱਚ ਅਸੀਂ ਜਿਹੜੇ ਬੋਲਦੇ ਹਾਂ ਨਾ ਕਿਸੇ ਕੰਟੈਕਸਟ ਦੇ ਵਿੱਚ ਬੋਲਦੇ ਹਾਂ ਉਹਨੇ ਕਿਸ ਲਹਿਜੇ ਨਾਲ ਕਿਹਾ ਹੋਊਗਾ ਕਿ ਅਰੇ ਸਾਰੀ ਸਪੀਚਾਂ ਨਹੀਂ ਸੁਣੀ ਲੇਕਿਨ ਇਹਨੂੰ ਚੁਟਲਾ ਜ਼ਰੂਰ ਬਣਾਤਾ ਲੋਕਾਂ ਨੇ ਇਹਦੀ ਖਬਰ ਜ਼ਰੂਰ ਬਣਾ ਕੇ ਲਾ ਦਿੱਤੀ
ਮੈਨੂੰ ਚੇਤੇ ਆ ਜਦੋਂ ਬਿੱਟੇ ਤੇ ਹਮਲਾ ਹੋਇਆ ਨਾ ਆਪਣੇ
ਹਾਂਜੀ
ਇੰਡੀਆ ਦੇ ਵਿੱਚ ਉਹ ਵਜ਼ਾਰਤ ਸੀ ਨਾ ਚੀਫ ਮਿਨਿਸਟਰ ਦੀ ਤੇ ਆਪਣੇ ਕਾਂਗਰਸ ਦੇ ਅੱਤਵਾਦ ਦੇ ਟਾਈਮ ਦੇ ਵਿੱਚ ਤੇ ਉਹ ਸੀਗਾ ਹੈਲਥ ਮਿਨਿਸਟਰ ਉਹਦੇ ਤੇ ਬੰਬ ਧਮਾਕਾ ਹੋਇਆ ਹਮਲਾ ਹੋ ਗਿਆ ਉਹ ਹੈਲਥ ਮਿਨਿਸਟਰ ਨਾ ਮਤਲਬ ਬਿਆਨ ਦਿਆ ਕਰੇ ਟੀਵੀ ਤੇ ਆਇਆ ਕਰੇ ਰੋਜ਼ ਉਹਨੇ ਮਤਲਬ ਉਹਦੀ ਬਾਂਹ ਵੀ ਟੁੱਟੀ ਉਹ ਫੌੜੀਆਂ ਲਈਆਂ ਲੱਤਾਂ ਵੀ ਟੁੱਟੀਆਂ ਠੀਕ ਉਹ ਤਾਂ ਕਹਿੰਦੇ ਚਲੋ ਬਾਅਦ ਚ ਦੱਸਦੇ ਜੀ ਕਹਿੰਦੇ ਉਹ ਡਰਾਮਾ ਸੀ ਸਾਰਾ ਪਰ ਉਹ ਬੜੀ ਹਾਸੋ ਨਹੀਂ ਆਉਂਦੀ ਵੀ ਹੈਲਥ ਮਿਨਿਸਟਰ ਨੇ ਮਤਲਬ ਸਟੇਜ ਦੇ ਉੱਤੇ ਉਹ ਮਤਲਬ ਲੈਕਚਰ ਦੇ ਰਿਹਾ ਤੇ ਉਹਦੀ ਆਪਣੇ ਪਲਸਤਰ ਲੱਗੇ ਹੋਏ ਨੇ
ਹੋ ਸਕਦਾ ਕਿ ਭਾਸ਼ਣ ਉਹਨੇ ਇੱਦਾਂ ਹੁਣ ਅਸੀਂ ਤੁਸੀਂ ਹਰ ਚੀਜ਼ ਨੂੰ ਡਿਫੈਂਡ ਕਰ ਰਹੇ ਹਾਂ ਵੈਸੇ ਅਸੀਂ ਮੇਰੇ ਖਿਆਲ ਵਿਚਾਰ ਮਨ ਦਿਲ ਵਾਲੀ ਗੱਲ ਆ ਕਿ ਤੁਸੀਂ ਸਪੋਜ਼ ਕਰੋ ਤੁਸੀਂ ਹੈਲਥ ਮਿਨਿਸਟਰ ਆ ਤੁਸੀਂ ਕੈਂਸਰ ਤੇ ਭਾਸ਼ਣ ਦੇ ਰਹੇ ਆ, ਤੁਸੀਂ ਇਹ ਕਹਿ ਰਹੇ ਆ ਵੀ ਜਿਹੜੀ ਕੈਂਸਰ ਆ ਬੜੀ ਘਾਤਕ ਬਿਮਾਰੀ ਆ, ਇਹਦਾ ਇਲਾਜ ਹੋਣਾ ਚਾਹੀਦਾ, ਸਰਕਾਰ ਨੂੰ ਵੀ ਇਹਦੇ ਬਾਰੇ ਵਿਵਸਥਾਵਾਂ ਕਰਨੀਆਂ ਚਾਹੀਦੀਆਂ, ਲੋਕਾਂ ਦੀ ਹੈਲਪ ਕਰਨੀ ਚਾਹੀਦੀ ਆ। ਉਹਦੇ ਵਿਚ ਕਈ ਵਾਰੀ ਇੱਦਾਂ ਵੀ ਕੰਟੈਕਸਟ ਅਸੀਂ ਕਹਿ ਦਿੰਦੇ ਆ, ਜਿਹੜੇ ਹੁਣ ਜੇ ਅਸੀਂ ਧਾਰਮਿਕ ਚੀਜ਼ਾਂ ਨੂੰ ਲਈਏ, ਆਪਣੇ ਗ੍ਰੰਥਾਂ ਨੂੰ ਪੜ੍ਹੀਏ ਜਾਂ ਆਪਣੇ ਇਤਿਹਾਸ ਇਤਿਹਾਸ ਧਾਰਮਿਕ ਇਤਿਹਾਸ ਨੂੰ ਦੇਖੀਏ, ਤਾਂ ਕਈ ਵਾਰੀ ਜੇ ਵੀ ਕਿਹਾ ਜਾਂਦਾ ਕਿ ਇਹ ਜਿਹੜੀਆਂ ਬਿਮਾਰੀਆਂ ਸਾਡੇ ਪਿਛਲੇ ਜਨਮਾਂ ਦਾ ਫਲ ਹੁੰਦੀਆਂ, ਇਹਨਾਂ ਤੋਂ ਸਾਨੂੰ ਬਚਣਾ ਚਾਹੀਦਾ, ਲੇਕਿਨ ਸਰਕਾਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਇਸ ਹੋ ਸਕਦਾ ਇੱਦਾਂ ਭਾਸ਼ਣ ਦਿੱਤਾ ਹੋਵੇ ਤੇ ਖਬਰ ਲੱਗ ਗਈ ਵੀ ਉਹ ਕਹਿੰਦਾ
ਦੇਖੋ ਖਬਰ ਦੀ ਹੈਡਲਾਈਨ ਜਿਹੜੀ ਆ ਬੜੀ ਮਿਸਲੀਡਿੰਗ ਹੋ ਸਕਦੀ, ਤੁਹਾਡੇ ਕਹਿਣ ਦਾ ਮਤਲਬ ਮਿਸਲੀਡਿੰਗ ਹੋ ਸਕਦੀ ਆ। ਦੇਖੋ ਇੱਦਾਂ ਉਹਨੇ ਕਿਹਾ, ਇੱਦਾਂ ਵੀ ਹੋ ਸਕਦਾ, ਮੈਂ ਹੁਣ ਡਿਫੈਂਡ ਨਹੀਂ ਕਰ ਰਿਹਾ, ਇੱਦਾਂ ਵੀ ਹੋ ਸਕਦਾ ਹਸਪਤਾਲ ਗਿਆ ਹੋਵੇ, ਹਸਪਤਾਲ ਗਿਆ ਹੋਵੇ ਉਹ ਕੈਂਸਰ ਦਾ ਹਸਪਤਾਲ ਹੋਵੇ, ਉਹ ਪੀੜਿਤ ਹੋਣ ਉੱਤੇ ਉਹ ਇਹਨੇ ਇੱਦਾਂ ਵੀ ਕਿਹਾ ਹੋ ਸਕਦਾ, ਦੇਖੋ ਜੀ ਅਸੀਂ ਅਜੇ ਸਰਕਾਰ ਵੱਲੋਂ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਮੁਹੱਈਆ ਕਰਾ ਰਹੇ ਹਾਂ, ਇਲਾਜ ਕਰਾ ਰਹੇ ਹਾਂ, ਡਾਕਟਰ ਕਰਾ ਰਹੇ ਹਾਂ, ਪਰ ਤੁਸੀਂ ਤਸੱਲੀ ਰੱਖੋ ਜੀ ਅਸੀਂ ਜੋ ਕਰ ਸਕਦੇ ਹਾਂ ਕਰ ਸਕਦੇ ਹਾਂ, ਪਰ ਹੋ ਸਕਦਾ ਅਗਰ ਤੁਹਾਨੂੰ ਨਹੀਂ ਆਰਾਮ ਆਉਂਦਾ ਜਾਂ ਕਿੱਦਾਂ, ਇਹ ਪਿਛਲੇ ਕਰਮਾਂ ਦੇ ਫਲ ਵੀ ਹੋ ਸਕਦੇ ਨੇ, ਉਹਨੇ ਚਾਹੇ ਇੱਦਾਂ ਵੀ ਕਿਹਾ ਹੋਵੇ, ਇਹ ਤਾਂ ਅਸੀਂ ਹਰ ਬੰਦਾ ਹੀ ਕਹਿ ਦਈਦਾ ਆ,
ਇੱਦਾਂ ਵੀ ਕਿਹਾ ਹੋਵੇ। ਕਈ ਵਾਰੀ ਅਸੀਂ ਕਹਿੰਦੇ ਆ ਨਾ ਜਿਹੜੇ ਸਾਡੇ ਨੌਜਵਾਨ ਹੁੰਦੇ ਜਾਂ ਹੋਰ ਬੰਦੇ ਇਕੱਠੇ ਹੋਏ ਹੁੰਦੇ ਆ, ਤਾਂ ਉਹਨਾਂ ਨੇ ਇੱਕ ਨਸੀਹਤ ਦੇਣ ਦੇ ਲਈ ਵੀ ਕਈ ਵਾਰ ਕਿਹਾ ਜਾਂਦਾ ਵੀ ਚੰਗੇ ਕੰਮ ਕਰੋ ਹਨਾ, ਵੀ ਏਦਾਂ ਦੀਆਂ ਬਿਮਾਰੀਆਂ ਨਾ ਲੱਗੂਗੀਆਂ, ਜਿੱਦਾਂ ਕੈਂਸਰ ਦੀ ਬਿਮਾਰੀ ਹੈ ਤਾਂ ਲੱਗਦੀ ਹੈ, ਜਿੱਦਾਂ ਜੇ ਤੁਹਾਡੀ ਪਿਛਲੇ ਜਨਮਾਂ ਚ ਮਾੜੇ ਕੰਮ ਕਰਦੇ ਤਾਂ ਇਸ ਜਨਮ ਚ ਚੰਗੇ ਕੰਮ ਕਰੀਏ, ਕਈ ਕੰਟੈਕਟ ਹੋ ਸਕਦੇ ਆ ਇਸ ਸੰਦਰਭ ਦੇ ਵਿਚ, ਤੇ ਜਿਹੜੇ ਜਿਸ ਵੇਲੇ ਖ਼ਬਰ ਚੱਕਣੀ ਹੁੰਦੀ ਰੇਡੀਓ ਵਾਲੇ ਨੇ ਜਾਂ ਅਖਬਾਰ ਵਾਲੇ ਨੇ, ਉਸ ਖ਼ਬਰ ਚੱਕ ਕੇ ਉਹਨੇ ਲਾ ਦੇਣੀ ਆ, ਉਹਨੇ ਕਿਹਾ ਤਾਂ ਹੁੰਦਾ ਹੀ ਆ।
ਉਹ ਤੁਹਾਡੇ ਤੇ ਪਹਿਲਾਂ ਹੀ ਸ਼ੱਕ ਸੀ, ਹੁਣ ਯਕੀਨ ਚ ਬਦਲ ਗਿਆ, ਸੁਖਦੀਪ ਰਿਆੜ ਕਹਿ ਰਹੇ ਨੇ ਅਮਰੀਕ ਭਾਜੀ ਨੂੰ ਦੱਸੋ, ਕਹਿੰਦੇ ਆਸਾਮ ਦਾ ਜਿਹੜਾ ਹੈਲਥ ਮਿਨਿਸਟਰ ਆ ਬੀਜੇਪੀ ਦਾ ਸੀ।
ਅਮਨਦੀਪ ਜਿਹੜੀ ਗੱਲ ਠੀਕ ਹੈ, ਮੇਰਾ ਵੀ ਜਨਮ ਆਸਾਮ ਦਾ ਹੀ ਆ,
ਤੁਹਾਨੂੰ ਤਾਂ ਹੀ ਗੁੱਸਾ ਲੱਗਾ ਇਸ ਗੱਲ
ਜਨਮ ਮੇਰਾ ਆਸਾਮ ਦਾ ਹੀ ਆ, 1955 ਦੇ ਵਿਚ ਜਨਮ ਹੋਇਆ ਆਸਾਮ ਦੇ ਵਿਚ
ਅਮਰੀਕ ਜੀ। ਉਦਾਂ ਨਾ ਜਦੋਂ
ਤੁਹਾਡੀ ਤੋਂ ਬਹੁਤੀ ਦੂਰ ਨਹੀਂ ਹੈ
ਅਮਰੀਕ ਜੀ, ਜਦੋਂ ਨਾ ਵੈਸੇ ਮੈਂ ਦੇਖਦਾ ਮੋਦੀ ਦੀ ਕਈ ਵਾਰੀ ਤਸਵੀਰ, ਉਹ ਐਨਕਾਂ ਲਾਉਂਦਾ ਨਾ, ਮੈਨੂੰ ਤੁਹਾਡਾ ਥੋੜਾ ਤੁਹਾਡਾ ਝੋਰਾ ਜਿਹਾ ਪੈਣ ਲੱਗ ਪੈਂਦਾ, ਤੁਹਾਡੇ ਵਰਗੇ ਮੜੰਗਾ ਜਿਹਾ, ਮਤਲਬ ਤੁਹਾਡਾ ਨਾ ਤੁਸੀਂ ਭਾਈ ਭਾਈ ਜਿਹਾ ਲੱਗਣ ਲੱਗ ਜਾਂਦੇ, ਮੈਨੂੰ ਪਤਾ ਨੀ ਕੀ ਗੱਲ।
ਮੈਂ ਤਾਂ ਕਾਫੀ ਪੀਂਦਾ, ਉਹ ਚਾਹ ਬਣਾ ਲਈ। ਚਲੋ
ਜੇ ਗੱਲ ਤਾਂ ਇਹ ਹੈ, ਤਾਂ ਹੀ ਤਾਂ ਤੁਸੀਂ ਆਸਟ੍ਰੇਲੀਆ ਆਏ, ਤੁਸੀਂ ਕਾਫੀ ਪੀਂਦੇ ਕਰਕੇ, ਜੇ ਤੁਸੀਂ ਵੀ ਚਾਹ ਪਿਲਾਈ ਹੁੰਦੀ ਲੋਕਾਂ ਨੂੰ, ਤੁਸੀਂ ਪ੍ਰਾਈਮ ਮਿਨਿਸਟਰ ਨਾ ਹੁੰਦੇ ਇੰਡੀਆ। ਕਾਫੀ ਤਾਂ ਲੈ ਬੈਠੀ, ਤੁਹਾਨੂੰ ਕਾਫੀ ਲੈ ਬੈਠੀ, ਤੁਹਾਨੂੰ ਕਾਫੀ ਲੈ
ਬੈਠੀ।
ਠੀਕ ਆ ਅਮਰੀਕ ਜੀ, ਆਪਾਂ ਲਈਏ ਜਾ, ਅਸੀਂ ਵੀ ਕਾਫੀ ਹੁਣ ਚਾਹ ਪੀਆ ਕਰੀਏ, ਤਾਂ ਸਾਡਾ ਸੂਤ ਲੱਗਣਾ ਕਿਤੇ।
ਅਮਨਦੀਪ, ਇੱਕ ਸਾਡੇ ਸਰੋਤੇ ਪਰਮ ਕਾਫੀ ਅੱਛੇ ਸਰੋਤੇ, ਉਹਨਾਂ ਨੇ ਉਹ ਟਰੱਕ ਚਲਾਉਂਦੇ ਆ, ਉਹਨਾਂ ਤੋਂ ਇੱਕ ਗੱਲ ਪੁੱਛਣੀ ਆ, ਮੈਂ ਆਫਲਾਈਨ ਤੁਹਾਡੇ ਨਾਲ ਗੱਲ ਕਰੂੰਗਾ, ਤੇ ਤੁਸੀਂ ਉਹਨਾਂ ਨੂੰ ਪੁੱਛੋ, ਅਗਲੇ ਪ੍ਰੋਗਰਾਮ ਚ ਦੱਸੋ ਮੈਂ ਕੀ ਪੁੱਛਿਆ।
ਚਲੋ ਚਲੋ ਠੀਕ ਹੈ ਜੀ, ਚਲੋ ਠੀਕ ਹੈ, ਆਪਾਂ ਕਰਦੇ ਗੱਲ ਜੀ। ਅਮਰੀਕ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।
ਓਕੇ, ਧੰਨਵਾਦ ਅਮਨਦੀਪ, ਤੇ ਅਗਲੇ ਸਮੇਂ ਚ ਬਾਅਦ ਤੁਹਾਡੇ ਰੂਬਰੂ ਫਿਰ ਇੱਕ ਵਾਰੀ ਹੋਵਾਂਗੇ। ਤੁਸੀਂ ਕੱਲ ਦੇ ਪ੍ਰੋਗਰਾਮ ਵਿਚ ਅਮਨਦੀਪ ਤੇ ਮਿੰਟੂ ਬਰਾੜ, ਇਹਨਾਂ ਦੋਨੋਂ ਇੰਟੈਲੀਜੈਂਟ ਬੰਦਿਆਂ ਨੂੰ ਸੁਣਿਆ, ਤੇ ਇਹਨਾਂ ਦੀ ਗੱਲਾਂ ਵੀ ਕਾਫੀ ਵਧੀਆ ਹੋਈਆਂ। ਉਦੋਂ ਤੱਕ ਦਿਓ ਜਾਜ, ਸਤਿ ਸ੍ਰੀ ਅਕਾਲ, ਨਮਸਕਾਰ।
ਅਮਰੀਕ ਭਾਜੀ ਤਾਂ ਇਹ ਕਹਿ ਕੇ ਗਏ ਨੇ ਬੰਦੇ ਉਹ ਵੀ ਮਾੜੇ ਨੀ ਹੈਗੇ, ਅਮਨਦੀਪ ਤੇ ਮਿੰਟੂ ਬਰਾੜ। ਬਹੁਤ ਬਹੁਤ ਧੰਨਵਾਦ ਜੀ। ਸੋ ਸਰੋਤਿਓ, ਤੁਸੀਂ ਵੀ ਸਾਡੇ ਨਾਲ ਜੁੜੇ ਰਹੋ, ਮੈਂ ਲੈਣਾ ਇਜਾਜ਼ਤ। ਪ੍ਰੋਗਰਾਮ ਦੇ ਵਿਚ ਜਾਂਦਾ ਜਾਂਦਾ ਨਾ ਤੁਹਾਨੂੰ ਇਕ ਜੁਗਨੀ ਵਾਲਾ ਗੀਤ ਸੁਣਾਉਂਦੇ ਆ, ਤੇ ਉਸ ਤੋਂ ਬਾਅਦ ਬ੍ਰੇਕ ਹੋਏਗੀ, ਬ੍ਰੇਕ ਤੋਂ ਬਾਅਦ ਗੀਤ ਸੰਗੀਤ ਲਗਾਤਾਰ ਚੱਲਦਾ ਰਹੇਗਾ। ਮਿੰਟੂ ਬਰਾੜ ਤੇ ਮੈਂ ਕੱਲ ਨੂੰ ਜੁੜਾਂਗੇ, ਜਿੱਦਾਂ ਅਮਰੀਕ ਭਾਜੀ ਨੇ ਦੱਸਿਆ ਕਿ ਕਾਫੀ ਇੰਟੈਲੀਜੈਂਟ ਬੰਦੇ ਆ ਦੋ, ਤੇ ਆਪਾਂ ਪ੍ਰੋਗਰਾਮ ਫਿਰ ਦਿਲ ਵਾਲੀਆਂ ਗੱਲਾਂ ਕਰਾਂਗੇ, ਤੁਸੀਂ ਵੀ ਸਾਡੇ ਨਾਲ ਜੁੜੋਗੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਮਨ ਕਰੀਏ ਬੂਟੀ ਲਾਈ ਹੂ ਵੀਰ ਮੇਰੇ ਆਹ ਚੁਗਨੀ ਜੀ ਏ ਵੇਲਾ ਵਾਲਿਆਂ ਦੀ ਚੁਗਨੀ ਜੀ ਏ ਵੇ ਮੋਲਾਈ ਵਾਲੀ ਚੁਗਨੀ ਜੀ ਏ ਵੇ ਸਾਰੇ ਸਭ ਸੁਤੀ ਚੁਗਨੀ ਜੀ ਦਮ ਗੁੱਟ ਤੂੰ 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 ਗੁੱਟ ਤੂੰ ਕਰੇ ਸਾਈਂ ਅਤੇ ਕਲਮਾ ਨਬੀ ਦਾ ਚੜ੍ਹਾ ਲੋ